ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ
ਜੀ ਕੀ ਫਤਿਹ। ਕੱਲ ਇੱਕ ਕਲਿੱਪ ਆਇਆ ਸੀ, ਸ਼ਾਇਦ ਤੁਸੀਂ ਸੁਣਿਆ ਹੋਵੇਗਾ। ਵਾਹਿਗੁਰੂ ਵਾਹਿਗੁਰੂ ਜ਼ਰੂਰ ਕਰੋ ਪਰ ਭਗਤੀ ਦਾ ਘਰ ਬਹੁਤ ਦੂਰ ਹੈ। ਸੁਣਿਆ ਹੋਵੇਗਾ ਕਈ ਨੇ। ਉਹਦੇ ਚ ਆਪਾਂ ਇਹ ਗੱਲ ਕੀਤੀ ਸੀ ਵੀ ਵਾਹਿਗੁਰੂ ਵਾਹਿਗੁਰੂ ਕਰਨਾ, ਮੈਡੀਟੇਸ਼ਨ ਕਰਨਾ ਚੰਗਾ ਹੈ, ਪਰ ਭਗਤੀ ਜਿਹੜੀ ਹੈ ਉਹ ਕੁਝ ਹੋਰ ਹੈ। ਜਿਹੜੇ ਆਉਣ ਵਾਲੇ ਆ ਵੀਰ, ਇੱਥੇ ਰਾਹ ਦੇ ਵਿੱਚ ਹੀ ਬਿਠਾ ਲਓ ਬਸ, ਜਾਂ ਪਿੱਛੇ ਆਈ ਜਾਣ ਉੱਥੇ ਹੀ ਬੈਠੀ ਜਾਣ। ਇੱਕ ਦੋ ਆਪਣੇ ਸਿੰਘ ਸੇਵਾਦਾਰ ਜਿਹੜੇ ਉੱਥੇ ਦੋ ਚਾਰ ਖੜ ਜਾਣ ਪਿੱਛੇ, ਆਉਣ ਵਾਲਿਆਂ ਨੂੰ ਉੱਥੇ ਬਿਠਾ ਲਈਏ। ਇੱਕ ਗੱਲ ਮੈਂ ਵੇਖ ਰਿਹਾ ਸੀ ਪਿਛਲੇ ਸਮੇਂ ਦੀ ਮੀਟਿੰਗ ਨਾਲੋਂ ਐਤਕੀ, ਵੀ ਪਹਿਲਾਂ ਸਿੱਧੇ ਸਿੱਧੇ ਲੱਗਦੇ ਸੀ ਬੰਦੇ ਸਾਰੇ, ਪਰ ਹੁਣ ਜਿਹੜੀ 3 ਕੁ ਸਾਲ ਬਾਅਦ ਮੈਂ ਜੋ ਸਾਹਮਣੇ ਵੇਖ ਰਿਹਾ, ਐਤਕੀ ਬੰਦੇ ਥੋੜੇ ਐਕਟਿਵ ਐਕਟਿਵ ਲੱਗਦੇ ਆ, ਜਾਂ ਤੇ ਪਤਾ ਨਹੀਂ ਕੱਪੜੇ ਕੁਪੜੇ ਸੋਹਣੇ ਪਾਏ ਆ, ਕਿਉਂਕਿ ਕੋਟੀਆਂ ਪਾਈਆਂ, ਪੱਗਾਂ ਬੰਨੀਆਂ, ਤੇ ਜਿਹੜੇ ਕੱਪੜਿਆਂ ਨਾਲ ਵੀ ਬੰਦਾ ਵਧੀਆ ਲੱਗਣ ਲੱਗ ਜਾਂਦਾ, ਫੱਬ ਜੇ ਜਾਂਦਾ ਥੋੜਾ ਜਿਹਾ, ਕੈਮ ਕੈਮ ਲੱਗਦਾ ਕੱਪੜਿਆਂ ਨਾਲ। ਹੁਣ ਪਤਾ ਨੀ ਵੀ ਕੱਪੜਿਆਂ ਕਰਕੇ ਵਧੀਆ ਲੱਗੀ ਜਾਂਦੇ ਆ ਜਾਂ ਪਤਾ ਨੀ ਹੈ ਵਧੀਆ। ਅੱਗੇ ਨਾਲੋਂ ਥੋੜਾ ਜਿਹਾ ਆਪਣੇ ਆਪ ਨੂੰ ਅਪਡੇਟ ਕੀਤਾ ਬੰਦਿਆਂ ਨੇ। ਉਮੀਦ ਤੇ ਇਹੀ ਕਰਦਾ ਮੈਂ ਕਿ ਸਾਡੇ ਵਿੱਚ ਅੱਗੇ ਨਾਲੋਂ ਚੇਂਜ ਆ ਰਹੀ ਹੈ, ਬਦਲਾਵ ਆ ਰਿਹਾ, ਅਸੀਂ ਸੋਚਣ ਲੱਗੇ ਹਾਂ, ਸਾਡੇ ਦਿਮਾਗ 'ਚ ਸਵਾਲ ਆਉਣ ਲੱਗੇ ਹੈ, ਅਸੀਂ ਅੱਗੇ ਨਾਲੋਂ ਬਦਲ ਰਹੇ ਹਾਂ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਅਸੀਂ ਆਪਣੇ ਆਪ ਨੂੰ ਚੇਂਜ ਕਰ ਰਹੇ ਹਾਂ, ਤੇ ਕਿਤੇ ਨਾ ਕਿਤੇ ਇਹ ਸਾਡੇ ਵਾਸਤੇ ਖੁਸ਼ੀ ਦੀ ਗੱਲ ਵੀ ਹੈ ਔਰ ਚੰਗੇ ਪਾਸੇ ਦਾ ਸੰਕੇਤ ਵੀ ਹੈ, ਕਿਉਂਕਿ ਜੇ ਨਾਲ ਤੁਰੇ ਬੰਦੇ ਥੋੜਾ ਥੋੜਾ ਆਪਣੇ ਆਪ ਨੂੰ ਵਧਾਉਣਗੇ, ਚੇਂਜ ਕਰਨਗੇ, ਆਪਣੇ ਆਪ ਨੂੰ ਬਦਲਣਗੇ, ਤਾਂ ਹੀ ਜ਼ਮਾਨਾ ਬਦਲੇਗਾ। ਇਹ ਗੱਲ ਕਿੰਨੀ ਵਾਰੀ ਆਪਾਂ ਸਟੇਜਾਂ ਤੇ ਕਰਦੇ ਹਾਂ ਕਿ ਕਿਸੇ ਨੂੰ ਕੋਈ ਨਹੀਂ ਬਦਲ ਸਕਦਾ, ਹਰ ਬੰਦਾ ਆਪਣੇ ਆਪ ਨੂੰ ਆਪ ਹੀ ਬਦਲ ਸਕਦਾ, ਕਿਸੇ ਨੂੰ ਕੋਈ ਚੇਂਜ ਨਹੀਂ ਕਰ ਸਕਦਾ। ਦੁਨੀਆਂ ਵਿੱਚ ਇੱਕੋ ਇੱਕ ਬੰਦਾ ਹੈ, ਹਰ ਵੀਰ ਭਰਾ ਚੇਤਾ ਰੱਖ ਲਿਓ, ਦੁਨੀਆਂ 'ਚ ਇੱਕੋ ਇੱਕ ਬੰਦਾ ਜਿਹੜਾ ਤੁਹਾਨੂੰ ਬਦਲ ਸਕਦਾ, ਇੱਕੋ ਹੀ ਬੰਦਾ, ਕੀ ਉਹ ਗੁਰੂ ਨਾਨਕ ਹੈ? ਬੋਲੋ, ਕੀ ਗੁਰੂ ਗੋਬਿੰਦ ਸਿੰਘ ਹੈ? ਨਹੀਂ, ਇੱਕੋ ਹੀ ਉਹ ਹੈ, ਤੂੰ ਆਪਣੇ ਆਪ ਨੂੰ ਆਪ ਹੀ ਬਦਲ ਸਕਦਾ, ਉਹ ਤੂੰ ਆਪ ਹੈ। ਜੇ ਤੂੰ ਆਪਣੇ ਆਪ ਨੂੰ ਆਪ ਨਹੀਂ ਬਦਲਣਾ ਚਾਹੁੰਦਾ ਤੇ ਤੇਰਾ ਪਿਤਾ ਭਾਵੇਂ ਗੁਰੂ ਨਾਨਕ ਹੋਵੇ, ਜੇ ਸ਼੍ਰੀ ਚੰਦ ਤੂੰ ਹੈ ਜਾਂ ਮੈਂ ਸ਼੍ਰੀ ਚੰਦ ਹਾਂ, ਫਿਰ ਤੇਰੀ ਨਾ ਕੁਛ ਹੋ ਜਾਣਾ। ਜੇ ਮੈਂ ਪ੍ਰਿਥੀ ਚੰਦ ਹਾਂ, ਮੈਂ ਬਦਲਣਾ ਨਹੀਂ ਚਾਹੁੰਦਾ, ਮੇਰਾ ਪਿਤਾ ਗੁਰੂ ਰਾਮਦਾਸ ਹੈ, ਨਾਨਾ ਮੇਰਾ ਗੁਰੂ ਅਮਰਦਾਸ ਹੈ, ਭਰਾ ਮੇਰਾ ਗੁਰੂ ਅਰਜਨ ਦੇਵ ਹੈ, ਭਤੀਜਾ ਮੇਰਾ ਗੁਰੂ ਗੁਰੂ ਹਰਗੋਬਿੰਦ ਸਾਹਿਬ ਹੈ, ਪਰ ਜੇ ਮੈਂ ਪ੍ਰਿਥੀ ਚੰਦ ਹਾਂ ਤਾਂ ਇਹ ਚਾਰ ਪਾਤਸ਼ਾਹੀਆਂ ਇੰਨੀ ਨੇੜੇ ਨੇ, ਇਹ ਮੈਨੂੰ ਨਹੀਂ ਬਦਲ ਸਕਦੀਆਂ। ਤੁਹਾਨੂੰ ਇੱਕੋ ਹੀ ਬੰਦਾ ਬਦਲ ਸਕਦਾ, ਉਹ ਹੈ ਤੂੰ ਆਪ, ਹੋਰ ਕੋਈ ਨਹੀਂ ਬਦਲ ਸਕਦਾ। ਜੇ ਮੈਂ ਆਪਣੇ ਆਪ ਵਿੱਚ ਬਦਲਾਵ ਲਿਆਂਦਾ ਤੇ ਆਪੇ ਲਿਆਂਦਾ, ਤੇ ਜੇ ਤੁਸੀਂ ਬਦਲਣਾ ਤੇ ਤੁਸੀਂ ਖੁਦ ਨੂੰ ਆਪ ਬਦਲਣਾ। ਗੁਰਬਾਣੀ ਦਾ ਜਿਹੜਾ ਗਿਆਨ ਹੈ, ਉਹ ਸਾਡੇ ਸਾਹਮਣੇ ਹੈ। ਭਾਈ ਕੌਣ ਹੈ? ਫਿਰ ਚੁੱਪ ਕਰਕੇ ਬਹਿਣਾ, ਚੁੱਪ ਕਰਕੇ ਸ਼ਾਂਤ ਹੋ ਕੇ ਬਈ ਸੁਣਿਓ ਧਿਆਨ ਨਾਲ ਪਿਆਰੇ, ਇੱਧਰ ਸੁਣਿਓ ਹਾਜ਼ਰ ਹੋ ਕੇ ਵੀ ਅਸੀਂ ਆਪਣੇ ਆਪ ਨੂੰ ਆਪ ਹੀ ਬਦਲ ਸਕਦੇ ਹਾਂ ਤੇ ਅਸਲ ਭਗਤੀ ਇਹ ਹੈ ਵੀ ਆਪਣੇ ਆਪ ਨੂੰ ਬਦਲਣਾ, ਆਪਣੇ ਆਪ ਨੂੰ ਚੇਂਜ ਕਰਨਾ। ਸਾਰੀ ਕੁਦਰਤ ਹੈ ਜਿਹੜੀ ਆਪਣੇ ਆਪ ਨੂੰ ਬਦਲ ਰਹੀ ਹੈ, ਅੱਗੇ ਲਿਜਾ ਰਹੀ ਹੈ। ਜਿੱਥੇ ਸਾਡਾ ਸਰੀਰ ਅੱਗੇ ਜਾ ਹੀ ਰਿਹਾ, ਜਿੱਦਾਂ ਤੁਹਾਡਾ ਬੱਚੇ ਪੈਦਾ ਹੋ ਗਏ ਤੇ ਅੱਗੇ ਚਲੇ ਗਏ, ਸਰੀਰ ਅੱਗੇ ਵੱਧ ਗਿਆ, ਪੁੱਤ ਹੋ ਗਏ ਫਿਰ ਗਾਂ ਪੋਤੇ ਹੋ ਗਏ, ਇਹ ਸਰੀਰ ਵੱਧ ਰਿਹਾ ਅੱਗੇ ਅੱਗੇ ਜਾ ਰਿਹਾ। ਉੱਥੇ ਸਾਡਾ ਦਿਮਾਗ ਦਾ ਦਿਮਾਗੀ ਪੱਧਰ ਵੀ ਜਿਹੜਾ ਸਾਡਾ ਉੱਚਾ ਹੋਣਾ ਚਾਹੀਦਾ, ਉਹਦਾ ਵਿਕਾਸ ਹੋਣਾ ਚਾਹੀਦਾ। ਜਦੋਂ ਸਾਰੀ ਕੁਦਰਤ ਚੱਲ ਰਹੀ ਹੈ ਤੇ ਅਸੀਂ ਵੀ ਚੱਲਣੇ ਚਾਹੀਦੇ। ਸੋ ਇਹ ਬਹੁਤ ਸੋਹਣੀ ਗੱਲ ਹੈ ਕਿ ਅਸੀਂ ਆਪਣੇ ਆਪ ਨੂੰ ਥੋੜਾ ਥੋੜਾ ਬਦਲ ਰਹੇ ਹਾਂ ਔਰ ਉਹਦੇ ਵਿੱਚ ਮੈਨੂੰ ਕਾਫੀ ਅੱਗੇ ਨਾਲੋਂ ਥੋੜਾ ਥੋੜਾ ਕਈਆਂ ਦਾ ਫਰਕ ਪਿਆ ਲੱਗਦਾ। ਕਿਉਂਕਿ ਮੈਂ ਪਿਛਲੇ 20 ਸਾਲ ਤੋਂ ਪ੍ਰਚਾਰ ਕਰ ਰਿਹਾ, ਸਟੇਜਾਂ ਤੇ ਜਾ ਰਿਹਾ, ਗਰਾਊਂਡ ਤੇ ਵੇਖਿਆ, ਬੜੀ ਦੁਨੀਆ ਚ ਘੁੰਮਿਆ ਫਿਰਿਆ। ਜੇ ਕਹਿ ਲਓ ਵੀ ਸੰਸਾਰ ਦੇ ਵਿੱਚ ਸਾਰੀਆਂ ਕੰਟਰੀਆਂ ਚ ਮੈਂ ਗਿਆ ਹੋਵਾਂਗਾ। ਕੋਈ ਕੋਈ ਦੇਸ਼ ਇੱਦਾਂ ਦੇ ਹੋਣਗੇ ਜਿੱਥੇ ਨਹੀਂ ਗਿਆ, ਨਹੀਂ ਤੇ ਜਿੱਥੇ ਜਿੱਥੇ ਸਿੱਖ ਵੱਸਦੇ ਆ ਵੱਡੀ ਗਿਣਤੀ ਚ, ਉਹਨਾਂ ਲੋਕਾਂ ਵਿੱਚ ਮਿਲਿਆ ਤੇ ਇਸ ਸਮੇਂ ਦੇ ਵਿੱਚ ਬੜੇ ਵੱਡੇ ਵੱਡੇ ਬੰਦਿਆਂ ਨਾਲ, ਬੜੇ ਗਰੀਬ ਲੋਕਾਂ ਨਾਲ, ਹਰ ਤਰ੍ਹਾਂ ਦੇ ਬੰਦਿਆਂ ਨਾਲ ਮੇਰਾ ਵਾਹ ਪੈਂਦਾ ਰਿਹਾ। ਫਿਰ ਮੈਂ ਹਰ ਸੰਪਰਦਾ ਨੂੰ, ਹਰ ਜਥੇਬੰਦੀ ਨੂੰ, ਟਕਸਾਲਾਂ ਨੂੰ ਬਹੁਤ ਨੇੜਿਓਂ ਹੋ ਕੇ ਵੇਖਿਆ, ਘੋਖਿਆ ਵੀ ਹੈ, ਵੇਖਿਆ ਵੀ ਹੈ, ਹਰ ਇੱਕ ਬਾਬੇ ਦੀ ਮਰਿਆਦਾ ਨੂੰ ਫੋਲੋ ਕਰਕੇ ਵੇਖਿਆ। ਸਿਰਫ ਇਹ ਨਹੀਂ ਵੀ ਮੈਂ ਕਹਿਤਾ ਵੀ ਇਸ਼ਨਾਨ 12 ਵਜੇ ਉੱਠ ਕੇ ਕਰਨ ਦਾ ਫਾਇਦਾ ਕੋਈ ਨਹੀਂ, ਮੈਂ ਖੁਦ 12:30 ਵਜੇ 10 ਸਾਲ ਬਿਨਾਂ ਨਾਗਾ ਨਾਉਂਦਾ ਰਿਹਾ, ਕੇਸੀ ਨਾਉਂਦਾ ਰਿਹਾ, ਆਪਣੇ ਕਮਰੇ ਵਿੱਚ ਪ੍ਰਕਾਸ਼ ਕਰਕੇ ਰੱਖਿਆ, ਗੁਰੂ ਸਾਹਿਬ ਨੂੰ ਭੋਗ ਲਵਾਇਆ, ਸਵੇਰੇ ਉੱਠ ਕੇ ਪ੍ਰਸ਼ਾਦਾ ਛਕਾਓ, ਸ਼ਾਮ ਨੂੰ ਛਕਾਉਣਾ, ਇੱਦਾਂ ਕਰਨਾ, ਬਹੁਤ ਸਾਰੀ ਮਰਿਆਦਾ ਸਿਰਫ ਸੁਣੀ ਸੁਣਾਈ ਨਹੀਂ, ਮੈਂ ਆਪਣੀ ਜ਼ਿੰਦਗੀ ਵਿੱਚ ਖੁਦ ਜਿਹੜੀ ਮਰਿਆਦਾ ਹੈ ਉਹਨੂੰ ਲਾਗੂ ਕੀਤਾ। ਫਿਰ ਜਦੋਂ ਚਾਅ ਚੜਿਆ ਵੀ ਸਿਮਰਨ ਕਰਦੇ ਸਾਰੇ, ਫਿਰ ਜਦੋਂ ਸਾਰਿਆਂ ਤੋਂ ਸੁਣੀਦਾ, ਬਾਬਿਆਂ ਦੀਆਂ ਗੱਲਾਂ ਸੁਣੀਦੀਆਂ ਜਾਂ ਹੋਰ ਸੁਣੀਦਾ, ਵੀ ਬੰਦਾ ਬੇਹੋਸ਼ ਹੋ ਜਾਂਦਾ ਜੀ, ਸੁਰਤ ਚ ਕਿਤੇ ਚਲੇ ਜਾਂਦੀ ਹੈ, ਬੰਦਾ ਗੁੰਮ ਹੋ ਜਾਂਦਾ ਹੈ, ਬੈਠੇ ਰਹੋ ਕਈ ਕਈ ਘੰਟੇ ਪਤਾ ਨਹੀਂ ਲੱਗਦਾ, ਉਹਦੇ ਤੇ ਵੀ ਬੜੇ ਸਾਲ ਕੰਮ ਕੀਤਾ ਔਰ ਆਪ ਵੀ ਬੜਾ ਕੀਤਾ ਜ਼ੋਰ ਜ਼ੋਰ ਨਾਲ, ਤੇ ਆਪਣੇ ਬੰਦਿਆਂ ਨੂੰ ਕਰਵਾਇਆ ਵੀ। ਤੁਸੀਂ ਇੱਥੇ ਵੇਖਿਆ ਹੀ ਹੈ ਬਾਹਰਲੇ ਪਾਸੇ, ਸਾਡੇ ਸਾਰੇ ਬੰਦੇ ਹੀ ਜਾਣਦੇ ਆ ਕਿ ਪਿਛਲੇ ਪਾਸੇ ਛੱਪਰੀਆਂ ਬਣਾਈਆਂ, ਬਾਗ ਬਣਾਇਆ, ਕੁਦਰਤੀ ਮਾਹੌਲ ਬਣਾਇਆ ਵੀ ਉਹਦੇ ਵਿੱਚ ਬੈਠ ਕੇ ਅਸੀਂ ਨਾਮ ਜਪੀਏ। ਫਿਰ ਕਈ ਕਈ ਮਹੀਨੇ ਬੈਠ ਕੇ ਵੇਖਿਆ, ਬਿਠਾਇਆ ਵੀ ਕਈ ਬੰਦਿਆਂ ਨੂੰ, ਕਈ ਬੰਦੇ ਬਾਹਰੋਂ ਸੱਦੇ ਆਏ, ਮਹੀਨਾ ਮਹੀਨਾ ਉਹਨਾਂ ਨੂੰ ਮੌਨ ਰਖਾ ਕੇ ਵੇਖਿਆ, ਚੁੱਪ ਕਰਾ ਕੇ ਵੇਖਿਆ, ਕਈ ਕੁਝ ਕਰਾਇਆ। ਕਰਦਿਆਂ ਕਰਦਿਆਂ ਚਲੋ ਉਹਦੇ ਵਿੱਚ ਵੀ ਬੜੇ ਤਜਰਬੇ ਹੋਏ, ਕਈ ਕੁਝ ਸਮਝਣ ਨੂੰ ਮਿਲਿਆ ਵੀ ਹੈ ਕੀ ਹੈ, ਜੋਗ ਮਤ ਨੂੰ ਕਿਵੇਂ ਸਾਡੇ ਬੰਦੇ ਗੁਰਮਤ ਨਾਂ ਦੇ ਰਹੇ ਹੈ, ਜੋਗ ਮਤ ਹੈ ਕਹਿੰਦੇ ਗੁਰਮਤ ਹੈ। ਮੈਡੀਟੇਸ਼ਨ ਚੰਗੀ ਚੀਜ਼ ਹੈ, ਤੁਸੀਂ ਅੱਖਾਂ ਬੰਦ ਕਰਕੇ 15 ਮਿੰਟ ਲਾਓ, ਪਰ ਭਗਤੀ ਇਹਨੂੰ ਨਹੀਂ ਕਹਿੰਦੇ, ਇਹ ਭਗਤੀ ਨਹੀਂ। ਜੇ ਆਪਾਂ ਅੱਧਾ ਘੰਟਾ ਹੁਣ ਸਾਰੇ ਜਣੇ ਵੀਰ ਜਿੰਨੇ ਵੀ ਆ ਆਪਾਂ ਆਪਣੀ ਇਕਾਗਰਤਾ ਵਾਸਤੇ ਕੰਸਨਟ੍ਰੇਟ ਕਰ ਲਈਏ, ਆਪਣੇ ਮਨ ਨੂੰ ਇਕਾਗਰ ਕਰਕੇ ਇੱਦਾਂ ਬੈਠ ਜਾਈਏ, ਅੱਖਾਂ ਬੰਦ ਕਰ ਲਈਏ ਤੇ ਬੋਲੀ ਜਾਈਏ, ਗੂੰਜਦੇ ਜਾਈਏ, ਗੂੰਜ ਜਿਹੜਾ ਬ੍ਰੇਨ ਹੈ ਨਾ, ਜਿਹੜਾ ਸਰੀਰ ਦੀ ਐਕਸਰਸਾਈਜ਼ ਹੈ ਨਾ, ਉਹ ਤੇ ਹੁੰਦੀ ਹੈ। ਤੁਸੀਂ ਸਟ੍ਰੈਚ ਕਰੋ, ਤੁਸੀਂ ਡੰਡ ਲਾਓ, ਤੁਸੀਂ ਬੈਠਕਾਂ ਮਾਰੋ, ਜਾਂ ਤੁਸੀਂ ਹੋਰ ਕਿਸੇ ਤਰੀਕੇ ਨਾਲ ਬੋਡੀ ਦੀ ਐਕਸਰਸਾਈਜ਼ ਕਰ ਸਕਦੇ ਹੋ। ਜਿਹੜਾ ਬ੍ਰੇਨ ਹੈ ਇਹਦੀ ਐਕਸਰਸਾਈਜ਼ ਇੱਕ ਚੀਜ਼ ਨਾਲ ਹੁੰਦੀ ਹੈ, ਬ੍ਰੇਨ ਦੀ ਐਕਸਰਸਾਈਜ਼ ਦਾ ਤਰੀਕਾ ਇਹ ਹੈ, ਇਹ ਵਾਈਬ੍ਰੇਸ਼ਨ ਦੇ ਨਾਲ ਇਹਦੀ ਐਕਸਰਸਾਈਜ਼ ਹੁੰਦੀ ਹੈ, ਗੂੰਜ ਦੇ ਨਾਲ, ਜਿਵੇਂ ਭਵਰਾ ਨਹੀਂ ਗੂੰਜ ਕਰਦਾ ਹੁੰਦਾ, ਭਵਰੇ ਦੀ ਆਵਾਜ਼ ਹੈ ਜਿਹੜੀ, ਭਵਰੇ ਦੀ ਆਵਾਜ਼ ਜਿੱਦਾਂ ਭਵਰਾ ਕੱਢਦਾ ਹੈ, ਉਸ ਆਵਾਜ਼ ਦੇ ਨਾਲ ਮਾਈਂਡ ਦਾ ਰਿਲੈਕਸ ਹੁੰਦਾ ਬਹੁਤ, ਜਦੋਂ ਆਪਾਂ ਗੁਰੂ ਸ਼ਬਦ ਜ਼ੋਰ ਨਾਲ ਬੋਲਦੇ ਹਾਂ ਨਾ, ਜਿਵੇਂ ਆਪਾਂ ਕਹਿੰਦੇ ਵਾਹਿਗੁਰੂ ਵਾਹਿਗੁਰੂ ਏਦਾਂ ਕਰਦੇ ਹਾਂ, ਉਹ ਗੁਰੂ ਗੁਰੂ ਦੀ ਆਵਾਜ਼ ਜਦੋਂ ਜ਼ੋਰ ਨਾਲ ਆਉਂਦੀ ਹੈ ਉਹਦੇ ਨਾਲ ਬ੍ਰੇਨ ਦੇ ਵਿੱਚ ਇੱਕ ਕੰਪਨ ਪੈਦਾ ਹੁੰਦਾ, ਵਾਈਬ੍ਰੇਸ਼ਨ। ਉਹ ਜਿਹੜੀ ਵਾਈਬ੍ਰੇਸ਼ਨ ਹੈ, ਜਿਹੜੀ ਉਹ ਗੂੰਜ ਹੈ, ਉਹਦੇ ਨਾਲ ਬ੍ਰੇਨ ਬਹੁਤ ਰਿਲੈਕਸ ਹੁੰਦਾ। ਇਹ ਤੇ ਠੀਕ ਹੈ। ਹੁਣ ਐਕਸਰਸਾਈਜ਼ ਦਾ ਭਗਤੀ ਨਾਲ ਸੰਬੰਧ ਹੈ, ਸਰੀਰ ਦੀ ਐਕਸਰਸਾਈਜ਼ ਦਾ ਬੋਲੋ, ਨਹੀਂ ਹੈ, ਨਹੀਂ ਨਹੀਂ ਕਹਿਣਾ ਹੈ। ਕਿਵੇਂ ਆਪਾਂ ਭਗਤੀ ਕਿਹਨੂੰ ਮੰਨਦੇ ਹਾਂ? ਅਸੀਂ ਭਗਤੀ ਮੰਨਦੇ ਹਾਂ ਸੋਹਣਾ ਜੀਵਨ ਜਿਉਣ ਨੂੰ, ਆਪਣੇ ਫਰਜ਼ ਨਿਭਾਉਣ ਨੂੰ ਭਗਤੀ ਮੰਨਦੇ। ਧਿਆਨ ਨਾਲ ਸੁਣਿਓ, ਫੋਨ ਆਪਣੇ ਕੰਟਰੋਲ ਚ ਰੱਖਿਓ ਪਿਆਰੇ, ਉਸ ਧਿਆਨ ਨਾਲ ਸੁਣਿਓ ਗੱਲ, ਹਾਜ਼ਰ ਹੋ ਕੇ ਵੇਖੋ। ਆਪਾਂ ਕਹਿੰਦੇ ਹਾਂ ਕਿ ਹਰ ਬੰਦਾ ਜਦੋਂ ਆਪਣੇ ਫਰਜ਼ ਨਿਭਾਏਗਾ ਉਹ ਉਹਦੀ ਭਗਤੀ ਹੈ। ਸੂਰਜ ਵੀ ਗਾ ਰਿਹਾ ਭਗਤੀ ਕਰਦਾ, ਹਵਾ ਵੀ ਗਾ ਰਹੀ ਹੈ ਹਵਾ ਵੀ ਭਗਤੀ ਕਰਦੀ ਹੈ, ਪਾਣੀ ਵੀ ਗਾ ਰਿਹਾ ਪਾਣੀ ਵੀ ਭਗਤੀ ਕਰਦਾ, ਗਾਵਨ ਤੁਦਨੋ ਪਵਨ ਪਾਣੀ ਬੈਸਨ, ਇਹ ਸਾਰੇ ਗਾਉਂਦੇ। ਕੁਦਰਤ ਦੇ ਹੁਕਮ ਵਿੱਚ ਇਹ ਸਾਰੇ ਗਾ ਰਹੇ। ਹੁਣ ਦੱਸੋ ਵੀ ਇਹਨਾਂ ਦੇ ਜੀਵ ਹੈ ਕਿਸੇ ਦੇ? ਇਹ ਕਿਵੇਂ ਗਾਉਂਦੇ ਹੈ? ਇਹ ਆਪਣੇ ਫਰਜ਼ ਨਿਭਾ ਰਹੇ। ਹਵਾ ਆਪਣਾ ਫਰਜ਼ ਨਿਭਾਉਂਦੀ ਹੈ, ਇਹ ਹਵਾ ਦਾ ਗਾਉਣਾ। ਪਾਣੀ ਆਪਣਾ ਫਰਜ਼ ਨਿਭਾਉਂਦਾ, ਇਹ ਪਾਣੀ ਦਾ ਗਾਉਣਾ। ਅੱਗ ਆਪਣਾ ਫਰਜ਼ ਨਿਭਾਉਂਦੀ ਹੈ, ਇਹ ਅੱਗ ਦਾ ਗਾਉਣਾ। ਸਮਝ ਗਏ? ਆਪਾਂ ਕਹਿੰਦੇ ਗਾਵਣ ਤੁਧਨੋ ਪਵਣ ਪਾਣੀ ਬੈਸੰਤਰ। ਹੁਣ ਜਿਵੇਂ ਬੇਅੰਤ ਸਿੰਘ ਗਾ ਰਿਹਾ ਸੀ, ਅਸੀਂ ਐਵੇਂ ਗਾਉਣਾ ਕਿ ਅਸੀਂ ਇਹਨਾਂ ਵਾਂਗੂ ਗਾਉਣਾ, ਇਹਨਾਂ ਵਾਂਗੂ ਗਾਉਣਾ। ਇਹਨਾਂ ਵਾਂਗੂ ਗਾਉਣ ਦਾ ਮਤਲਬ ਫਿਰ ਕੀ ਹੈ? ਫਰਜ਼ ਨਿਭਾਉਣੇ। ਬੇਅੰਤ ਸਿੰਘ ਦੇ ਪਰਿਵਾਰਕ ਫਰਜ਼ ਨਿਭਾਉਣੇ, ਬੇਅੰਤ ਸਿੰਘ ਦਾ ਅਸਲ ਗਾਉਣਾ ਹੈ, ਵਾਜਾ ਲੈ ਕੇ ਗਾਉਣਾ ਨਹੀਂ। ਸਮਝਦੇ ਹੋ? ਅੱਛਾ, ਫਿਰ ਜਿਹੜਾ ਅਸਲ ਗਾਉਣਾ ਹੈ, ਤੁਹਾਡੇ ਚੋਂ ਕਿੰਨੇ ਬੰਦੇ ਨਿਭਾ ਕੇ ਆਏ ਫਰਜ਼ ਤੇ ਬਾਕੀ ਦੇ ਨਿਭਾਉਣੇ ਹੈ? ਵਾਜੇ ਵਾਲਾ ਹਰੇਕ ਗਾ ਸਕਦਾ? ਬੋਲੋ, ਜਿਹੜਾ ਅਸੀਂ ਇਹ ਗਾ ਸਕਦੇ ਹੋ ਸਾਰੇ? ਪਰ ਜਿਹੜਾ ਘਰ ਦਾ ਜ਼ਿੰਮੇਵਾਰੀਆਂ ਨਿਭਾ ਕੇ ਆਏ ਹੋ, ਮਹੀਨੇ ਦਾ 10-20 ਹਜ਼ਾਰ 50 ਹਜ਼ਾਰ ਕਮਾਉਂਦੇ ਹੋ, ਬੱਚੇ ਪਾਲ ਰਹੇ ਹੋ, ਲੜਕੀਆਂ ਦੇ ਰਿਸ਼ਤੇ ਲੱਭਦੇ ਹੋ, ਮੁੰਡਿਆਂ ਦੇ ਵਿਆਹ ਕਰਨ ਲੱਗੇ ਹੋ, ਕੋਠੀ ਕਿੱਦਾਂ ਬਣਾਉਣੀ ਹੈ, ਬੱਚੇ ਬਾਹਰ ਕਿੱਦਾਂ ਭੇਜਣੇ ਹੈ, ਇਹ ਸਾਰੇ ਕੰਮ ਕਰ ਰਹੇ ਹੋ ਕਿ ਨਹੀਂ ਕਰ ਰਹੇ? ਇਹਦਾ ਮਤਲਬ ਤੁਹਾਡੇ ਚੋਂ ਬਹੁਤ ਬੰਦੇ ਗਾ ਰਹੇ ਹੈ। ਐਵੇਂ ਹੀ ਨਾ ਆਪਣੇ ਆਪ ਨੂੰ ਡਾਊਨ ਬਣਾਈ ਜਾਓ। ਸਾਡੇ ਵਰਗਾ ਕੋਈ ਖਾਸ ਨਹੀਂ ਜਿਹੜਾ ਵਾਜਾ ਲੈ ਕੇ ਬਹਿ ਗਿਆ, ਮੈਂ ਸਟੇਜ ਤੇ ਰੋਜ਼ ਹੀ ਬਹਿਣਾ। ਮੇਰੇ ਫਰਜ਼ ਨਿਭਾਉਣੇ ਮੇਰਾ ਗਾਉਣਾ, ਤੇਰੇ ਫਰਜ਼ ਨਿਭਾਉਣੇ ਤੇਰਾ ਗਾਉਣਾ। ਗੁਰਬਾਣੀ ਦੇ ਮੁਤਾਬਕ ਜਿੱਦਾਂ ਹਵਾ ਗਾਉਂਦੀ ਹੈ, ਪਾਣੀ ਗਾਉਂਦਾ ਹੈ, ਅੱਗ ਗਾਉਂਦੀ ਹੈ, ਐ ਗਾਓ। ਸਮਝਦੇ ਹੋ ਗੱਲ? ਅੱਛਾ, ਹੁਣ ਆਪਾਂ ਕਹਿੰਦੇ ਵੀ ਜਿੰਮ ਦਾ ਸੰਬੰਧ ਇਹਦੇ ਨਾਲ ਕਿਉਂ ਨਹੀਂ? ਕਿਵੇਂ ਨਹੀਂ? ਜੇ ਤੇਰੀ ਸਿਹਤ ਠੀਕ ਨਹੀਂ, ਨੌਕਰੀ ਕਰ ਲੇਗਾ? ਫਿਰ ਬੱਚੇ ਕਿੱਦਾਂ ਪਾਲੇਗਾ? ਬੱਚਿਆਂ ਤੇ ਬੋਝ ਬਣ ਗਿਆ, ਤੂੰ ਤੇ ਬੈੱਡ ਤੇ ਪਿਆ। ਤੇ ਫਰਜ਼ ਨਿਭਾਉਣ ਲਈ ਸਿਹਤ ਬੜੀ ਜ਼ਰੂਰੀ ਹੈ। ਧਰਮ ਨਿਭਾਉਣਾ ਕੀ ਹੈ? ਫਰਜ਼ ਨਿਭਾਉਣਾ। ਧਰਮ ਕੀ ਹੈ? ਫਰਜ਼ ਨਿਭਾਉਣਾ। ਤੇ ਫਰਜ਼ਾਂ ਲਈ ਬੋਲੋ, ਤੇ ਸਿਹਤ ਲਈ ਜਿੰਮ ਆ ਗਈ ਕਿ ਨਹੀਂ ਭਗਤੀ? ਪਰ ਭਗਤੀ ਜਿੰਮ ਨਹੀਂ, ਜਿੰਮ ਭਗਤੀ ਨਹੀਂ। ਭਗਤੀ ਵਾਸਤੇ ਸੌਖਾ ਕਰਨ ਲਈ ਜਿੰਮ ਠੀਕ ਹੈ, ਪਰ ਜੇ ਬੰਦਾ ਜਿੰਮ ਹੀ ਲਾਈ ਜਾਏ ਕਵੇ ਇਹੀ ਭਗਤੀ ਹੈ, ਫਿਰ ਗਲਤ ਹੈ। ਆ ਗਈ ਨਾ ਗੱਲ ਪਕੜ? ਸਿਹਤ ਲਈ ਖੁਰਾਕ ਜ਼ਰੂਰੀ ਹੈ, ਪਰ ਇਹ ਥੋੜਾ ਕਹਿ ਸਕਦਾ ਬੰਦਾ ਵੀ ਖੁਰਾਕ ਖਾਣਾ ਹੀ ਮੇਰੀ ਸਿਹਤ ਹੈ? ਸਿਹਤ ਲਈ ਖੁਰਾਕ ਹੈ, ਸਿਹਤ ਲਈ ਖੁਰਾਕ ਹੈ, ਸਿਹਤ ਲਈ ਭਗਤੀ ਸਾਡੀ ਕੀ ਹੈ? ਫਰਜ਼। ਮੇਰੀਆਂ ਸਾਰੀਆਂ ਜ਼ਿੰਮੇਵਾਰੀਆਂ ਮੇਰੀ ਭਗਤੀ ਹੈ, ਮੈਂ ਉਹਨੂੰ ਨਿਭਾਉਣਾ ਹੈ। ਅੱਗ ਹਵਾ ਪਾਣੀ ਜਿਵੇਂ ਫਰਜ਼ ਨਿਭਾਉਂਦੇ ਆ, ਐਂ ਹੀ ਅਸੀਂ ਫਰਜ਼ ਨਿਭਾਉਣੇ ਆ। ਇਹ ਹੈ ਸਾਡੀ ਭਗਤੀ। ਤੇ ਜੇ ਮੇਰੀ ਸਿਹਤ ਹੀ ਨਿਕੰਮੀ ਹੋਈ ਤੇ ਫਿਰ ਮੈਂ ਫਰਜ਼ਾਂ ਤੋਂ ਭਗੌੜਾ ਹੋ ਗਿਆ, ਫਿਰ ਮੇਰੀ ਭਗਤੀ ਤੇ ਗਈ। ਹੋ ਗਈ ਗੱਲ ਠੀਕ? ਇਸ ਕਰਕੇ ਜਿੰਮ ਨੂੰ ਭਗਤੀ ਨਾਲ ਜੋੜਿਆ ਜਾ ਸਕਦਾ, ਜੋੜਿਆ ਜਾ ਸਕਦਾ। ਸਿਹਤ ਠੀਕ ਰਹੂਗੀ ਤਾਂ ਹੀ ਫਰਜ਼ ਨਿਭਾਵਾਂਗੇ, ਪਰ ਜਿੰਮ ਕਰਨ ਨਾਲ ਭਗਤੀ ਥੋੜਾ ਹੋਗੀ? ਉਹ ਤੇ ਫਰਜ਼ ਨਿਭਾਣੇ ਨੇ, ਸਿਹਤ ਠੀਕ ਚਾਹੀਦੀ ਹੈ। ਸਿਹਤ ਲਈ ਸਾਡੇ ਲਈ ਜਿੰਮ ਠੀਕ ਹੈ, ਐਕਸਰਸਾਈਜ਼ ਠੀਕ ਹੈ, ਭੱਜਣਾ ਨੱਠਣਾ ਠੀਕ ਹੈ। ਹੁਣ ਇਹਦੇ ਨਾਲ ਇਹ ਨਹੀਂ ਕਿ ਬੰਦਾ ਜਿੰਮ ਕਰੇਗਾ ਤੇ ਉਹ ਭਗਤ ਹੋ ਗਿਆ, ਇਹ ਨਹੀਂ। ਉਹ ਤੇ ਉਹਦੇ ਲਈ ਇੱਕ ਸੌਖਾ ਹੈ, ਕਰੇ, ਚੰਗੀ ਗੱਲ। ਕਿੰਨੀ ਵਧੀਆ ਗੱਲ ਪਕੜ ਚ ਆਉਂਦੀ ਹੈ। ਹੁਣ ਅੱਗੇ ਸੁਣੇ, ਮੈਡੀਟੇਸ਼ਨ ਕਰਨਾ ਭਗਤੀ ਹੈ, ਭਗਤੀ ਦਾ ਪਾਰਟ ਹੈ ਕਿ ਨਹੀਂ? ਇਹਦੇ ਵੀ ਉਹੀ ਸੇਮ ਗੱਲ ਹੀ ਹੈ। ਵੇਖੋ, ਮੈਂ ਅੱਖਾਂ ਬੰਦ ਕਰਕੇ ਬੈਠਾ, ਧਿਆਨ ਮੇਰਾ ਇਕਾਗਰ ਹੋਣ ਲੱਗ ਗਿਆ। ਧਿਆਨ ਨਾਲ ਸੁਣ, ਜਦੋਂ ਮੈਂ ਮੈਡੀਟੇਸ਼ਨ ਕਰਦਾ ਬਹਿ ਕੇ ਅੱਧਾ ਘੰਟਾ ਲਾਇਆ, ਫਿਰ ਮੈਂ ਗੱਲ ਸੁਣਦਾ ਧਿਆਨ, ਮੇਰਾ ਇਕਾਗਰਤਾ ਬਣ ਗਈ, ਮੇਰੀ ਮੇਰਾ ਮਨ ਇਕਾਗਰ ਹੋਣ ਲੱਗ ਗਿਆ, ਮੇਰਾ ਮਾਇੰਡ ਰਿਲੈਕਸ ਰਹਿੰਦਾ। ਮੈਂ ਸਵੇਰੇ ਅੱਧਾ ਘੰਟਾ ਇੱਦਾਂ ਅੱਖਾਂ ਬੰਦ ਕਰਕੇ ਬੈਠਦਾ, ਤੇ ਅੱਛਾ ਦਿਨੇ ਫਿਰ ਮੇਰੀ ਘਰ ਵਾਲੀ ਕੋਈ ਮੈਨੂੰ ਗੱਲ ਕਹਿ ਰਹੀ, ਮੈਂ ਉਹਦੀ ਗੱਲ ਵੀ ਧਿਆਨ ਨਾਲ ਸੁਣਾਂਗਾ, ਕਿਉਂਕਿ ਮੈਂ ਇਕਾਗਰ, ਸੁਭਾਅ ਮੇਰਾ ਕੰਸਨਟ੍ਰੇਟ ਕਰਨ ਦਾ। ਬੱਚਿਆਂ ਨੇ ਮੈਨੂੰ ਕੋਈ ਕੰਮ ਕਿਹਾ, ਉਹ ਵੀ ਮੈਨੂੰ ਚੇਤਾ ਰਹਿਣਾ, ਸਬਜ਼ੀ ਲਿਆਉਣੀ ਉਹ ਵੀ ਚੇਤਾ ਰਹਿਣਾ, ਮਾਇੰਡ ਰਿਲੈਕਸ ਹੈ। ਸਵੇਰੇ ਅੱਧਾ ਘੰਟਾ ਆਪਣੇ ਵਿਚਾਰਾਂ ਨੂੰ ਵੇਖਿਆ, ਸੈਲਫ ਟਾਕ ਕੀਤੀ, ਆਪਣੇ ਆਪ ਨਾਲ ਬੈਠਾ, ਇਕੱਲਾ ਬਹਿ ਕੇ ਅੱਖਾਂ ਬੰਦ ਕਰਕੇ ਬੈਠਾ ਰਿਹਾ, ਬੈਕ ਸਿੱਧੀ ਰੱਖੀ, ਆਪਣੇ ਆਪ ਨੂੰ ਰਿਲੈਕਸ ਕੀਤਾ, ਤੇ ਸਾਰਾ ਦਿਨ ਫਿਰ ਮੇਰਾ ਦਿਮਾਗ ਐ ਹੌਲਾ ਹੌਲਾ ਰਿਹਾ, ਤੇ ਮੈਂ ਆਪਣੇ ਫਰਜ਼ ਨਿਭਾਉਂਦਾ ਰਿਹਾ। ਮਤਲਬ ਭਗਤੀ ਵਧੀਆ ਹੋਈ ਮੇਰੀ, ਇਸ ਕਰਕੇ ਮੈਡੀਟੇਸ਼ਨ ਨੇ ਮੇਰਾ ਉਹਦੇ ਵਿੱਚ ਸਾਥ ਦਿੱਤਾ। ਪਰ ਜੇ ਮੈਂ ਅੱਖਾਂ ਬੰਦ ਕਰਕੇ ਬੈਠਾ ਰਵਾਂ ਤੇ ਡੱਕਾ ਤੋੜਾਂ ਨਾ, ਫਿਰ ਮੈਂ ਭਗਤ ਕਿੱਥੋਂ ਹੋ ਗਿਆ? ਮੈਡੀਟੇਸ਼ਨ ਤੇ ਐਕਸਰਸਾਈਜ਼, ਜਿਮ, ਸਰੀਰ ਲਈ ਐਕਸਰਸਾਈਜ਼ ਕਰਨੀ, ਜਿਮ ਕਰਨੀ, ਭਜਨਾ ਨੱਠਣਾ ਚੰਗੀ ਗੱਲ ਹੈ, ਤੇ ਦਿਮਾਗ ਲਈ ਮੈਡੀਟੇਸ਼ਨ ਚੰਗੀ ਗੱਲ ਹੈ, ਇਹ ਭਗਤੀ ਦੀ। ਹਾਂ, ਉਦਾਂ ਇਹ ਹੈ ਕਿ ਭਗਤੀ ਵਾਸਤੇ ਮੈਂ ਆਪਣੇ ਫਰਜ਼ ਨਿਭਾਵਾਂ, ਸਿਹਤ ਠੀਕ ਹੋਏਗੀ, ਦਿਮਾਗ ਸੈੱਟ ਹੋਏਗਾ, ਤਾਂ ਹੀ ਨਿਭਾਵਾਂਗਾ। ਹੁਣ ਤੁਹਾਡੇ ਚ ਕਈ ਬੰਦੇ ਤੇ ਐ ਬੈਠੇ, ਐ ਸੁਣ ਰਹੇ, ਕਈ ਸੁਸਤ ਹੈ, ਕਈ ਨੀਵੀਂ ਪਾ ਕੇ ਬੈਠੇ ਹੈ, ਕੋਈ ਕਈ ਬੰਦੇ ਇੱਦਾਂ ਦੇ ਹੈ, ਪਰ ਕੰਸਨਟ੍ਰੇਟ ਕਰ ਸਕਾਂ, ਗੱਲ ਧਿਆਨ ਨਾਲ ਸੁਣਾ, ਮੈਂ ਮੇਰਾ ਦਿਮਾਗ ਮਨ ਕਿਤੇ ਭੱਜੇ ਨਾ, ਜਦੋਂ ਅਗਲਾ ਗੱਲ ਕਰੇ ਮੈਂ ਅੱਖ ਚੱਕ ਪਾ ਕੇ ਉਹਦੀ ਗੱਲ ਸੁਣਾ, ਪੂਰਾ ਧਿਆਨ ਮੇਰਾ ਇਕਾਗਰ ਹੋਵੇ। ਉਹਦੇ ਲਈ ਮੈਡੀਟੇਸ਼ਨ ਕਰਨਾ ਕੋਈ ਮਾੜਾ ਨਹੀਂ ਹੁੰਦਾ, ਪਰ ਮੈਡੀਟੇਸ਼ਨ ਹੀ ਕਰੇ, ਏਦਾਂ ਬੈਠੇ ਰਹੋ ਸਾਰਾ ਦਿਨ, ਇਹ ਭਗਤੀ ਹੈ, ਇਹ ਨਹੀਂ। ਠੀਕ ਹੈ ਜੀ ਪਿਆਰੇ, ਕੱਲ ਇਹੀ ਕਲਿੱਪ ਆਇਆ ਸੀ ਨਾ, ਵੀ ਜੇ ਅੱਖਾਂ ਬੰਦ ਕਰਕੇ ਬਹਿਣਾ ਹੀ ਭਗਤੀ ਹੁੰਦਾ, ਫਿਰ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਕਿਉਂ ਬਾਇਆ ਗਿਆ? ਆਪਾਂ ਇੱਥੇ ਵਾਹਿਗੁਰੂ ਵਾਹਿਗੁਰੂ ਪਰਮੇਸ਼ਰ ਦੁਆਰ 'ਚ ਬਹਿ ਕੇ ਕਰਦੇ ਹਾਂ, ਸਾਨੂੰ ਫਿਰ ਸਿਕਿਉਰਿਟੀ ਦੀ ਲੋੜ ਹੈ? ਬੋਲੋ ਨਾ, ਫਿਰ ਕੀ ਲੋੜ ਹੈ ਸਾਨੂੰ? ਨਾ ਕੋਈ ਸਾਡਾ ਵਿਰੋਧ ਕਰੇ, ਨਾ ਕੋਈ ਸਾਡੇ ਨਾਲ ਲੜੇ, ਨਾ ਕੋਈ ਝਗੜਾ ਕਰੇ, ਸਾਡੇ ਨਾਲ ਰੌਲਾ ਕਿਹਨਾਂ ਦਾ? ਵਾਹਿਗੁਰੂ ਵਾਹਿਗੁਰੂ ਬੜੇ ਕਰਦੇ, ਉਹਨਾਂ ਨੂੰ ਕੋਈ ਦੀਵਾਨ ਨਹੀਂ ਰੋਕਦਾ। ਰਾਮ ਸਿੰਘ ਜੀ ਤੁਸੀਂ ਵੀ ਬਹਿ ਜਾਓ, ਦਿੱਸੀ ਜਾਏਗਾ ਪਿੱਛੇ ਫਿਰ ਸਾਰਿਆਂ। ਸੁਣੋ ਇੱਧਰ, ਵਾਹਿਗੁਰੂ ਵਾਹਿਗੁਰੂ ਬੜੇ ਕਰਦੇ ਹੈ, ਕਿਸੇ ਨੂੰ ਕੋਈ ਰੋਕਣ ਨਹੀਂ ਜਾਂਦਾ, ਨਾ ਕਿਸੇ ਨੂੰ ਕੋਈ ਕਿਸੇ ਨਾਲ ਪ੍ਰੋਬਲਮ ਹੈ। ਪ੍ਰੋਬਲਮ ਉਦੋਂ ਪੈਣੀ ਹੈ, ਰੋਕਣਾ ਉਦੋਂ ਹੈ, ਜਦੋਂ ਤੁਸੀਂ ਅਸਲ ਭਗਤੀ ਕਰਨ ਲੱਗੇ ਹੋ। ਮੈਂ ਉਹ ਕਲਿੱਪ ਦੇ ਵਿੱਚ ਵੀ ਗੱਲ ਕਹੀ ਹੈ ਵੀ ਪਿੰਡ ਦੇ ਵਿੱਚ ਬੰਦਾ ਵਾਹਿਗੁਰੂ ਵਾਹਿਗੁਰੂ ਕਰਦਾ ਹੈ, ਸਰਪੰਚ ਨੂੰ ਕੀ ਪ੍ਰੋਬਲਮ ਹੈ? ਤੇ ਸਰਪੰਚ ਉਦੋਂ ਪ੍ਰੋਬਲਮ ਚਾਹੂ ਜਦੋਂ ਗ੍ਰਾਂਟ ਦਾ ਹਿਸਾਬ ਮੰਗੂ, ਉਦੋਂ ਭਗਤ ਉਹ ਹੈ ਜਿਹੜੀ ਹਰ ਬੰਦਾ ਭਗਤੀ ਨਹੀਂ ਕਰ ਸਕਦਾ। ਘਰੇ ਬਹਿ ਕੇ ਤੇ ਰੱਬ ਰੱਬ ਸਾਰੇ ਕਰ ਲੈਣਗੇ, ਉਹਦੇ ਚ ਕੋਈ ਦਿੱਕਤ ਥੋੜਾ ਹੈ। ਪਰ ਸਮੇਂ ਦੇ ਹਿਸਾਬ ਨਾਲ, ਹਾਲਾਤਾਂ ਦੇ ਹਿਸਾਬ ਨਾਲ ਸੱਚ ਕਹਿਣਾ, ਸੱਚ ਬੋਲਣਾ, ਸੱਚ ਤੇ ਖੜਨਾ, ਉਹ ਔਖਾ ਹੈ। ਹਰੇਕ ਬੰਦੇ ਨੇ ਥੋੜਾ ਖੜ ਜਾਣਾ ਹੁੰਦਾ, ਹਰ ਬੰਦੇ ਨੇ ਉਸ ਰਾਹ ਤੇ ਥੋੜਾ ਤੁਰਨਾ ਹੁੰਦਾ। ਉਹਨੂੰ ਕਹਿੰਦੇ ਪਾਪੀ ਭਗਤ ਨਾ ਭਾਵੇਂ, ਹਰ ਪੂਜਾ ਨਾ ਸਹਾਏ। ਜਿਹੜੀ ਸੱਚ ਹੈ, ਜਿਹੜਾ ਸੱਚ ਹੈ, ਉਹ ਪਾਪੀ ਨੂੰ ਚੰਗਾ ਨਹੀਂ ਲੱਗਦਾ। ਹੁਣ ਸਾਡੇ ਸਾਰੇ ਬਾਬੇ ਕਹਿੰਦੇ ਐ ਅੱਖਾਂ ਬੰਦ ਕਰਕੇ ਚਾਰ ਘੰਟੇ ਮਹਾਂਪੁਰਖ ਬਹਿੰਦੇ ਸੀ, ਦਸ ਘੰਟੇ ਬਹਿੰਦੇ ਸੀ, ਇਹ ਭਗਤੀ ਹੈ। ਆਪਾਂ ਕਹਿੰਦੇ ਹਾਂ ਨਹੀਂ, ਭਗਤੀ ਹੈ ਤੇਰੇ ਫਰਜ਼। ਜੇ ਭਾਰਤ ਵਿੱਚ ਲੋਕ ਸੱਚਮੁੱਚ ਭਗਤ ਹੁੰਦੇ, ਫਰਜ਼ ਨਿਭਾਉਣ ਵਾਲੇ ਹੁੰਦੇ, ਤੇ ਇਹਦਾ ਨਕਸ਼ਾ ਹੋਰ ਦਾ ਹੋਰ ਨਾ ਹੁੰਦਾ? ਹਰੇਕ ਮੰਤਰੀ ਆਪਣਾ ਫਰਜ਼ ਨਿਭਾਉਂਦਾ, ਹਰੇਕ ਆਫਿਸਰ ਆਪਣਾ ਫਰਜ਼ ਨਿਭਾਉਂਦਾ, ਇਹ ਕੰਟਰੀ ਸੋਹਣੀ ਬਣ ਜਾਂਦੀ? ਤੁਸੀਂ ਸਾਰੇ ਨਿਕੰਮਿਆਂ ਨੂੰ ਕੰਮ ਲਾਓ, ਜਿੰਨੇ ਅੱਜ ਵੀ ਵਿਹਲੜ ਬੈਠੇ ਐ, ਬੱਚੇ ਨੂੰ ਬਾਹਰ ਹੀ ਲੈ ਜਾਓ ਭੈਣ ਜੀ, ਇੱਧਰ ਦੀ ਬਾਹਰਲੇ ਪਾਸੇ ਗੇਟ ਹੈ, ਉੱਧਰ ਦੀ ਸੁਣਿਓ, ਇੱਧਰ ਜਿੰਨੇ ਬੰਦੇ ਵਿਹਲੜ ਬੈਠੇ ਧਿਆਨ ਹਾਜ਼ਰ ਰੱਖਿਓ, ਜਿੰਨੇ ਬੰਦੇ ਵਿਹਲੜ ਬੈਠੇ ਐ, ਉਹਨਾਂ ਸਾਰਿਆਂ ਬੰਦਿਆਂ ਨੂੰ ਫਰਜ਼ ਪਛਾਣਨ ਲਾਓ, ਨੌਕਰੀਆਂ ਲਾ ਦਿਓ, ਜੋਬਾਂ ਲਾ ਦਿਓ, ਆਪਣੀਆਂ ਆਪਣੀਆਂ ਡਿਊਟੀਆਂ ਕਰਨ। ਭਾਵੇਂ ਜਿੰਨੇ ਬੰਦੇ ਕਹਿੰਦੇ ਨੌਕਰੀ ਨਹੀਂ ਮਿਲਦੀ, ਦਿਹਾੜੀ ਸ਼ੁਰੂ ਕਰ ਲੈਣ, 10,000 ਕਮਾਉਣ ਲੱਗ ਜਾਣ, ਕੀ ਇਹਦਾ ਨਕਸ਼ਾ ਬਦਲੇਗਾ? ਨਹੀਂ। ਜਿੰਨੇ ਆਫੀਸਰ ਨਿਕੰਮੇ ਨੇ ਟਾਈਮ ਦੇ ਉੱਤੇ ਹਰ ਬੰਦੇ ਨੂੰ ਵੱਡੀਆਂ ਲੈਣੀਆਂ ਛੱਡ ਕੇ ਆਪਣੇ ਫਰਜ਼ ਨਿਭਾਉਣ, ਆਪਣੀ ਡਿਊਟੀ ਕਰਨ, ਨਕਸ਼ਾ ਬਦਲੇਗਾ ਨੀ? ਸਾਰੇ ਬਾਬੇ ਪ੍ਰਚਾਰ ਵਧੀਆ ਤਰੀਕੇ ਨਾਲ ਸਹੀ ਢੰਗ ਨਾਲ ਕਰਨ, ਨਕਸ਼ਾ ਬਦਲੇਗਾ ਨੀ? ਪ੍ਰੋਬਲਮ ਇਹ ਹੈ ਕਿ ਫਰਜ਼ਾਂ ਤੋਂ ਭਗੌੜੇ ਹੈ, ਅਸਲੀ ਭਗਤੀ ਨਹੀਂ ਕਰਦੇ, ਨਕਲੀ ਭਗਤੀ 'ਚ ਟਾਈਮ ਪਾਸ ਕਰ ਰਹੇ ਆ, ਆਪਣੇ ਆਪ ਨੂੰ ਬਿਜੀ ਰੱਖ ਰਹੇ ਆ, ਬਸ ਉਹਦੇ ਨਾਲ ਹੀ ਰਾਜੀ ਹੋਈ ਜਾਂਦੇ। ਕਈ ਬੰਦੇ ਇੱਦਾਂ ਦੇ ਹੁੰਦੇ ਨੀ, ਧਿਆਨ ਨਾਲ ਸਮਝੋ। ਵੇਖੋ ਇੱਥੇ ਆਪਾਂ ਕਿਸੇ ਬੰਦੇ ਨੂੰ ਕੰਮ ਲਾਇਆ ਵੀ ਐਂ ਕਰੋ ਸਿੰਘੋ, ਦਰੀਆਂ ਵਿਛਾਓ, ਫਟਾਫਟ ਸਫਾਈ ਕਰੋ। ਜਿਵੇਂ ਹੁਣ ਆਪਣੀ ਇੱਥੇ ਮੀਟਿੰਗ ਸੀ, ਮੈਂ ਪ੍ਰਕਾਸ਼, ਅੱਜ ਮੈਂ ਸੋਚਿਆ ਸੀ ਵੀ ਆਪਾਂ ਪ੍ਰਕਾਸ਼ ਨਾ ਕਰੀਏ, ਆਪਾਂ ਏਦਾਂ ਹੀ ਬਹਿ ਜਾਈਏ। ਫਿਰ ਦਿਮਾਗ 'ਚ ਰਾਤ ਆਇਆ ਵੀ ਆਪਾਂ ਇੱਕਦਮ ਏਦਾਂ ਸਮਾਪਤੀ ਕਰਾਂਗੇ, ਹੋਰ ਤਰ੍ਹਾਂ ਲੱਗੇਗਾ। ਉੱਠ ਕੇ ਜਾਓ ਜੀ, ਵੀ ਅਰਦਾਸ ਕਰ ਲਾਂਗੇ, ਹੁਕਮਨਾਮਾ ਹੋ ਜਾਂਦਾ ਹੈ, ਥੋੜਾ ਚਿਰ 10 ਮਿੰਟ ਕੀਰਤਨ ਹੋਏਗਾ, ਥੋੜਾ ਮਾਹੌਲ ਸਾਡਾ ਮਾਹੌਲ ਏਦਾਂ ਦਾ ਬਣ ਜਾਂਦਾ। ਚਲੋ ਜੀ ਹੁਣ ਮੈਂ ਲਾ ਦਿੱਤੀ ਡਿਊਟੀ ਵੀ ਤੁਸੀਂ ਸਾਰੇ ਜਣੇ ਜਾ ਕੇ ਇਹਨੂੰ ਸਾਫ਼ ਕਰੋ। ਸਮਝ ਆਈ? ਹੁਣ ਇੱਕ ਬੰਦਾ ਕੀ ਕਰਦਾ, ਇੱਕ ਨੇ ਤੇ ਪਾਣੀ ਛਿੜਕਣਾ ਸ਼ੁਰੂ ਕਰਤਾ, ਇੱਕ ਜ਼ੋਰ ਨਾਲ ਝਾੜੂ ਲਾ ਰਿਹਾ, ਫਰਜ਼ ਨਿਭਾ ਰਿਹਾ, ਇੱਕ ਬੰਦਾ ਐ ਲੱਗੇ ਵੀ ਮੈਂ ਕੰਮ ਕਰਦਾ, ਉਹਨੇ ਕੀ ਕੀਤਾ, ਇੱਕ ਲੜੀ ਜੀ ਚੁੱਕ ਲਈ, ਆਹ ਵੀ ਇੱਥੇ ਹੀ ਗਿਆ। ਐਗਜੈਂਪਲ ਦੇ ਰਿਹਾ ਮੈਂ, ਉਹ ਇੱਕ ਲੜੀ ਦੇ ਵਿੱਚ ਹੀ ਬਸ ਉਹ ਤਾਰੇ ਜੇ ਜੋੜਦਾ ਰਿਹਾ, ਇੱਕ ਹੀ ਲੜੀ ਤੇ 2 ਘੰਟੇ ਪਾਰ ਕਰਤੇ, ਤੇ ਕਹਿਣ ਚ ਕੀ ਆ ਗਿਆ, ਮੈਂ ਲੱਗਿਆ ਤੇ ਹੋਇਆ, ਉਹ ਕਰਦਾ ਕੀ ਆ, ਮੈਂ ਲੱਗਿਆ ਕਿਉਂ, ਕਿਉਂਕਿ ਉਹ ਟਾਈਮ ਪਾਸ ਕਰਦਾ, ਉਹ ਬਿਜੀ ਰੱਖ ਆਪਣੇ ਆਪ ਨੂੰ, ਉਹਨੇ ਵਿਹਲਾ ਨਹੀਂ ਨਾ ਛੱਡਿਆ। ਬੇਲੋੜੇ ਕੰਮਾਂ ਚ ਆਪਣੇ ਆਪ ਨੂੰ ਬਿਜੀ ਕਰਕੇ ਬਹੁਤੇ ਬੰਦੇ ਨਕਲੀ ਧਰਮੀ ਬਣੀ ਫਿਰਦੇ ਆ। ਮੈਂ ਤੇ ਗੁਰਦੁਆਰੇ ਜਾ ਆਉਂਦਾ, ਮੈਂ ਧਰਮੀ ਬਣ ਗਿਆ, ਬਸ ਮੈਂ ਮੱਥਾ ਤੇ ਟੇਕ ਕੇ ਆਉਂਦਾ ਰੋਜ਼, ਮੈਂ ਧਰਮੀ ਬਣ ਗਿਆ, ਮੈਂ ਅੱਧਾ ਘੰਟਾ ਨਾਮ ਜਪਦਾ, ਮੈਂ ਧਰਮੀ ਬਣ ਗਿਆ। ਹਰ ਬੰਦੇ ਬੇਲੋੜੇ ਕੰਮਾਂ ਦੇ ਵਿੱਚ ਆਪਣੇ ਆਪ ਨੂੰ ਬਿਜੀ ਕਰਕੇ ਧਰਮੀ ਹੋਣ ਦਾ ਭਰਮ ਪਾਲ ਰਹੇ ਹੈ ਵੀ ਅਸੀਂ ਧਰਮੀ ਹਾਂ, ਅਸੀਂ ਭਗਤਾਂ। ਪਰ ਭਗਤੀ ਦੇ ਘਰ, ਭਗਤੀ ਦੇ ਘਰ ਬਹੁਤ ਦੂਰ ਹੈ, ਇਹ ਧਿਆਨ ਰੱਖਿਓ। ਭਗਤੀ ਦਾ ਘਰ ਹੈ ਜਿਹੜਾ, ਉਹ ਬਹੁਤ ਦੂਰ ਹੈ। ਬਖਸ਼ਿਸ਼ ਜਦੋਂ ਅਨੰਦ ਸਾਹਿਬ ਪੜਾਂਗੇ ਉਦੋਂ ਫੋਟੋਆਂ ਖਿੱਚ ਲਿਓ, ਅਜੇ ਤੁਸੀਂ ਬੈਠ ਜਾਓ, ਹਜੇ ਧਿਆਨ ਫਿਰ ਤੁਹਾਡੇ ਵੱਲ ਜਾਂਦਾ ਬੰਦਿਆਂ ਦਾ। ਸਮਝਦੇ ਹੋ ਗੱਲ ਪਿਆਰੇ? ਤਾਂ ਕਰਕੇ ਜਿਹੜਾ ਜਿਹੜਾ ਸੱਚ ਦੇ ਰਾਹ ਤੇ ਤੁਰਨਾ, ਸਹੀ ਰਾਹ ਤੇ ਚੱਲਣਾ, ਉਹ ਅਸਲ ਭਗਤੀ। ਭਾਈ ਗੁਰਦੁਆਰੇ ਸਵੇਰੇ ਜਾਓ, ਮੱਥਾ ਟੇਕੋ, ਤੁਸੀਂ ਮੈਡੀਟੇਸ਼ਨ ਅੱਧਾ ਘੰਟਾ ਕਰ ਲਓ, ਪਰ ਜ਼ਿੰਮੇਵਾਰੀਆਂ ਵਧੀਆ ਤਰੀਕੇ ਨਾਲ ਨਿਭਾਓਗੇ ਤਾਂ ਤੁਹਾਨੂੰ ਭਗਤ ਮੰਨਿਆ ਜਾਏਗਾ, ਤਾਂ ਤੁਹਾਡੀ ਅਸਲ ਅਸਲ ਕੀਮਤ ਤਾਂ ਪੈਣੀ। ਇੱਥੇ ਮੈਂ ਵਾਜਾ ਫੜ ਕੇ ਬੈਠਾ, ਇਹ ਇਹ ਮੇਰੀ ਗਾਉਣਾ ਨਹੀਂ, ਮੇਰਾ ਗਾਉਣਾ ਮੈਂ ਆਪਣੀਆਂ ਜ਼ਿੰਮੇਵਾਰੀਆਂ ਕਿੱਦਾਂ ਨਿਭਾਉਂਦਾ। ਜਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਹੋਈ ਹੈ ਵੀ ਬੇਅੰਤ ਸਿੰਘ ਹੁਣੀ ਗਾ ਰਹੇ ਹੈ, ਇਹਦਾ ਮਤਲਬ ਇਹ ਤੇ ਤੁਸੀਂ ਗਾ ਹੀ ਨਹੀਂ ਸਕਦੇ ਸਾਰੇ, ਪਰ ਜਿੰਨੀ ਜਿੰਨੀ ਡਿਊਟੀ ਮਿਲੀ ਹੈ ਆਪਣੀ ਡਿਊਟੀ ਕਰ ਲਓ, ਤੁਹਾਡੀ ਅਸਲ ਭਗਤੀ ਇਹ ਹੈ। ਐਵੇਂ ਬੋਝ ਪਾ ਕੇ ਨਾ ਜਿਉਵੋਂ, ਭਾਰ ਪਾ ਕੇ ਨਾ ਜਿਉਵੋਂ ਵੀ ਅਸੀਂ ਕਿਤੇ ਘੱਟ ਹਾਂ। ਹਰ ਬੰਦਾ ਹੀ ਜਿਹੜਾ ਆਪਣੇ ਫਰਜ਼ ਨਿਭਾ ਰਿਹਾ, ਬੱਚੇ ਪਾਲ ਰਿਹਾ, ਜ਼ਿੰਮੇਵਾਰੀ ਨਿਭਾ ਰਿਹਾ, ਅਸਲ ਭਗਤੀ ਕਰ ਰਿਹਾ, ਆਪਣੇ ਫਰਜ਼ ਨਿਭਾ ਰਿਹਾ। ਤੇ ਜਿੱਥੇ ਸਾਡੇ ਬਾਕੀ ਦੇ ਫਰਜ਼ ਹੈ, ਮੇਰੇ ਬੱਚਿਆਂ ਪ੍ਰਤੀ ਫਰਜ਼ ਹੈ, ਮੇਰਾ ਪਰਿਵਾਰ ਹੈ, ਮੇਰੀ ਮਾਂ ਹੈ, ਸਾਰੇ ਫਰਜ਼ ਨਿਭਾਉਣੇ ਹੈ, ਉੱਥੇ ਫਿਰ ਗੁਰੂ ਨਾਨਕ ਦੀ ਜਿਹੜੀ ਵਿਚਾਰਧਾਰਾ ਹੈ ਉਹਦੇ ਪ੍ਰਤੀ ਵੀ ਸਾਡਾ ਸਾਰਿਆਂ ਦਾ ਕੋਈ ਨਾ ਕੋਈ ਫਰਜ਼ ਹੈ। ਫਰਜ਼ਾਂ ਵਾਲੀ ਵਿਚਾਰਧਾਰਾ ਲਈ ਵੀ ਸਾਡਾ ਕੋਈ ਫਰਜ਼ ਹੈ। ਜ਼ਿੰਮੇਵਾਰੀ ਦੀ ਵਿਚਾਰਧਾਰਾ ਹੈ ਜਿਹੜੀ ਬੰਦਿਆਂ ਤੇ ਮੋਢਿਆਂ ਤੇ ਭਾਰ ਪਾਉਣ ਵਾਲੀ, ਜਿਹੜੀ ਜ਼ਿੰਮੇਵਾਰੀ ਦੀ ਵਿਚਾਰਧਾਰਾ ਹੈ, ਉਸ ਜ਼ਿੰਮੇਵਾਰੀ ਦੀ ਵਿਚਾਰਧਾਰਾ ਨੂੰ ਅੱਗੇ ਲਿਜਾਣਾ ਵੀ ਸਾਡੀ ਜ਼ਿੰਮੇਵਾਰੀ ਹੈ। ਆ ਸੋਹਣੀ ਵਿਚਾਰਧਾਰਾ ਹੈ, ਇਹ ਬੰਦੇ ਨੂੰ ਬੰਦਾ ਬਣਾਉਂਦੀ ਹੈ, ਇਹਦੇ ਨਾਲ ਘਰ ਸੋਹਣੇ ਬਣਦੇ ਆ। ਤੁਸੀਂ ਤੁਹਾਡੇ ਚੋਂ ਦੱਸੋ ਕਿੰਨੇ ਬੰਦੇ ਹੈ, ਜੇ ਮੈਂ ਤੁਹਾਡੇ ਚੋਂ ਇੱਥੇ ਬੰਦਿਆਂ ਨੂੰ ਖੜੇ ਕਰਕੇ ਪੁੱਛਾਂ ਤੇ 20-50 ਇਦਾਂ ਦੇ ਹੋਣਗੇ ਜਿਹੜੇ ਕਹਿਣਗੇ ਅਸੀਂ ਫਰਜ਼ ਹੁਣ ਨਿਭਾਉਣ ਲੱਗੇ ਹਾਂ, ਹੁਣ ਕੰਮ 'ਚ ਸਵਾਦ ਜਿਹਾ ਆਉਂਦਾ, ਪਹਿਲਾਂ ਨਹੀਂ ਸੀ ਆਉਂਦਾ, ਪਹਿਲਾਂ ਤਾਂ ਇਹੀ ਲੱਗਦਾ ਸੀ ਕੰਮਾਂ ਤੋਂ ਖਿਹੜਾ ਕਦੋਂ ਛੁੱਟੇ ਬਾਬਾ ਜੀ ਗੋਲੀ ਚੱਲੀਏ, ਪਹਿਲਾਂ ਤਾਂ ਇਹੀ ਸੋਚਦੇ ਸੀ, ਹੁਣ ਤੇ ਅਸੀਂ ਆਪਣਾ ਕੰਮ ਆਪ ਕਰਦੇ ਹਾਂ। ਇੱਥੋਂ ਤੱਕ ਵੀ ਬੰਦੇ ਹੈ ਕਿ ਬਿਸਤਰਾ ਆਪਣਾ ਤਹਿ ਲਾਉਣ ਲੱਗ ਪਏ ਆ, ਚਾਹ ਆਪਣੀ ਆਪ ਬਣਾਉਣ ਲੱਗ ਪਏ ਆ, ਘਰ ਵਾਲੀ ਨੂੰ ਨਹੀਂ ਕਹਿੰਦੇ ਆਪੇ ਕਰਨ ਲੱਗ ਪਏ, ਹਿੰਮਤ ਆਈ ਹੈ, ਅਸੀਂ ਕੰਮ ਕਰਨ ਲੱਗੇ ਹਾਂ। ਆਪਣੇ ਕੰਮ ਚ ਸਵਾਦ ਆਉਣ ਲੱਗਿਆ ਪਹਿਲਾਂ ਐਂ ਲੱਗਦਾ ਸੀ ਵੀ ਬੋਝ ਹੈ, ਹੁਣ ਐਂ ਲੱਗਦਾ ਵੀ ਕਰਨਾ ਹੈ ਯਾਰ, ਸਾਡਾ ਫਰਜ਼ ਨਹੀਂ ਅਸੀਂ ਕਰਨਾ ਹੈ। ਇਹ ਫਰਜ਼ ਪਛਾਣਨ ਵਾਲੀ ਜਿਹੜੀ ਵਿਚਾਰਧਾਰਾ ਹੈ ਗੁਰੂ ਨਾਨਕ ਦੀ ਵਿਚਾਰਧਾਰਾ, ਗੁਰੂ ਗ੍ਰੰਥ ਸਾਹਿਬ ਸਾਨੂੰ ਇਹ ਕਹਿੰਦੇ ਹੈ ਕੁਦਰਤ ਨਾਲ ਜੁੜਨਾ ਇਹ ਹੈ। ਕੁਦਰਤ ਸਾਰੇ ਆਪਣੇ ਆਪਣੇ ਫਰਜ਼ ਨਿਭਾ ਰਹੀ ਹੈ ਤੇ ਤੂੰ ਕੁਦਰਤ ਦਾ ਕੀ ਹੈ, ਛੋਟਾ ਜਿਹਾ ਪਾਰਟ ਹਿੱਸਾ, ਤੇ ਸਾਰੀ ਕੁਦਰਤ ਫਰਜ਼ ਨਿਭਾਉਂਦੀ ਹੈ। ਜਦੋਂ ਤੂੰ ਫਰਜ਼ ਨਿਭਾਏਗਾ ਤੇ ਤੂੰ ਕੁਦਰਤ ਨਾਲ ਇੱਕ ਮਿਕ ਹੋਇਆ ਕਿ ਨਾ ਹੋਇਆ, ਕੁਦਰਤੀ ਗੁਣ ਆਏ ਕਿ ਨਾ ਆਏ, ਆਏ ਤੇ ਕੁਦਰਤ ਦਾ ਹਿੱਸਾ ਬਣ ਗਿਆ ਫਿਰ ਤੂੰ। ਵੇਖੋ ਨਾ, ਸਾਰੀ ਕੁਦਰਤ ਆਪਣੇ ਫਰਜ਼ ਨਿਭਾ ਰਹੀ ਹੈ ਤੇ ਤੂੰ ਫਰਜ਼ਾਂ ਤੋਂ ਭਗੌੜਾ ਇਕੱਲਾ ਵੱਖਰਾ ਨਾ ਚੱਲੇਗਾ ਫਿਰ। ਜਦੋਂ ਤੂੰ ਫਰਜ਼ ਨਿਭਾਉਣ ਲੱਗਿਆ ਤੂੰ ਵੀ ਕੁਦਰਤ ਦਾ ਹਿੱਸਾ ਬਣ ਗਿਆ, ਜਾਨ ਸੌਖੀ ਹੋ ਗਈ ਸਾਡੀ ਸਾਰਿਆਂ ਦੀ। ਤਾਂ ਕਰਕੇ ਜਿਹੜੀ ਆ ਫਰਜ਼ ਨਿਭਾਉਣ ਵਾਲੀ ਵਿਚਾਰਧਾਰਾ ਹੈ ਸਾਡੇ ਬਾਬਿਆਂ ਦੀ, ਸਾਡੀਆਂ ਸੰਪਰਦਾਵਾਂ ਦੀ, ਸਾਡੇ ਪੰਥ ਦੀ ਵਿਚਾਰਧਾਰਾ ਲੈ ਕੇ ਜਾ ਰਹੀ ਹੈ। ਤੁਸੀਂ ਭਗਤੀ ਕਰੋ, ਤੁਸੀਂ ਇੱਦਾਂ ਕਰੋ, ਤੁਸੀਂ ਇੱਦਾਂ ਕਰੋ, ਤੁਸੀਂ ਰੱਬ ਦੇ ਨੇੜੇ ਜਾਓ, ਰੱਬ ਖੁਸ਼ ਕਰੋ। ਤੇ ਹੁਣ ਆ ਜਿਹੜੀ ਆ ਧਾਰਨਾ ਮੇਰੇ ਤੋਂ ਆਉਣ ਤੋਂ ਪਹਿਲਾਂ ਪੜ੍ਹਦੇ ਸੀ ਆਪਣਾ ਭਾਈ ਬੇਅੰਤ ਸਿੰਘ ਹੋਣੀ, ਮੇਰੇ ਹੁਣ ਦਿਮਾਗ ਚੋਂ ਨਿਕਲ ਗਈ, ਮੈਂ ਉੱਥੇ ਪਿੱਛੇ ਸੋਚਦਾ ਸੀ ਜਦੋਂ ਪੜ੍ਹ ਰਹੇ ਸੀ। ਹਾਂ ਚਲੋ ਚਲੋ, ਜਿਹੜੀ ਵੀ ਧਾਰਨਾ ਪੜ੍ਹਦੇ ਸੀ ਵੀ ਰੱਬ ਆਪਣੇ ਆਪ ਇਹ ਕਾਰਜ ਜਿਹੜੇ ਹੈ ਉਹਨੇ ਸਵਾਰ ਦੇਣੇ। ਹੁਣ ਆਪਾਂ ਸਾਰੇ ਕਹੀਏ ਵੀ ਆਹ ਜਿਹੜਾ ਕੰਮ ਹੈ ਨਾ ਸਾਰਾ, ਰੱਬਾ ਕਿਰਪਾ ਕਰਦੇ ਸਾਰੀ ਦੁਨੀਆਂ ਦੇ ਵਿੱਚ ਇਹ ਗੱਲ ਪਹੁੰਚਾ ਦੇ, ਜਿਵੇਂ ਮੈਂ ਫਰਜ਼ ਪਛਾਣਨ ਲੱਗਿਆ ਸਾਰੇ ਫਰਜ਼ ਪਛਾਣਨ ਲੱਗ ਜਾਣ, ਨਜ਼ਾਰਾ ਬੜਾ ਆਉਂਦਾ। ਮੈਂ ਜਿਵੇਂ ਆਪਣੇ ਕੰਮ ਕਰਨ ਲੱਗਿਆ ਸਾਰੇ ਬੰਦੇ ਆਪਣੇ ਕੰਮ ਕਰਨ ਲੱਗ ਜਾਣ, ਸਵਾਦ ਬਹੁਤ ਆਉਂਦਾ। ਰੱਬਾ ਕਿਰਪਾ ਕਰਦੇ ਸਾਰੇ, ਅਰਦਾਸ ਕਰਦੇ ਹੋ ਕਿ ਨਹੀਂ? ਬੋਲੋ ਜੀ, ਤੇ ਰੱਬ ਕਿੱਥੇ ਹੈ? ਕਿੱਥੇ ਬਾਹਰ ਹੈ ਕਿ ਸਾਡੇ ਵਿੱਚ ਹੈ? ਫਿਰ ਕਰੂ ਕੌਣ? ਅਸੀਂ। ਇਹ ਜੇ ਵਿਚਾਰਧਾਰਾ ਚੰਗੀ ਹੈ ਤੈਨੂੰ ਅੱਗੇ ਤੇ ਅਸੀਂ ਲਿਜਾਵਾਂਗੇ ਫਿਰ। ਰੱਬ ਦੇ ਨਾਲ ਸਾਰੇ ਜੋੜਦੇ ਹੈ। ਮੈਂ ਪਰਸੋਂ ਸਪਸ਼ਟ ਇਹ ਸਟੇਟਮੈਂਟ ਦਿੱਤੀ ਸੀ ਦੀਵਾਨ ਦੇ ਵਿੱਚ ਕਾਤਰੋਂ ਵੀ ਗੁਰਬਾਣੀ ਰੱਬ ਨਹੀਂ ਮੰਨਦੀ, ਗੁਰਬਾਣੀ ਤੈਨੂੰ ਮੰਨਦੀ। ਗੁਰਬਾਣੀ ਰੱਬ ਤੇਰੇ ਜੈ, ਗੁਰਬਾਣੀ ਕਹਿੰਦੀ ਰੱਬ ਕੁਦਰਤ ਚ ਹੀ ਵੱਸਦਾ ਹੈ ਤੇ ਕੁਦਰਤ ਵਿੱਚ ਤੂੰ ਹੈ, ਤੈਨੂੰ ਮੰਨਦੀ ਹੈ ਬਾਣੀ। ਤੈਨੂੰ ਫਰਜ਼ ਨਿਭਾਣੇ ਪੈਣੇ, ਆਪਣੀ ਜ਼ਿੰਮੇਵਾਰੀ ਨਿਭਾਣੀ ਪੈਣੀ ਆਪਣੀ। ਜੇ ਤੁਸੀਂ ਮੇਰੇ ਵੀਰ ਸਾਰੇ ਕਹਿੰਦੇ ਹੋ ਵੀ ਗੱਲ ਤੇ ਠੀਕ ਵੀ ਹੈ, ਮਨ ਨੂੰ ਵੀ ਲੱਗਦੀ ਹੈ, ਜੇ ਤੇਰੇ ਮਨ ਨੂੰ ਲੱਗਦੀ ਹੈ ਤੇ ਬਾਕੀਆਂ ਦੇ ਮਨ ਤੱਕ ਲੱਗੇ, ਇਹਦੇ ਲਈ ਕੋਸ਼ਿਸ਼ ਤੇ ਕਰੀਏ। ਇਸ ਵਿਚਾਰਧਾਰ ਵਾਲੇ ਬੰਦੇ ਬਹੁਤ ਦੁਨੀਆਂ 'ਚ ਬੈਠੇ ਹੈ ਪਰ ਉਹ ਉਡੀਕਦੇ ਹੈ ਵੀ ਕੋਈ ਸਾਨੂੰ ਦੱਸੇ। ਦੀਵਾ ਵੀ ਤਿਆਰ ਬੈਠਾ ਹੈ, ਬਹੁਤਿਆਂ ਦੇ ਦੀਵਿਆਂ 'ਚ ਤੇਲ ਹੈ ਨਹੀਂ, ਉਹਨਾਂ ਨੇ ਨਹੀਂ ਜਗਣਾ ਜਿੰਨਾ ਮਰਜ਼ੀ ਜਗਾ ਲਈ। ਤੂੰ ਦੀਵਾ ਚੱਕੀ ਫਿਰ ਆਪਣਾ, ਅਗਲੇ ਦੇ ਨਾ ਦੀਵਾ ਹੈ ਨਾ ਬੱਤੀ ਹੈ ਨਾ ਤੇਲ ਹੈ ਤੇ ਤੂੰ ਐ ਚੁੱਕੀ ਫਿਰ ਵੀ ਇਹ ਜਗਦਾ ਨੀ ਇਹ ਜਗਦਾ ਨੀ, ਉਹਨੇ ਨੀ ਜਗਣਾ। ਉਹ ਹੋ ਸਕਦਾ ਤੇਰੀ ਮਾਂ ਹੀ ਹੋਵੇ, ਤੇਰਾ ਪਿਓ ਹੀ ਹੋਵੇ, ਹੋ ਸਕਦਾ ਉਹ ਮੇਰੀ ਮਾਂ ਹੋਵੇ, ਹੋ ਸਕਦਾ ਮੇਰਾ ਭਰਾ ਹੋਵੇ। ਬਹੁਤ ਬੰਦਿਆਂ ਨੇ ਨਹੀਂ ਜਗਣਾ, ਇਹ ਗੱਲ ਕਲੀਅਰ ਹੈ, ਪਰ ਦੁਨੀਆਂ ਵਿੱਚ ਇੱਕਾ ਦੁੱਕਾ ਇੱਕ ਪਿੰਡ 'ਚ ਜ਼ਰੂਰ ਇੱਦਾਂ ਦੇ ਬੰਦੇ ਬੈਠੇ ਹੈ ਜਿਨ੍ਹਾਂ ਕੋਲ ਤੇਲ ਵੀ ਹੈ ਬੱਤੀ ਵੀ ਹੈ ਪਰ ਜਿੱਦਣ ਤੂੰ ਪਹੁੰਚ ਗਿਆ ਉਹਨੇ ਜਗਣ 'ਤੇ ਟਾਈਮ ਨਹੀਂ ਲਾਉਣਾ। ਉਹ ਤੇ ਤੇਰੀ ਵੇਟ ਕਰਦਾ, ਉਹ ਤੇ ਉਡੀਕਦਾ। ਹੁਣ ਮੰਨ ਲਓ ਮੈਂ ਕਹਿੰਦਾ ਵੀ ਦੁਨੀਆਂ ਨੇ ਨਹੀਂ ਬਦਲਣਾ, ਆ ਕਿੰਨੇ ਬੰਦਿਆਂ ਦੇ ਵਿੱਚ ਜਾਗ ਲੱਗੀ ਕਿ ਨਹੀਂ ਲੱਗੀ? ਇਹ ਦੀਵੇ ਹੈ ਸੀ, ਫਿਰ ਬੱਤੀ ਹੈ ਸੀ, ਅੰਡਰਸਟੈਂਡਿੰਗ ਬਣ ਗਈ, ਫੱਟ ਸਮਝ ਗਏ ਗੱਲ। ਟਾਈਮ ਲੱਗਦਾ ਗੱਲ ਸਮਝਣ ਨੂੰ, ਸਾਡੇ ਬੰਦੇ ਇੱਕ ਮਿੰਟ 'ਚ ਸਮਝਦੇ, ਕਈ ਇੰਨੇ ਦਿਮਾਗ ਤੇਜ਼ ਹੈ ਇੱਕ ਮਿੰਟ 'ਚ ਪਕੜ ਲੈਂਦੇ। ਇਹਦਾ ਮਤਲਬ ਪਕੜਨ ਦੀ ਤਾਕਤ ਉਹਨਾਂ 'ਚ ਹੈ। ਦੀਵਾ ਉਹ ਹੈ ਜਿਹੜਾ ਕਹਿੰਦਾ ਜਗਾ ਮੈਨੂੰ, ਮੈਂ ਜਗਨ ਨੂੰ ਤਿਆਰ ਹਾਂ, ਤੇ ਜਗਨ ਨੂੰ ਤਿਆਰ ਬਥੇਰੇ ਦੀਵੇ ਪਏ ਆ ਦੁਨੀਆਂ 'ਚ ਪਰ ਉਹਨਾਂ ਤੱਕ ਬਾਹਰੋਂ ਕੋਈ ਪਹੁੰਚ ਨਹੀਂ ਰਿਹਾ। ਤੇ ਜਿਹੜਾ ਪਹੁੰਚ ਗਿਆ ਇੱਕ ਬੰਦਾ ਵੀ ਸਮਝ ਜੇ ਯਾਰ ਗੱਲ ਤੇ ਆ ਹੈ ਤੇ ਲਈ ਕਿੱਧਰ ਫਿਰਦੇ ਹਾਂ ਅਸੀਂ? ਸੱਚਾ ਅਸੀਂ ਹੁਣ ਤੱਕ ਭੁਲੇਖਿਆਂ 'ਚ ਰਹੇ ਹਾਂ ਪਿਆਰਿਓ। ਅੱਜ ਵੇਖੋ ਜਿੱਦਾਂ ਦੇ ਆਲੇ ਦੁਆਲੇ ਜੈਸੇ ਮਰਜ਼ੀ ਹਾਲਾਤ ਹੋਣ ਪਰ ਜਿਹੜਾ ਨਜ਼ਾਰਾ ਹੁਣ ਆਉਂਦਾ ਨਾ ਜ਼ਿੰਦਗੀ ਜਿਉਣ ਦਾ, ਇਹ ਕਦੀ ਨਹੀਂ ਆਇਆ। ਮੇਰੇ ਅੱਗੇ ਲੱਖ ਬੰਦਾ ਬੈਠਾ ਮੈਂ ਬੋਲਦਾ ਹੁੰਦਾ ਸੀ ਉਦੋਂ ਤੇ ਹੁਣ ਕਈ ਵਾਰੀ ਚਾਰ ਪੰਜ ਬੰਦੇ ਮੇਰੇ ਨਾਲ ਗੱਲਬਾਤ ਕਰਨ ਆਉਂਦੇ ਆ, ਸੁਣਿਓ ਧਿਆਨ ਨਾਲ, ਚਾਰ ਪੰਜ ਬੰਦਿਆਂ ਨਾਲ ਮੈਂ ਗੱਲ ਕਰਦਾ ਤੇ ਹੁਣ ਮੈਨੂੰ ਪੰਜ ਬੰਦਿਆਂ ਨਾਲ ਗੱਲ ਕਰਕੇ ਲੱਖ ਬੰਦੇ ਚ ਬੋਲਣ ਨਾਲੋਂ ਜ਼ਿਆਦਾ ਸਵਾਦ ਆਉਂਦਾ ਹੁਣ ਹੁਣ ਜ਼ਿਆਦਾ ਸਵਾਦ ਆਉਂਦਾ ਕਿਉਂ ਕਿਉਂ ਕਿਉਂਕਿ ਉਹ ਗੱਲ ਪਕੜ ਚ ਆਉਂਦੀ ਹੈ ਆਪਣੇ ਆਪ ਨੂੰ ਹੁਣ ਸਹੀ ਲੱਗਦਾ ਜਦੋਂ ਤੁਸੀਂ 100% ਸਹੀ ਹੁੰਦੇ ਹੈ ਤੇ ਤੁਹਾਨੂੰ ਬਹੁਤ ਖੁਸ਼ੀ ਹੁੰਦੀ ਅੰਦਰੋਂ ਤੁਹਾਨੂੰ ਚੰਗਾ ਲੱਗਣ ਲੱਗ ਜਾਂਦਾ ਵੀ ਆਹ ਠੀਕ ਹੈ ਮੈਂ ਗੁੰਮਰਾਹ ਨਹੀਂ ਕਰ ਰਿਹਾ ਮੈਂ ਧੋਖਾ ਥੋੜਾ ਦੇ ਰਿਹਾ ਸੱਚ ਤਾਂ ਸੱਚ ਸੱਚ ਕਹਿ ਰਿਹਾ ਮੈਂ ਹੁਣ ਲੱਖ ਬੰਦੇ ਵਿੱਚ ਕੁਛ ਗੱਲਾਂ ਅੰਦਰ ਹੋਰ ਹੈ ਬਾਹਰ ਹੋਰ ਹੈ ਸਵਾਹ ਸਵਾਦ ਆਉਣਾ ਆਨੰਦ ਕੀ ਸਵਾਹ ਆਉਣਾ ਹੁਣ ਕਿੰਨਾ ਚੰਗਾ ਚੰਗਾ ਲੱਗਦਾ ਬਾਕੀ ਜੇ ਹੁਣ ਤੁਹਾਡੇ ਚੋਂ ਸਾਰੇ ਬੰਦਿਆਂ ਦੀਆਂ ਹੁਣ ਜਿਹੜੀਆਂ ਦਲਾਂ ਦੀ ਗੱਲ ਆਪਾਂ ਕਰੀਏ ਹੁਣ ਕਿਉਂਕਿ ਆਹ ਚਲੋ ਗੱਲਾਂ ਬਾਤਾਂ ਨਾਲ ਨਾਲ ਕਰ ਲਈਆਂ ਕਿਉਂਕਿ ਮੈਂ ਵੀ ਖਿਆਲ ਰੱਖਣਾ ਵੀ ਮੈਂ ਤੁਹਾਡਾ ਬਹੁਤਾ ਟਾਈਮ ਨਹੀਂ ਖਾਣਾ ਤੇ ਆਪਾਂ ਅਗਲੀਆਂ ਮੀਟਿੰਗਾਂ ਦੇ ਵਿੱਚ ਤੇ ਥੋੜਾ ਜਿਹਾ ਰੂਪ ਇਹਦਾ ਬਦਲਾਂਗੇ ਕਿਉਂਕਿ ਐਤਕੀ ਮੈਨੂੰ ਥੋੜਾ ਜਿਹਾ ਪਹਿਲਾਂ ਨਾਲੋਂ ਚੇਂਜ ਲੱਗਿਆ ਮੈਨੂੰ ਥੋੜੀ ਜਿਹੀ ਖੁਸ਼ੀ ਹੋਈ ਹੈ ਸਾਡੇ ਧਿਆਨ ਨਾਲ ਸੁਣਿਓ ਜਿਹੜੇ ਦਲਾਂ ਦੇ ਮੈਂਬਰ ਹੈ ਮੈਨੂੰ ਗੱਲਬਾਤ ਚੱਲਦੀ ਰਹਿੰਦੀ ਕੁਲਦੀਪ ਸਿੰਘ ਵੀ ਜਾਂ ਹੋਰ ਸਿੰਘ ਜਿਹੜੇ ਸਾਡੇ ਇੱਥੋਂ ਦੇ ਪ੍ਰਬੰਧਕ ਹੈ ਉਹ ਮੈਨੂੰ ਕਹਿੰਦੇ ਰਹਿੰਦੇ ਹੈ ਕਿ ਦਲਾਂ ਦੀ ਮੀਟਿੰਗ ਕਰ ਲਿਆ ਕਰੋ ਗੱਲਬਾਤ ਕਰ ਲਿਆ ਕਰੋ ਜਦੋਂ ਤੁਸੀਂ ਮਿਲ ਲੈਂਦੇ ਆ ਫਿਰ ਕਾਇਮ ਜਿਹੇ ਹੋ ਜਾਂਦੇ ਆ ਜਦੋਂ ਨਹੀਂ ਮਿਲਦੇ ਫਿਰ ਢਿੱਲੇ ਪੈ ਜਾਂਦੇ ਆ ਉਹ ਬੰਦਿਆਂ ਨੂੰ ਗੱਲਬਾਤ ਕਰਦੇ ਰਿਹਾ ਕਰੋ ਹੁਣ ਮੇਰਾ ਇਹ ਤਜਰਬਾ ਇੱਥੇ ਵੀ ਗਈਆਂ ਕਈ ਗੱਲਾਂ ਵਿੱਚ ਬਈ ਮੀਟਿੰਗ ਦੇ ਵਿੱਚ ਕਈ ਤੇ ਸਾਡੇ ਬੰਦੇ ਇਹੋ ਜਿਹੇ ਆ ਮੈਂ ਆਪਣੇ ਜਥੇ ਦੀ ਮੀਟਿੰਗ ਕਰਦਾ ਦੋ ਮਹੀਨਿਆਂ ਬਾਅਦ ਚਾਰ ਮਹੀਨਿਆਂ ਬਾਅਦ ਮਹੀਨੇ ਬਾਅਦ ਵੀ ਕਰਦਾ ਕਈ ਬੰਦਿਆਂ ਨੂੰ ਤੇ ਤੁਸੀਂ 50 ਵਾਰੀ ਇਕੱਲੇ ਨੂੰ ਬਿਠਾ ਕੇ ਵੀ ਗੱਲ ਕਰ ਲਓ ਉਹ ਤਾਂ ਵੀ ਨਹੀਂ ਸਮਝਦਾ ਤੇ ਇੱਕ ਬੰਦਾ ਐਸਾ ਵੀ ਜਿਹੜਾ ਬੱਚਾ ਰੋਂਦਾ ਬੀਬੀ ਬਾਹਰ ਲੈ ਜਾਓ ਭੈਣ ਜੀ ਬੇਨਤੀ ਸਮਝਿਓ ਬੱਚਾ ਪਹਿਲਾਂ ਹੀ ਤੁਸੀਂ ਬਾਹਰਲੇ ਪਾਸੇ ਲੈ ਜਾਓ ਕਿਉਂਕਿ ਉਹਦੀ ਆਵਾਜ਼ ਫਿਰ ਵਿੱਚ ਵਿੱਚ ਵਾਰ ਵਾਰ ਕਹਿਣਾ ਔਖਾ ਲੱਗਦਾ ਸੁਣਿਓ ਸੁਣਿਓ ਵੀਰੋ ਕਈ ਬੰਦੇ 15 ਸਾਲ ਹੋ ਗਏ ਮੈਂ ਮੁੜ ਕੇ ਨਹੀਂ ਕਿਹਾ 15 ਸਾਲ ਦੇ ਡਿਊਟੀ ਨਿਭਾ ਰਹੇ ਆ ਫਰਜ਼ ਨਿਭਾ ਰਹੇ ਮੁੜ ਕੇ ਮੈਨੂੰ ਕਹਿਣਾ ਤੇ ਕਈ ਬੰਦਿਆਂ ਨੂੰ ਤੁਸੀਂ ਰੋਜ਼ ਮੀਟਿੰਗਾਂ ਵੀ ਕਰ ਲਓ ਇਕੱਲੇ ਨੂੰ ਮਿਲ ਲਓ ਇਕੱਲੇ ਨੂੰ ਉਹ ਦੀਵਾ ਮੇਰੇ ਤੋਂ ਜਗ ਨਹੀਂ ਸਕਿਆ ਕਿਉਂਕਿ ਉਹ ਜਗਣਾ ਉਹ ਦੀਵਾ ਨਹੀਂ ਜਗਣਾ ਉਹ ਦੀਵਾ ਉਹ ਹੈ ਜਿਹਦੇ 'ਚ ਤੇਲ ਬੱਤੀ ਹੈਗੀ ਤੇ ਮੇਰੀ ਲਾਈਟ ਨਾਲ ਉਹਨੇ ਨਹੀਂ ਜਗਣਾ ਇੱਥੇ ਮੇਰਾ ਤਜਰਬਾ ਹੈ ਇਹ ਨਹੀਂ ਹੈ ਕਿ ਮੈਂ ਇੱਕ ਮੀਟਿੰਗ ਕੀਤੀ ਸੀ ਵੱਡੀ ਮੁੜ ਕੇ ਮੈਂ ਦਲ ਦੇ ਮੈਂਬਰਾਂ ਨੂੰ ਕਈਆਂ ਨੂੰ ਮਿਲਿਆ ਨਹੀਂ ਇਹ ਨਹੀਂ ਗੱਲ ਇੱਥੇ ਮੈਂ ਕਈ ਦਲਾਂ ਦੇ ਮੈਂਬਰਾਂ ਨੂੰ ਬੁਲਾ ਬੁਲਾ ਕੇ ਇਕੱਲੇ ਇਕੱਲੇ ਬੱਚੇ ਨਾਲ ਇਕੱਲੇ ਇਕੱਲੇ ਮੈਂਬਰ ਨਾਲ ਫੋਟੋ ਵੀ ਖਿਚਾਈ ਹੈ ਕਈਆਂ ਦਾ ਨਾਮ ਪੁੱਛਿਆ ਵੀ ਕਿਹੜੇ ਪਿੰਡ ਦਾ ਕਿਹੜਾ ਤੇਰਾ ਨਾਂ ਹੈ ਤੂੰ ਦਲ 'ਚ ਕਿਵੇਂ ਹੈ ਤੂੰ ਕਿਵੇਂ ਹੈ ਉਹ ਫਿਰ ਵੀ ਕਿਸੇ ਕੰਮ ਦੇ ਨਹੀਂ ਨਿਕਲੇ ਇਕੱਲੇ ਇਕੱਲੇ ਨੂੰ ਮਿਲ ਵੀ ਲਿਆ ਇਕੱਲੇ ਇਕੱਲੇ ਨਾਲ ਗੱਲ ਵੀ ਕੀਤੀ ਉਹਦਾ ਹਾਲ ਚਾਲ ਵੀ ਪੁੱਛਿਆ ਪਰ ਜਿਹੜਾ ਨਹੀਂ ਸਾਥ ਦੇਣਾ ਚਾਹੁੰਦਾ ਉਹ ਨਹੀਂ ਦੇਣਾ ਚਾਹੁੰਦਾ ਉਹਨੂੰ ਤੁਸੀਂ ਬਾਹਰੋਂ ਨਹੀਂ ਕੁਛ ਪਾ ਸਕਦੇ ਤੇ ਕਈ ਬੰਦੇ ਵਿੱਚ ਇੱਦਾਂ ਦੇ ਹੈ ਮੈਂ ਹੋ ਸਕਦਾ 3 ਸਾਲ ਪਹਿਲਾਂ ਹੀ ਮਿਲਿਆ ਹੋਵਾਂ ਇੱਕ ਪ੍ਰੋਗਰਾਮ ਹੀ ਉਹਨਾਂ ਨੇ ਕੈਂਸਲ ਨਹੀਂ ਕੀਤਾ ਜਥੇ 'ਚ ਪੂਰੀ ਡਟ ਕੇ ਉਹਨਾਂ ਨੇ ਸਪੋਰਟ ਕੀਤੀ ਹੈ ਸਾਥ ਦਿੱਤਾ ਹੈ ਗਰੀਬ ਵੀ ਹੈ ਨਹੀਂ ਬਹੁਤੀ ਹਿੰਮਤ ਕਰ ਸਕਦੇ ਪਰ ਉਹ ਬੰਦੇ ਨਾਲ ਤੁਰੇ ਹੈ ਉਹ ਹੈ ਜਿਹੜੇ ਸੱਚਮੁੱਚ ਤੁਰਨਾ ਚਾਹੁੰਦੇ ਆ ਕਈਆਂ ਨੂੰ ਮੈਂ ਪਿੰਗਲਿਆਂ ਨੂੰ ਘੜੀਸਦਾ ਵੀ ਫਿਰਾਂਗਾ ਉਹਨਾਂ ਨੇ ਭੱਜਣ ਨਹੀਂ ਲੱਗ ਜਾਣਾ ਉਹ ਪਿੰਗਲੇ ਹੀ ਰਹਿੰਦੇ ਪਰ ਫਿਰ ਵੀ ਮੇਰੇ ਮਨ 'ਚ ਇਹ ਆਇਆ ਵੀ ਚਲੋ ਆਪਾਂ ਐਤਕੀ ਇੱਕ ਕੋਸ਼ਿਸ਼ ਕਰਦੇ ਹਾਂ ਹੋ ਸਕਦਾ ਇਹਦੇ ਨਾਲ ਕੁਛ ਬਦਲਾਵ ਆਵੇ ਵੀ ਇੱਕ ਤੇ ਆਪਾਂ ਵੇਖੋ ਜਦੋਂ ਆਪਾਂ ਮੀਟਿੰਗ ਕੀਤੀ ਸੀ ਨਾ ਪਹਿਲੀ ਜਦੋਂ ਆਪਾਂ ਪਰਮੇਸ਼ਵਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਬਣਾਏ ਸੀ ਉਸ ਵੇਲੇ ਦੀ ਜਿਹੜੀ ਸਭ ਨਾਲੋਂ ਵੱਡੀ ਗੱਲ ਇਹ ਸੀ ਵੀ ਉਸ ਵੇਲੇ ਅਟੈਕ ਨਹੀਂ ਸੀ ਹੋਇਆ ਤੁਹਾਨੂੰ ਚੇਤਾ ਹੋਇਆ ਬਰਗਾੜੀ ਦਾ ਰੌਲਾ ਪਿਆ ਸੀ ਉਦੋਂ ਬਾਅਦ ਆਪਾਂ ਦਲ ਬਣਾਏ ਸੀ ਤੇ ਤਕਰੀਬਨ 3 ਸਾਲ ਹੋ ਗਏ ਆ ਕਿਹੜੇ ਮਹੀਨੇ 'ਚ ਸੀ ਜਨਵਰੀ 'ਚ ਸੀ 3 ਹੋ ਗਏ ਪੂਰੇ 19 ਦਸੰਬਰ 2015 ਫਿਰ 16 ਲੰਘਿਆ 17 ਲੰਘਿਆ 18 ਲੰਘਿਆ ਇਹਦਾ ਮਤਲਬ 3 ਸਾਲ ਤੋਂ ਉੱਪਰ ਹੋ ਗਿਆ ਫਿਰ ਮਈ ਦੇ ਵਿੱਚ 16 ਦੇ ਵਿੱਚ ਅਟੈਕ ਹੋ ਗਿਆ ਆਪਣੇ ਦਲ ਬਣਾਉਣ ਤੋਂ 6 ਮਹੀਨੇ ਬਾਅਦ ਹੀ ਅਟੈਕ ਹੋ ਗਿਆ ਅਟੈਕ ਤੋਂ ਮੈਂ ਹੁਣ ਇਹ ਸੋਚਿਆ ਸੀ ਵੀ ਆਪਾਂ ਹਰ 6 ਮਹੀਨੇ ਬਾਅਦ ਵੱਡੀ ਮੀਟਿੰਗ ਕਰਿਆ ਕਰਾਂਗੇ ਇਹਨੂੰ ਰੂਪ ਰੇਖਾ ਬਣਾਈਏ ਕੁਛ ਬੰਦੇ ਬੋਲਿਆ ਕਰਨ ਵਾਰੀ ਵਾਰੀ ਸਪੀਕਰ ਦੇ ਵਿੱਚ ਪਤਾ ਲੱਗੇ ਵੀ ਕੀ ਕੁਛ ਹੋ ਰਿਹਾ ਕਿਹੜਾ ਇਲਾਕੇ 'ਚ ਕਿੱਦਾਂ ਕੰਮ ਹੁੰਦਾ ਹੈ ਪਰ ਉਹਦੇ ਵਿੱਚ ਇਹ ਹੋਇਆ ਵੀ ਅਟੈਕ ਤੋਂ ਬਾਅਦ ਮੈਂ ਆਪ ਹੀ ਇੰਨਾ ਉਲਝ ਗਿਆ ਮਸਲਿਆਂ ਦੇ ਵਿੱਚ, ਇਹਨਾਂ ਤਿੰਨਾਂ ਸਾਲਾਂ 'ਚ ਇੱਕ 'ਚੋਂ ਨਿਕਲਿਆ ਦੂਜੇ 'ਚ ਫਸ ਗਿਆ, ਦੂਜੇ 'ਚੋਂ ਨਿਕਲਿਆ ਤੀਜੇ 'ਚ ਫਸ ਗਿਆ, ਤੀਜੇ 'ਚੋਂ ਨਿਕਲਿਆ ਚੌਥੇ 'ਚ ਫਸ ਗਿਆ। ਤੁਸੀਂ ਵੇਖਦੇ ਹੀ ਹੈ ਰੋਜ਼ ਕਦੇ ਕੋਈ ਰੌਲਾ, ਕਦੇ ਕੋਈ ਰੌਲਾ, ਕਦੇ ਭੋਰਿਆਂ ਦਾ, ਕਦੇ ਸਰੋਵਰਾਂ ਦਾ, ਕਦੇ ਨਾਮ ਦਾ, ਕਦੇ ਅੰਮ੍ਰਿਤ ਵੇਲੇ ਦਾ, ਰੋਜ਼ ਹੀ ਕੁਛ ਨਾ ਕੁਛ ਛੇੜੀ ਰੱਖਦੇ ਉਦੋਂ ਤੋਂ ਲੈ ਕੇ। ਪਰ ਮੈਂ ਆਪਣੀ ਗੱਲ ਬੜੀ ਠੋਕ ਕੇ ਕਹੀ, ਕਿਉਂਕਿ ਭੁਪਿੰਦਰ ਸਿੰਘ ਤੇ ਜਾਣ ਵਾਲਾ ਚੱਲਿਆ ਗਿਆ, ਮੇਰੇ ਮਨ ਨੂੰ ਇਹ ਲੱਗਾ ਵੀ ਹੁਣ ਜੇ ਜ਼ਿੰਦਗੀ ਮਿਲੀ ਹੈ ਤੇ ਜਿਹੜੀਆਂ ਗੱਲਾਂ ਪਤਾ ਹੈ, 2 ਸਾਲ ਹੈ ਕਿ 3 ਸਾਲ ਹੈ, ਆਪਣੀਆਂ ਗੱਲਾਂ ਕਹਿ ਦਿਆਂ, ਰਿਕਾਰਡ ਕਰਦਿਆਂ, ਮੁੜ ਕੇ ਜੋ ਹੋਏਗਾ ਵੇਖੀ ਜਾਏਗੀ, ਜੋ ਸੱਚ ਹੈ ਉਹ ਦੱਸਣਾ ਚਾਹੀਦਾ ਸਾਨੂੰ। ਤੇ ਉਸ ਚੀਜ਼ ਨੇ ਬਹੁਤ ਹਿੰਮਤ ਵੀ ਦਿੱਤੀ, ਚਲੋ ਜਿੰਨਾ ਆਪਾਂ ਕਰ ਸਕਦੇ ਸੀ ਉਹ ਕਰਦਾ ਰਿਹਾ। ਤੇ ਦਲਾਂ ਦੀਆਂ ਮੈਂ ਮੀਟਿੰਗਾਂ ਨਹੀਂ ਕਰ ਸਕਿਆ, ਜਾਂ ਕਹਿ ਲਓ ਟਾਈਮ ਘੱਟ ਗਿਆ, ਮਜਬੂਰੀ ਬਣ ਗਈ, ਮੇਰੀ ਬਹੁਤਿਆਂ ਬੰਦਿਆਂ ਨਾਲ ਗੱਲ ਨਹੀਂ ਹੋਈ। ਪਰ ਕਈ ਦਲਾਂ ਨੂੰ ਮੈਂ ਮਿਲਦਾ ਵੀ ਰਿਹਾ ਤੇ ਕਈਆਂ ਨੇ ਮੇਰੇ ਨਾਲ ਬਿਨਾਂ ਮਿਲੇ ਤੋਂ ਵੀ ਆਪਣਾ ਕੰਮ ਕੀਤਾ, ਬਹੁਤ ਮਿਹਨਤ ਕੀਤੀ ਬੰਦਿਆਂ ਨੇ, ਦਿਲੋਂ ਕੀਤੀ। ਜਿਨ੍ਹਾਂ ਨੂੰ ਇਹ ਲੱਗਦਾ ਵੀ ਜਿੱਥੇ ਯਾਰ ਬੱਚਿਆਂ ਲਈ ਫਰਜ਼ ਹੈ, ਪਰਿਵਾਰ ਲਈ ਫਰਜ਼ ਹੈ, ਜਿੱਥੇ ਸਾਰੀਆਂ ਗੱਲਾਂ ਲਈ ਸਾਡੇ ਫਰਜ਼ ਹੈ, ਗੁਰੂ ਨਾਨਕ ਦੀ ਵਿਚਾਰਧਾਰਾ ਇਹਨਾਂ ਨੇ ਰੁਮਾਲਿਆਂ ਥੱਲੇ ਬੰਦ ਕਰਕੇ ਰੱਖੀ ਹੈ, ਉਹਦੇ ਲਈ ਵੀ ਸਾਡਾ ਮਾੜਾ ਮੋਟਾ ਤੇ ਫਰਜ਼ ਹੈ, ਮਾੜਾ ਮੋਟਾ ਤੇ ਫਰਜ਼ ਹੈ। ਅਸੀਂ ਮਹੀਨੇ 'ਚ ਇੱਕ ਦਿਨ ਕੱਢੀਏ ਟਾਈਮ, ਇੱਕ ਦਿਨ ਵੀ ਪੂਰਾ ਨਹੀਂ ਕੱਢਣ ਦੀ ਲੋੜ, 2-3 ਘੰਟੇ ਟਾਈਮ ਕੱਢੀਏ, 200-400 ਰੁਪਈਆ ਸਾਡਾ ਲੱਗ ਜਾਏਗਾ, ਕੋਈ ਗੱਲ ਨਹੀਂ। ਇਸ ਵਿਚਾਰਧਾਰਾ ਨੂੰ, ਇਸ ਸੋਚ ਨੂੰ ਅੱਗੇ ਲੈ ਕੇ ਜਾਈਏ। ਅੱਜ ਮੇਰੀ ਗੱਲ ਲਿਖ ਲਓ, ਚੇਤੇ ਨਾਲ ਲਿਖ ਲਓ, ਜੇ ਕਿਤੇ ਰਿਕਾਰਡ ਹੁੰਦੀ ਹੈ, ਇਹਨੂੰ ਰਿਕਾਰਡ ਤੇ ਨੈੱਟ ਤੇ ਪਾ ਹੀ ਦੇਵਾਂਗੇ ਮੀਟਿੰਗ, ਤੁਸੀਂ ਇਹ ਰਿਕਾਰਡ ਕਰਕੇ ਰੱਖ ਲਓ ਮੇਰੀ ਗੱਲ। ਆਉਣ ਵਾਲਾ ਜਿਹੜਾ ਸਮਾਂ ਆ, 10 ਸਾਲਾਂ ਨੂੰ ਮੰਨਣ, 15 ਨੂੰ ਮੰਨਣ, 20 ਨੂੰ ਮੰਨਣ, 50 ਨੂੰ ਮੰਨਣ, ਇਹਨਾਂ ਨੂੰ ਸਾਡੀਆਂ ਗੱਲਾਂ ਮੰਨਣੀਆਂ ਹੀ ਪੈਣੀਆਂ। ਧਿਆਨ ਨਾਲ ਸੁਣਿਆ, ਮੰਨਣੀਆਂ ਹੀ ਪੈਣੀਆਂ, ਕਿਉਂਕਿ ਸੱਚੀ ਹੈ। ਇਸ ਗੱਲ ਦਾ ਜਵਾਬ ਨਹੀਂ ਇਹਨਾਂ ਦੇ ਕੋਲ, ਜੇ ਜਵਾਬ ਹੋਵੇ ਫਿਰ ਗਾਲਾਂ ਕਿਉਂ ਕੱਢਣ, ਜੇ ਜਵਾਬ ਹੋਵੇ ਮੈਨੂੰ ਅੰਮ੍ਰਿਤਸਰ ਤੋਂ ਕਿਉਂ ਰੋਕਣ, ਜੇ ਜਵਾਬ ਹੋਵੇ ਤੇ ਜਾਣ ਦੇਣ, ਕਹਿਣ ਵੀ ਆਉਣ ਦੋ। ਜੇ ਉਹਨਾਂ ਦੇ ਕੋਲ ਦਰਸ਼ਨ ਸਿੰਘ ਬੇਨਤੀ, ਜਿਹੜੀ ਸੰਗਤ ਆਉਣ ਵਾਲੀ ਹੋਵੇ ਨਾ, ਉੱਧਰ ਹੀ ਉਹਨਾਂ ਨੂੰ ਬੇਨਤੀ ਕਰ ਦੇਣੀ, ਕਿਉਂਕਿ ਫਿਰ ਡਿਸਟਰਬ ਹੁੰਦੀ ਹੈ। ਜਿਹੜੇ ਦਲ ਵਾਲੇ ਮੈਂਬਰ ਆਉਣ, ਉਹਨਾਂ ਨੂੰ ਆਉਣ ਦਿਓ, ਬਾਕੀ ਸੰਗਤ ਨੂੰ ਬੇਨਤੀ ਕਰ ਦੇਣੀ ਉੱਧਰ ਹੀ। ਸੁਣਿਓ, ਜੇ ਇਹਨਾਂ ਦੇ ਕੋਲ, ਸੁਣਿਓ ਸਿੰਘੋ, ਜੇ ਇਹਨਾਂ ਕੋਲ ਜਵਾਬ ਹੋਣ, ਰੋਕਣ ਕਿਉਂ? ਆਪਾਂ ਕਿਉਂ ਰੋਕਾਂਗੇ? ਆਪਾਂ ਇੱਥੇ ਗੇਟ ਅੱਗੇ 20 ਵਾਰ ਬੋਲਿਆ ਵੀ ਅਜਨਾਲਾ ਦੀਵਾਨ ਲਾਵੇ, ਲੰਗਰ ਅਸੀਂ ਛਕਾਵਾਂਗੇ ਸੰਗਤ ਨੂੰ, ਤੋਂ ਮਾਂ ਇੱਥੇ ਦੀਵਾਨ ਰੱਖੇ, ਲੰਗਰ ਅਸੀਂ ਛਕਾਵਾਂਗੇ, ਪਰ ਸਾਨੂੰ ਕਿਉਂ ਰੋਕਦੇ ਆ ਭਲਾ? ਇਹਨਾਂ ਨੂੰ ਡਰ ਕਿਉਂ ਹੈ ਮੇਰੇ ਜਾਣ ਦਾ? ਖਤਰਾ ਕਿਉਂ ਹੈ ਇਸ ਗੱਲ ਤੋਂ? ਕਿਉਂਕਿ ਜਦੋਂ ਆਪਾਂ ਗੱਲ ਸ਼ੁਰੂ ਤੋਂ ਲੈ ਕੇ ਐਂਡ ਤੱਕ ਕਰਦੇ ਹਾਂ, ਨਾ ਚਾਹੁੰਦਿਆਂ ਵੀ ਬੰਦੇ ਨੂੰ ਉਹਦੇ ਨਾਲ ਸਹਿਮਤ ਹੋਣਾ ਪੈਂਦਾ, ਅੜੀ ਕਰ ਲਵੇ ਤੇ ਕਰ ਲਵੇ। ਆਪਾਂ ਇਸ ਮੀਟਿੰਗ ਦੇ ਵਿੱਚ ਤੇ ਨਹੀਂ, ਅਗਲੀਆਂ ਮੀਟਿੰਗਾਂ ਦੇ ਵਿੱਚ ਮੈਂ ਇਹ ਬੇਨਤੀ ਕਰਾਂਗਾ, ਫਿਊਚਰ 'ਚ ਆਪਾਂ ਇਹ ਕਰਨਾ ਹੈ। ਪਿੱਛੇ ਨੂੰ ਪਿੱਛੇ ਸੁਣਿਓ ਬਈ, ਸੁਣਿਓ ਸੁਣਿਓ, ਆਪਾਂ ਫਿਊਚਰ 'ਚ ਇਹ ਕਰਨਾ ਹੈ ਬਈ, ਜਦੋਂ ਆਪਾਂ ਇੱਥੇ ਗੱਲ ਕਰੀਏ, ਇੱਧਰ ਵੇਖੋ ਨਾ, ਉੱਥੇ ਤੁਰ ਗਿਆ ਯਾਰ, ਇੱਧਰ ਵੇਖੋ, ਇੱਧਰ ਸੁਣੋ ਗੱਲ। ਫਿਊਚਰ ਵਿੱਚ ਆਪਾਂ ਇਹ ਸੋਚਦੇ ਹਾਂ ਕਰੀਏ ਵੀ ਆਪਾਂ ਇੱਥੇ ਦੀਵਾਨ ਦੇ ਵਿੱਚ ਗੱਲਬਾਤ ਹੌਲੀ ਹੌਲੀ ਸ਼ੁਰੂ ਕਰੀਏ, ਵੀ ਬੰਦੇ ਦਾ ਸਵਾਲ ਹੋਵੇ ਉਹ ਗੱਲ ਕਰੇ, ਖੜਾ ਹੋ ਕੇ ਉਹਨੂੰ ਕਹਿਣਾ ਵੀ ਜੋ ਮੰਨਦਾ ਉਹ ਦੱਸ, ਤੇ ਜੋ ਉਹ ਮੰਨਦਾ ਉਹ ਦੱਸੇ ਆਪਣੀ ਗੱਲ, ਸਾਡੀ ਗੱਲ ਨਾਲ ਸਹਿਮਤ ਕਿਉਂ ਨਹੀਂ ਪਹਿਲਾਂ ਇਹ ਦੱਸੇ, ਫਿਰ ਜਿਹੜੀ ਉਹਦੀ ਆਪਣੀ ਗੱਲ ਹੈ ਉਹ ਦੱਸੇ, ਤੇ ਜਿਹੜੀ ਉਹਨੇ ਗੱਲ ਕਰਨੀ ਹੈ ਉਹਨੂੰ ਕਹਿਣਾ ਹੈ ਵੀ ਇਹਦੇ ਉੱਤੇ ਫਿਰ ਅਸੀਂ ਸਵਾਲ ਕਰਨਾ। ਜਿਹੜੀ ਤੂੰ ਗੱਲ ਕਰੇਗਾ 100 ਬੰਦੇ ਦੇ ਵਿੱਚ, 200-500 ਬੰਦੇ ਚ, 2000 ਬੰਦੇ ਚ ਖੜ ਕੇ ਸਵਾਲ ਪੁੱਛਿਆ ਤੂੰ ਵੀ ਮੈਨੂੰ ਆਹ ਵਿਚਾਰਧਾਰਾ, ਮੈਂ ਇਹਦੇ ਨਾਲ ਸਹਿਮਤ ਨਹੀਂ, ਉਹਨੂੰ ਕਹਿਣਾ ਤੂੰ ਆਪਣੀ ਦੇ ਵਿਚਾਰਧਾਰਾ, ਫਿਰ ਉਹ ਦੇਵੇ ਆਪਣੀ ਵਿਚਾਰਧਾਰਾ, ਆਪਣੀ ਗੱਲ ਦੱਸੇ, ਤੇ ਫਿਰ ਭਰੀ ਸਭਾ ਦੇ ਵਿੱਚ ਇੰਟਰਨੈਟ ਤੇ ਲਾਈਵ ਚੱਲਦਾ ਹੋਏਗਾ, ਉਹ ਆਪਣੀ ਗੱਲ ਕਰੇ, ਆਪਣੀ ਗੱਲ ਜਵਾਬ ਦੇਵੇ, ਫਿਰ ਉਹਦੇ ਜਿਹੜੀ ਉਹਨੇ ਫਿਲੋਸਫੀ ਦੇਣੀ ਹੈ ਵੀ ਮੈਂ ਤੇ ਇਦਾਂ ਮੰਨਦਾ, ਉਹਦੇ ਤੇ ਫਿਰ ਅਸੀਂ ਸਵਾਲ ਕਰਾਂਗੇ ਵੀ ਜੇ ਤੂੰ ਇਦਾਂ ਮੰਨਦਾ ਤੇ ਇਹਦਾ ਜਵਾਬ। ਜੇ ਤੂੰ ਸਾਥੋਂ ਸਵਾਲ ਪੁੱਛਣਾ ਹੈ, ਹਰ ਬੰਦਾ ਸਵਾਲ ਪੁੱਛਣ ਵਾਲਾ ਇਹ ਚੇਤਾ ਰੱਖੇ ਵੀ ਤੂੰ ਸਵਾਲ ਪੁੱਛੇਗਾ ਤੇ ਅਸੀਂ ਚੁੱਪ ਕਰਕੇ ਤੈਨੂੰ ਜਵਾਬ ਦੇ ਕੇ ਕਹਾਂਗੇ ਵੀ ਤੁਹਾਨੂੰ ਸੰਤੁਸ਼ਟ ਹੈ ਜਵਾਬ, ਜੇ ਤੂੰ ਸਾਡੇ ਨਾਲ ਸੰਤੁਸ਼ਟ ਹੈ ਤੇ ਠੀਕ ਹੈ, ਖੁੱਲ੍ਹ ਕੇ ਦੱਸ ਵੀ ਆਹ ਤੈਨੂੰ ਜਵਾਬ ਦੇ ਤਾ ਠੀਕ ਹੈ, ਉਹ ਕਵੇ ਹਾਂਜੀ ਮੈਂ ਠੀਕ ਹਾਂ ਚੱਲ ਭਾਈ ਬਹਿ ਜਾ, ਪਰ ਜੇ ਤੂੰ ਸਹਿਮਤ ਨਹੀਂ ਤੇ ਕਿਉਂ ਸਹਿਮਤ ਨਹੀਂ ਆਪਣੀ ਗੱਲ, ਅਸੀਂ ਫਿਰ ਉਹਦੇ ਤੋਂ ਸਵਾਲ ਪੁੱਛਾਂਗੇ, ਫਿਰ ਇਹ ਨਾ ਕਵੇ ਕਿ 2000 ਬੰਦੇ ਦੇ ਵਿੱਚ ਮੇਰੀ ਬੇਇੱਜ਼ਤੀ ਹੋਈ, ਬੇਇੱਜ਼ਤੀ ਤੇ ਆਪੇ ਹੋ ਜਾਣੀ ਕਿਉਂਕਿ ਜਵਾਬ ਉਹਨੂੰ ਦੇਣਾ ਪੈਣਾ ਆ ਵੀ ਮੈਂ ਕਿੱਦਾਂ ਮੰਨਦਾ ਕਿਵੇਂ ਮੰਨਦਾ, ਉਹ ਗੱਲ ਦੱਸਣੀ ਪੈਣੀ। ਤੇ ਮੈਂ ਸੋਚਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਨੋਰਮਲ ਜੇ ਸਵਾਲ ਹੈ ਨਿੱਕੀਆਂ ਨਿੱਕੀਆਂ ਗੱਲਾਂ ਆਪਾਂ ਮੀਟਿੰਗ ਵਿੱਚ ਕਰਨੀਆਂ ਸ਼ੁਰੂ ਕਰੀਏ। ਇੱਥੇ ਜਲ 4 ਘੰਟੇ ਦਾ ਟਾਈਮ ਰੱਖੀਏ, ਸਟੇਜ ਤੇ 4-5 ਬੰਦੇ ਭਾਵੇਂ ਬਹਿ ਜਾਣ, ਜੇ ਮੈਂ ਇਕੱਲਾ ਗੱਲ ਕਰ ਸਕਦਾ ਹੋਇਆ ਬਾਕੀ ਵੀ ਜਵਾਬ ਦੇ ਸਕਦੇ ਬੰਦੇ ਜਿਹੜੇ ਮੈਨੂੰ ਲੱਗਣਗੇ 5-4 ਬੰਦੇ, ਤੇ ਦੁਨੀਆ ਵੀ ਸੁਣੇ। ਜੇ ਕਿਸੇ ਦੇ ਭੇਜਿਆ ਵੀ ਕੋਈ ਆ ਗਿਆ ਸਵਾਲਾਂ ਦੀ ਚਿੱਠੀ ਲੈ ਕੇ ਤੇ ਆ ਜਾ, ਪਤਾ ਤੇ ਲੱਗੇ ਵੀ ਕਿਹੜੇ ਬੰਦੇ ਕਿੱਦਾਂ ਸੋਚਦੇ ਆ ਉਹਨਾਂ ਦਾ। ਪਰ ਇਹ ਮੈਂ ਤੁਹਾਨੂੰ ਕਹਿਣਾ ਇਹ ਚਾਹੁੰਦਾ ਵੀ ਆਉਣ ਵਾਲਾ ਜਿਹੜਾ ਸਮਾਂ ਆ, ਹਾਲਾਤ ਆ ਜਿਹੜੇ, ਉਹ ਤੁਹਾਨੂੰ ਸਮਾਂ ਦੱਸੇਗਾ ਵੀ ਸੱਚ ਕੀ ਹੈ। ਔਰ ਅੱਜ ਤੋਂ ਬਾਅਦ 50 ਸਾਲਾਂ ਬਾਅਦ ਲੋਕ ਇੰਟਰਨੈਟ ਤੇ ਬੈਠੇ ਆ, ਅੱਜ ਟੈਕਨੋਲੋਜੀ ਇੰਨੀ ਜ਼ਿਆਦਾ ਆ ਗਈ, ਆਉਣ ਵਾਲੇ ਜਿਹੜੇ ਬੱਚੇ ਆ ਉਹ ਜਦੋਂ ਪੁੱਛਣਗੇ ਨਾ ਵੀ ਯਾਰ 2019 ਸੀ ਤੇ ਅੱਜ 49 ਚੱਲਦਾ, 30 ਸਾਲਾਂ ਬਾਅਦ ਉਹ ਪੁੱਛਣਗੇ ਵੀ 30 ਸਾਲ ਪਹਿਲਾਂ ਕਿਹੜੇ ਬੰਦੇ ਕੀ ਕੰਮ ਕਰਦੇ ਸੀ, ਕੀ ਕਰਦੇ ਹੁੰਦੇ ਸੀ। ਆ ਹੁਣ ਜਿਹੜੇ 30 ਸਾਲ ਪਹਿਲਾਂ ਗੱਪਾਂ ਮਾਰ ਕੇ ਤੇ ਕੱਢ ਕੱਢ ਆਉਂਦੀਆਂ ਕਿ ਨਹੀਂ ਉਹਨਾਂ ਦੀਆਂ ਸਟੇਜਾਂ ਤੇ, ਤੇ 30 ਸਾਲਾਂ ਬਾਅਦ ਕੀ ਹੋਏਗਾ। ਜਦੋਂ ਚੇਂਜ ਆਈ ਸੀ, ਜਦੋਂ ਬਦਲਾਵ ਆਇਆ ਸੀ, ਜਦੋਂ ਨਵੀਂ ਗੱਲ ਸਟਾਰਟ ਹੋਈ ਸੀ ਤੇ ਕਿਹੜੇ ਕਿਹੜੇ ਬੰਦੇ ਤੁਰਦੇ ਸੀ, ਕਿਹੜੇ ਕਿਹੜੇ ਨਹੀਂ ਸੀ ਤੁਰਦੇ। ਵੇਖੋ ਪਿਆਰਿਓ ਇੱਕ ਗੱਲ ਸੁਣ ਲਿਓ, ਅੱਜ ਨਾ ਮੈਂ ਇੱਕ ਸਟੇਟਮੈਂਟ ਦੇ ਦਿੰਦਾ, ਇੱਕ ਸਟੇਟਮੈਂਟ ਇੱਥੇ ਮੰਨ ਲਓ ਮੈਂ ਕਹਿ ਦਿਆਂ ਵੀ ਵੇਖੋ ਜੀ ਸੰਪਰਦਾਵਾਂ ਦੀ ਵੀ ਜਿਹੜੀ ਦੇਣ ਹੈ ਉਹ ਦਿੱਤਾ ਨਹੀਂ ਜਾ ਸਕਦਾ, ਬਹੁਤ ਮਹਾਂਪੁਰਖਾਂ ਦੀ ਵੀ ਕਮਾਈਆਂ ਹੁੰਦੀਆਂ ਨੇ, ਨਾਮ ਜਪਦੇ ਹੈ, ਉਹਨਾਂ ਦੀ ਆਪਣੀ ਸੰਪ੍ਰਚਾਰ ਸੀ, ਸਾਡਾ ਆਪਣਾ ਹੈ, ਬਹੁਤ ਕਮਾਈਆਂ ਵਾਲੇ ਸਾਧੂ ਮਹਾਂਪੁਰਖ ਸਾਰੇ ਹੋਏ ਹੈ। ਇੰਨੀ ਗੱਲ ਮੈਂ ਕਹਿ ਦਿਆਂ ਮੇਰੇ ਲਈ ਸਾਰੀ ਦੁਨੀਆ ਦੀਆਂ ਸਟੇਜਾਂ ਦੇ ਰਾਹ ਖੁੱਲ੍ਹ ਜਾਣਗੇ, ਇੰਨੀ ਗੱਲ ਨਾਲ ਮੇਰਾ ਗੁਜ਼ਾਰਾ ਹੋ, ਨਾ ਅਮਰੀਕਾ ਮੇਰੇ ਦੀਵਾਨ ਕੋਈ ਰੋਕੇ, ਨਾ ਕੋਈ ਕਨੇਡਾ ਰੋਕੇ, ਇੰਗਲੈਂਡ ਵਾਲੇ ਵੀ ਕਹਿਣਗੇ ਆ ਜਾਓ, ਸਾਰੇ ਹੀ ਸੌਖੇ ਹੋਏ ਤੇ ਮੈਂ ਤੇ ਸੌਖਾ ਹੋ ਸਕਣਾ, ਫਿਰ ਮੈਨੂੰ ਕੀ ਲੋੜ ਹੈ ਔਖੇ ਹੋਣ ਦੀ, ਇੰਨੀ ਗੱਲ ਹੀ ਕਹਿਣੀ ਹੈ ਮੈਂ। 30 ਸਾਲਾਂ ਨੂੰ ਮੇਰੇ ਨਿਆਣੇ ਹੋਣਗੇ ਜਵਾਨ ਹੋਏ ਵੀ ਮੈਂ, ਮੇਰਾ ਮੁੰਡਾ ਅੱਜ 4 ਸਾਲ ਦਾ ਹੈ ਤੇ 30 ਸਾਲਾਂ ਨੂੰ 34 ਦਾ ਹੋਏਗਾ, ਇੱਕ ਮੇਰਾ ਪੋਤਾ ਹੋਏਗਾ, ਕੀ ਇਹ ਸੱਚ ਹੈ? ਨਹੀਂ, ਪਰ ਘੱਟ ਤੋਂ ਘੱਟ ਤੁਹਾਡੇ ਜਿੱਤੇ ਸਾਰੇ ਗ੍ਰਿਸਤੀ ਬੈਠੇ ਬੱਚਿਆਂ, ਫਿਊਚਰ ਤੁਹਾਡੇ ਨਿਆਣਿਆਂ ਦਾ ਨਹੀਂ ਬਣਨਾ, ਤੁਹਾਡੇ ਬੱਚਿਆਂ ਦਾ ਨਹੀਂ ਬਣਨਾ। ਜਾਂ ਤੇ ਤੁਸੀਂ ਇਹ ਦੱਸੋ ਵੀ ਮੈਂ ਉਹਦੇ ਚੋਂ ਕੀ ਲੈਣਾ, ਜਾਂ ਤੇ ਮੈਨੂੰ ਇਹ ਦੱਸ ਦਿਓ ਵੀ ਇਹਦਾ ਫਾਇਦਾ ਹੋ ਗਿਆ ਜੀ, ਪਰਮੇਸ਼ਵਰ ਦੁਆਰ ਤੇ ਡਬਲ ਬਣ ਗਿਆ ਜੀ, ਇਹਦੇ ਨਾਲ ਪੈਸਾ ਬਹੁਤ ਆ ਰਿਹਾ, ਜਾਂ ਤੇ ਇਹ ਦੱਸੋ, ਜਾਂ ਸ਼ਰਧਾਲੂ ਵੱਧ ਗਏ, ਮੱਥਾ ਟਿਕਣਾ ਵੱਧ ਗਿਆ, ਲੈਣਾ ਲੱਗ ਗਈਆਂ ਵੱਧ ਗਈਆਂ, ਹੋਇਆ ਕੀ ਹੈ? ਪ੍ਰੋਬਲਮਾਂ ਆਈਆਂ, ਸਗੋਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਜੇ ਅੱਜ ਸਾਰੇ ਸਾਡੇ ਬੰਦਿਆਂ ਨੂੰ ਕਹੀਦਾ ਕੰਮ ਨਹੀਂ ਕਰਦੇ ਯਾਰ, ਤੁਸੀਂ ਦਲਾਂ ਵਾਲੇ ਹਿੰਮਤ ਕਰੋ, ਮਾੜਾ ਮੋਟਾ ਡੱਕਾ ਤੋੜ ਲਓ, ਹਿੰਮਤ ਕਰ ਲਓ, ਤੇ ਅੱਗੋਂ ਕੀ ਕਹਿਣਗੇ? ਵੇਖੋ ਜੀ ਕੋਈ ਨਾਲ ਨਹੀਂ ਤੁਰਦਾ, ਬੜਾ ਔਖਾ ਹੁੰਦਾ ਜੀ, ਸਾਨੂੰ ਨਹੀਂ। ਔਖ ਤੇ ਭਾਈ ਸਭ ਨੂੰ ਹੀ ਹੁੰਦੀ ਹੈ, ਜਿਸ ਪੱਧਰ ਤੇ ਕੋਈ ਵਿਚਰਦਾ ਹੈ ਉਸ ਪੱਧਰ ਤੇ ਔਖਾ ਸਭ ਨੂੰ ਹੀ ਹੋਣਾ ਪੈਂਦਾ। ਅੱਜ ਤੁਸੀਂ ਮਾਨ ਨਾਲ ਆਪਣੇ, ਸਾਡਾ ਕੋਈ ਕਲਿੱਪ ਆਉਂਦਾ ਕਿੰਨੇ ਮਾਨ ਨਾਲ ਅੱਗੇ ਫਾਰਵਰਡ ਕਰਦੇ ਹੋ ਵੀ ਆਹ ਸੁਣ ਕੇ ਵੇਖ, ਕਿੰਨੇ ਕਿ ਨਹੀਂ ਆਪਣੇ ਨਾਲ ਦੀਆਂ ਯਾਰਾਂ ਬੇਲੀਆਂ ਦੋਸਤਾਂ ਮਿੱਤਰਾਂ ਨੂੰ ਕਹਿੰਦੇ ਪਰਮੇਸ਼ਰ ਦੁਆਰ ਜਾਂਦੇ ਆ, ਆਹ ਗੱਲ ਕਹੀ ਹੈ, ਲੈ ਜਵਾਬ ਦਿਓ ਇਹਦਾ, ਕਹਿੰਦੇ ਨਾ ਮਾਣ ਨਾਲ। ਤੇ ਮੈਂ ਇਕੱਲੀਆਂ ਧਾਰਨਾ ਗਾ ਗਾ ਕੇ ਬੋਲੀ ਜਾਂਦਾ ਤੇ ਭੇਜੀ ਜਾਈ ਅੱਗੇ, ਕਿੰਨਾ ਕੁ ਭੇਜੇਗਾ ਫਿਰ? ਅੱਜ ਮਾਣ ਵੀ ਤੇ ਹੈ ਨਾ ਉਸ ਗੱਲ ਦੇ ਉੱਤੇ, ਚੰਗਾ ਵੀ ਤੇ ਲੱਗਦਾ ਸਾਨੂੰ ਵੀ ਅਸੀਂ ਇੱਕ ਗਰੁੱਪ ਹਾਂ, ਅਸੀਂ ਇੱਕ ਪਰਿਵਾਰ ਹਾਂ, ਅਸੀਂ ਇਕੱਠੇ ਹਾਂ ਤੇ ਅਸੀਂ ਕੋਈ ਗੱਲ ਕਰ ਰਹੇ ਹਾਂ, ਇੱਕ ਟੀਮ ਹੈ, ਟੀਮ 'ਚ ਇੱਕ ਬੰਦਾ ਭਾਵੇਂ ਬੋਲ ਰਿਹਾ ਪਰ ਬੋਲਦੇ ਰਹੇ ਹਾਂ, ਅਸੀਂ ਇਕੱਠੇ ਹਾਂ, ਅਸੀਂ ਇੱਕ ਗਰੁੱਪ ਹਾਂ, ਇੱਕ ਟੀਮ ਹਾਂ, ਅਸੀਂ ਗੱਲ ਅੱਗੇ ਕਰ ਰਹੇ ਹਾਂ। ਤੇ ਆਉਣ ਵਾਲੇ 30-40-50 ਸਾਲਾਂ 'ਚ ਵੇਖਣਾ ਲੋਕਾਂ ਨੇ ਕਿਹੜੇ ਸੀ ਜਿਹੜੇ ਬੰਦੇ ਇੱਦਾਂ ਲੋਕਾਂ ਨੂੰ ਗੁੰਮਰਾਹ ਕਰਦੇ ਰਹੇ ਹੈ, ਕਿਹੜੇ ਬੰਦਿਆਂ ਨੇ ਕਲੀਅਰ ਗੱਲਾਂ ਕੀਤੀਆਂ, ਤੇ ਕਿਹੜੇ ਕਿਹੜੇ ਬੰਦੇ ਨਾਲ ਸਾਥ ਦਿੰਦੇ ਰਹੇ, ਕਿਹੜੇ ਕਿਹੜੇ ਬੰਦੇ ਤੁਰੇ, ਕਿਹੜੇ ਕਿਹੜੇ ਬੰਦੇ ਨਹੀਂ ਤੁਰੇ, ਕਿਹੜੇ ਕਿਹੜੇ ਬੰਦੇ ਔਖਾ ਹੈ ਜੀ, ਔਖਾ ਸਭ ਨੂੰ ਹੁੰਦਾ। ਇੱਥੇ ਮੈਂ ਆਪਣੀ ਗੱਲ ਦੱਸਦਾ ਵੀ ਹੁਣ ਵੇਖੋ ਸਾਡੇ ਇੱਥੇ ਜਥੇ ਦੇ ਵਿੱਚ 100 ਮੈਂਬਰ ਹੈ ਘੱਟ ਤੋਂ ਘੱਟ, ਸਾਰੇ ਸਥਾਨ ਦੇ ਉੱਤੇ ਬੰਦੇ ਕੰਮ ਕਰਨ ਵਾਲੇ। ਚਲੋ ਜੇ 100 ਨਾ ਮੰਨੀਏ ਤੇ 80 ਕੁ ਬੰਦੇ ਤੇ ਹੋਣਗੇ, ਤੇ ਜੇ 80 ਬੰਦੇ ਹੈ ਘੱਟ ਤੋਂ ਘੱਟ 60 ਦੇ ਬੱਚੇ ਪੜ੍ਹਦੇ, 60 ਨਿਆਣਿਆਂ। ਹੁਣ ਤੁਸੀਂ ਹਿਸਾਬ ਲਾ ਕੇ ਵੇਖੋ ਵੀ ਆਉਣ ਵਾਲੇ ਫਰਵਰੀ ਮਾਰਚ ਦੇ ਵਿੱਚ ਫੀਸਾਂ ਆਉਣੀਆਂ, ਬੱਚੇ ਪੜ੍ਹਦੇ ਆ। ਹੁਣ ਮੈਂ ਇਹਨਾਂ ਨੂੰ ਕਹਾਂ ਵੀ ਜਦੋਂ ਤੇ ਸੀ ਮੈਂ ਬਾਬਾ, ਉਦੋਂ ਤੇ ਸੀ ਤੁਹਾਡੇ ਸਕੂਲ ਵੱਡੇ, ਤੇ ਹੁਣ ਮੈਂ ਬਣ ਗਿਆ ਪ੍ਰਚਾਰਕ, ਤੇ ਹੁਣ ਪੈ ਗਿਆ ਘਾਟਾ, ਤੇ ਹੁਣ ਬੱਚੇ ਲਾਓ ਸਰਕਾਰੀ ਸਕੂਲਾਂ ਚ, ਤੇ ਇਹ ਮੈਨੂੰ ਪੁੱਛਣਗੇ ਵੀ ਸਾਨੂੰ ਪੁੱਛ ਕੇ ਬਾਬਾ ਆਪਣੇ ਛੱਡਿਆ ਸੀ, ਇਹਦਾ ਹੁਣ ਖਮਿਆਜਾ ਸਾਡੇ ਨਿਆਣੇ ਭੁਗਤਣਗੇ ਵੀ ਉਹ ਪ੍ਰਾਈਵੇਟ ਸਕੂਲਾਂ ਚ ਪੜ੍ਹਨਗੇ, ਪ੍ਰਾਈਵੇਟ ਛੱਡ ਕੇ ਸਰਕਾਰੀ ਚ ਜਾਣਗੇ। ਹੁਣ ਤੁਹਾਡਾ ਤੇ ਕੋਈ ਨਿੱਕਾ ਨਿਆਣਾ ਹੈ ਨੀ, ਸਾਡੇ ਤੇ ਹੈ ਨੇ ਨਾ, ਕਹਿਣਗੇ ਕਿ ਨਹੀਂ ਕਹਿਣਗੇ। ਹੁਣ ਉਹਨਾਂ ਨੂੰ ਮੈਂ ਕਹਾਂ ਵੀ ਛੱਡ ਦਿਓ ਹੁਣ ਤੁਸੀਂ, ਅਗਲਾ ਕਹਾਂ ਮੈਂ ਮੋਟਰਸਾਈਕਲ ਤੇ ਉਹਨਾਂ ਨੂੰ ਕਹਾਂ ਮੈਂ ਸਾਈਕਲ ਲੈ ਲਿਆ ਹੁਣ ਬੱਸ ਤੇ ਆਇਆ ਕਰ। ਮਤਲਬ ਕਹਿਣ ਦਾ ਵੀ ਜਿਹੜੇ ਸਾਡੇ ਜਿਹੜੇ ਹੁਣ ਲਾਈਟਾਂ ਚੱਲਦੀਆਂ ਤੇ ਉਹ ਤੇ ਨਹੀਂ ਨਾ ਬੰਦ ਕਰਨ ਲੱਗੇ ਹੁਣ ਆਪਾਂ। ਹੁਣ ਮੈਂ ਲਾਂਗਰੀ ਨੂੰ ਕਹਾਂ ਵੀ ਅਦਰਕ ਪਾਣੀ ਛੱਡ ਦੇ, ਮਸਾਲਾ ਰਹਿਣ ਦਿਆ ਕਰ, ਵੀ ਹੁਣ ਸਿੱਧੀ ਜੀ ਤੇ ਮੂੰਗੀ ਵਾਲੀ ਦਾਲ ਚੱਲਣ ਦੇ ਤੂੰ, ਵੀ ਹੁਣ ਆਪਾਂ ਹੁਣ ਬਾਬਾ ਪੁਣਾ ਛੱਡ ਦਿੱਤਾ, ਉਹ ਥੋੜ੍ਹਾ ਉਹ ਚੀਜ਼ ਉਹ ਸਟੈਂਡਰਡ ਕਿੱਦਾਂ ਆਪਾਂ ਡਾਊਨ ਕਰਾਂਗੇ, ਉਹ ਤੇ ਉੱਦਾਂ ਹੀ ਰਹਿਣਾ। ਲੰਗਰ ਪ੍ਰਸ਼ਾਦਾ ਰੋਟੀ ਜਿਹੜੇ ਬਿੱਲ ਆਉਣੇ ਹੈ, ਜਿਹੜੀਆਂ ਲਾਈਟਾਂ ਜਗਣੀਆਂ, ਉਹ ਤੇ ਉੱਦਾਂ ਹੀ ਰਹਿਣਾ ਹੈ, ਉਹ ਤੇ ਫਰਕ ਨਹੀਂ ਨਾ ਪੈਣਾ ਫਾਈਨੈਂਸ਼ਲੀ। ਪਰ ਜਿਹੜੇ ਬੰਦੇ ਸ਼ਰਧਾ ਵਾਲੇ ਪੈਰਾਂ ਤੇ ਆ ਕੇ ਡਿੱਗਦੇ ਸੀ, ਆਹ ਚੱਕੋ ਜੀ 5 ਲੱਖ ਰੁਪਈਆ, ਆਹ ਚੱਕੋ ਜੀ 10 ਲੱਖ ਰੁਪਈਆ, ਆਹ ਲਓ ਜੀ 1 ਲੱਖ ਰੁਪਈਆ, ਜਿਹੜੇ ਚਾਹੁੰਦੇ ਸੀ ਬਸ ਇੱਕ ਹੀ ਐਂ ਕਹਿ ਦਿਓ ਕਾਰਜ ਬਣ ਜੂ ਸਾਡਾ, ਹਾਂਜੀ ਬਣ ਜੂ, ਬਾ ਬਣ ਗਿਆ। ਹੁਣ ਅੱਧਿਆਂ ਕਦੇ ਬਣ ਜਾਂਦੇ ਸੀ ਤੇ ਅੱਧਿਆਂ ਦੇ ਨਹੀਂ ਸੀ ਬਣਦੇ, ਤੇ ਜਿਨ੍ਹਾਂ ਦੇ ਬਣ ਜਾਂਦੇ ਸੀ ਉਹ ਤੇ ਅਗਲਾ ਫਿਰਦਾ ਸੀ ਇੱਥੇ ਗੇੜੇ ਦਿੰਦਾ, ਉਹਨੂੰ ਜੇ ਮੈਂ ਕਹਿੰਦਾ ਵੀ ਘਰ ਵੇਚ ਕੇ ਵੀ ਦੇ ਜਾ ਤਾਂ ਵੀ ਦੇ ਜਾਂਦਾ। ਹੁਣ ਜਿਹਦੇ 20 ਸਾਲ ਬਾਅਦ ਮੁੰਡਾ ਹੋ ਗਿਆ ਕੀ ਨਹੀਂ ਕਰੂ, ਜੇ 20-20 ਸਾਲਾਂ ਵਾਲੇ ਮੁੰਡੇ ਵਿਖਾਈਏ ਤੇ 20-50 ਤੇ ਉਹ ਵੀ ਹੋਣਗੇ, ਉਹਨਾਂ ਨੂੰ ਮੈਂ 1 ਲੱਖ ਕਹਿ ਦਿਆਂ ਵੀ ਤੂੰ ਐਵੇਂ ਯਾਰ ਤੇਰਾ ਮੁੰਡਾ ਤੇਰੇ ਕਰਕੇ ਹੋਇਆ, ਨਾ ਬਾਬਾ ਜੀ ਤੁਹਾਡੇ ਕਰਕੇ ਹੋਇਆ, ਮੇਰੇ ਕਹਿਣ ਤੇ ਵੀ ਨਹੀਂ ਮੰਨਦੇ ਅਗਲੇ, ਮੈਂ ਉਹਨੂੰ ਜਿੰਨਾ ਮਰਜ਼ੀ ਜ਼ੋਰ ਲਾ ਲਾਂ ਵੀ ਤੇਰਾ ਮੁੰਡਾ ਤੇਰੇ ਕਰਕੇ ਹੋਇਆ, ਨਾ ਜੀ ਨਾ ਸਾਨੂੰ ਤੇ ਇੱਥੋਂ ਮਿਲਿਆ, ਅਸੀਂ ਨਹੀਂ ਮੰਨ ਸਕਦੇ, ਤੁਸੀਂ ਕਹੀ ਜਾਓ। ਹੁੰਦੇ ਨੇ ਇਦਾਂ ਦੇ ਬੰਦੇ, ਸਮਝਦੇ ਹੋ ਗੱਲ? ਅੱਛਾ ਹੁਣ ਵੇਖੋ ਅਸੀਂ ਕਹੀ ਜਾਂਦੇ ਹਾਂ ਆਪਣ ਹੱਥੀ ਆਪਣਾ ਆਪੇ ਹੀ ਕਾਰਜ ਸਵਾਰੀ ਹੈ। ਗੁਰੂ ਗ੍ਰੰਥ ਸਾਹਿਬ ਸਾਨੂੰ ਕਹਿੰਦੇ ਆ ਰੱਬ ਕੁਦਰਤ ਚ ਵੱਸਦਾ ਹੈ ਤੇ ਕੁਦਰਤ ਦਾ ਤੂੰ ਹਿੱਸਾ, ਤੇਰੇ ਜੀ ਹੈ, ਜੋ ਕਰਾਉਣਾ ਤੈਨੂੰ ਕਰਨਾ ਆਪ ਕਰਨਾ। ਗੁਰੂ ਨਾਨਕ ਪਾਤਸ਼ਾਹ ਇੱਦਾਂ ਕਹੀ ਜਾਂਦੇ ਰੱਬਾ ਮੇਰ ਕਰਦੇ ਸਾਰੀ ਦੁਨੀਆ ਬਦਲ ਦੇ, ਕਹਿੰਦੇ ਨਾ ਰੱਬ ਮੇਰੇ ਵਿੱਚ ਹੈ ਤੇ ਮੈਨੂੰ ਘਰ ਬਾਰ ਇੱਕ ਵਾਰੀ ਛੱਡ ਕੇ ਡਿਊਟੀਆਂ ਲਾ ਕੇ ਸ਼੍ਰੀ ਚੰਦ ਦੀਆਂ ਜ਼ਿੰਮੇਵਾਰੀਆਂ ਦੇ ਕੇ ਟੱਬਰ ਨੂੰ ਤੇ ਮੈਨੂੰ ਆਪ ਕਰਨਾ ਪੈਣਾ, ਨਹੀਂ ਤੇ ਕਰਤਾਰਪੁਰ ਬਹਿੰਦੇ ਨਾਮ ਜਪਣ ਤੁਰ ਕੇ ਤੁਰੇ ਕਿਉਂ? ਜੇ ਗੱਲ ਇਹ ਪ੍ਰੈਕਟੀਕਲ ਨਹੀਂ ਸੀ ਫਿਰ ਬਹਿੰਦੇ ਕਿਸੇ ਜਗ੍ਹਾ ਤੇ ਜਾ ਕੇ ਭੋਰੇ ਚ ਬਹਿ ਜਾਂਦੇ ਵੀ ਮੇਰੇ ਵਰਗੇ 1000 ਗੁਰੂ ਨਾਨਕ ਬਣ ਗਏ ਉਹ ਉੱਥੇ ਫਿਰ ਰਹੇ ਨੇ ਮੇਰਾ ਰੂਪ ਬਣਾ ਕੇ, ਕੋਥੇ ਗਿਆ ਕੋਥੇ ਗਿਆ ਕੋਥੇ ਗਿਆ, ਸਾਲ ਵਿੱਚ ਕੰਮ ਕਰ ਦਿੰਦੇ ਸਰ ਅੰਦਰ ਬਹਿ ਕੇ। ਪਰ ਗੁਰੂ ਨਾਨਕ ਨੂੰ ਪਤਾ ਵੀ ਰੱਬ ਕੁਦਰਤ ਚ ਹੈ ਤੇ ਕੁਦਰਤ ਚ ਮੈਂ ਹਾਂ ਤੇ ਇਹਦਾ ਮਤਲਬ ਇਹ ਸਾਰਾ ਕੁਛ ਮੈਨੂੰ ਕਰਨਾ ਪੈਣਾ ਤੇ ਤਾਂ ਹੀ ਗਏ ਸੀ। ਹਲ ਕਿਉਂ ਬੰਨਦੇ ਰਹੇ? ਉਹ ਸਾਨੂੰ ਇਸ਼ਾਰਾ ਕਰਦੇ ਸੀ ਵੀ ਰੱਬ ਤੇਰੇ ਵਿੱਚ ਹੈ, ਰੋਟੀ ਲਈ ਤੈਨੂੰ ਹੀ ਕਰਨਾ ਪੈਣਾ ਤੇ ਸੱਚ ਵੀ ਇਹੋ ਹੀ ਹੈ, ਕਰਨਾ ਸਾਨੂੰ ਆਪ ਨੂੰ ਹੀ ਪੈਂਦਾ ਹੈ। ਇਹਨੂੰ ਝੂਠ ਸਿੱਧ ਕਰੇ ਕੋਈ ਪੁਜਾਰੀ ਲਾਣਾ, ਐਵੇਂ ਬਕਵਾਸ ਕਰਦੇ ਨੇ ਇਹ ਗੁੰਮਰਾਹ ਕਰਦੇ ਨੇ। ਬੰਦੇ ਚ ਰੱਬ ਹੈ ਤੇ ਬੰਦੇ ਨੂੰ ਕਾਰਜ ਕਰਨੇ ਪੈਣੇ ਨੇ ਸਾਰੇ। ਆਹ ਵਿਚਾਰਧਾਰਾ ਇੰਨੀ ਸਵਾਦ ਵਾਲੀ ਹੈ, ਕਿਹੜੇ ਕਾਲਜ ਚ ਗੱਲ ਕਰੀਏ, ਕਿੱਥੇ ਕਰੀਏ? ਯੂਨੀਵਰਸਿਟੀ ਚ ਬਹਿ ਕੇ ਉਹ ਤੁਸੀਂ ਕਰੋਗੇ? ਮੈਂ ਕਿਹੜੀ ਯੂਨੀਵਰਸਿਟੀ ਜਾਵਾਂ? ਹੁਣ ਉੱਥੇ ਵੀ ਸਿਆਸਤਾਂ ਬਥੇਰੀਆਂ ਨੇ, ਅਗਲਾ ਕਾਲਜਾਂ ਦੇ ਵਿੱਚ ਸਾਨੂੰ ਕਿੱਥੇ ਬੋਲਣ ਦਿੰਦਾ? ਪਰ ਤੁਹਾਡੇ ਬੱਚੇ ਬੋਲਣਗੇ ਜਾ ਕੇ, ਜੇ ਮੈਂ ਨਹੀਂ ਜਾ ਸਕਦਾ ਤੂੰ ਤੇ ਜਾਣਾ ਨਾ ਕਾਲਜ ਵਿੱਚ, ਜਿਹੜੇ ਨੌਜਵਾਨ ਹੋ ਤੁਸੀਂ ਤੇ ਕਾਲਜ 'ਚ ਜਾਂਦੇ ਹੋ, ਜੇ ਮੈਂ ਨਹੀਂ ਜਾਂਦਾ ਚੱਲ ਤੇਰੇ ਬੱਚੇ ਜਾਣਗੇ ਕੱਲ੍ਹ ਨੂੰ, ਆ ਤੂੰ ਆਪਣੇ ਬੱਚਿਆਂ ਨੂੰ ਦਈ, ਤੇਰੇ ਬੱਚੇ ਕਾਲਜ ਜਾ ਕੇ ਬੋਲਣ ਦੇਣਗੇ ਕਿਸੇ ਨੂੰ? ਉਹ ਅਗਲਾ ਪੁੱਛਦਾ ਯਾਰ ਇਹ ਗੱਲਾਂ ਸਿੱਖੀਆਂ ਕਿੱਥੋਂ ਤੁਸੀਂ ਦੱਸੋ ਵੀ ਅਸੀਂ ਗੁਰੂ ਨਾਨਕ ਨੂੰ ਮੰਨਦੇ ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਸਾਨੂੰ ਆਹ ਗੱਲਾਂ ਗੁਰਬਾਣੀ ਚੋਂ ਸਮਝ ਪਈਆਂ ਸਾਡਾ ਦਿਮਾਗ ਚੱਲਿਆ ਅਸੀਂ ਪਿੰਗਲੇ ਨਹੀਂ ਹੁਣ ਸਾਡਾ ਦਿਮਾਗ ਚੱਲਦਾ ਸੌਖੇ ਹੋ ਜਾਵਾਂਗੇ ਮੈਂ ਜਿਹੜੀ ਗੱਲ ਕਰਦਾ ਸੀ ਵੀ ਸਾਡੇ ਔਖ ਦੀ ਜੇ ਗੱਲ ਕਰੀਏ ਤੇ ਸਾਨੂੰ ਵੀ ਔਖੇ ਹੋਣਾ ਪੈਂਦਾ ਭਾਈ ਤੁਸੀਂ ਸੋਚ ਕੇ ਵੇਖੋ ਪਿਆਰਿਓ ਮੈਂ ਨਾ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਮੇਰੇ ਤੇ ਤਵਾ ਬੜਾ ਲੱਗਦਾ ਰਿਹਾ ਵੀ ਇਹ ਬੜੀਆਂ ਮਹਿੰਗੀਆਂ ਗੱਡੀਆਂ ਰੱਖ ਕਹਿੰਦੇ ਸੀ ਨਾ ਪਰ ਹੁਣ ਮੇਰੀ ਗੱਡੀ ਦੂਜੀਆਂ ਗੱਡੀਆਂ ਵਰਗੀ ਹੈ ਕਿ ਮਹਿੰਗੀ ਹੈ ਇੱਕੋ ਜਿਹੀ ਹੁੰਦੀਆਂ ਤਿੰਨ ਚਾਰ ਹੁਣ ਅੱਛਾ ਪਹਿਲਾਂ ਮੇਰੀ ਗੱਡੀ ਕਰੋੜ ਦੀ ਇੱਕ ਨਹੀਂ ਇੱਕ ਟਾਈਮ ਤੇ ਚਾਰ ਇਹ ਸੱਚ ਹੈ ਚਾਰ ਗੱਡੀਆਂ ਇੱਕ ਟਾਈਮ ਤੇ ਕਰੋੜ ਕਰੋੜ ਤੋਂ ਉੱਪਰ ਦੀਆਂ ਹੁੰਦੀਆਂ ਰਹੀਆਂ ਤੇ 2004 ਤੋਂ ਲੈ ਕੇ 2014 ਤੱਕ 10 ਸਾਲ ਸਾਡੇ ਇਦਾਂ ਹੀ ਸੀ ਕਿ ਚਾਰ ਗੱਡੀਆਂ ਕਰੋੜ ਕਰੋੜ ਦੀਆਂ ਮੇਰੇ ਕੋਲ ਵੱਖਰੀਆਂ ਵੱਖਰੀਆਂ ਹੁੰਦੀਆਂ ਸੀ ਤੇ ਅੱਜ ਗੱਡੀ ਜਿਹੋ ਜਿਹੀ ਮੇਰੇ ਜਥੇ ਵਾਲਿਆਂ ਕੋਲ ਹੈ ਉਹੋ ਜਿਹੀ ਹੀ ਮੇਰੇ ਕੋਲ ਹੈ ਪਿਛਲੇ 3 ਸਾਲਾਂ ਤੋਂ ਤੁਸੀਂ ਦੱਸੋ ਮੈਨੂੰ ਇਹਦੇ ਵਿੱਚੋਂ ਕੀ ਮਿਲ ਗਿਆ ਬੜਾ ਕੁਝ ਖੱਟ ਲਿਆ ਜੀ ਆਹ ਦੀਵਾਨ ਹਾਲ ਜਿੱਥੇ ਖੜਾ ਉੱਥੇ ਹੀ ਖੜਾ 3 ਸਾਲ ਦਾ ਬਣਾ ਲਿਆ ਮੈਂ ਹਸਪੀਟਲ ਬਣ ਗਿਆ ਬਿਲਡਿੰਗ ਪਰ ਚਲਾ ਲਿਆ ਸੀ ਰਾਸ਼ਨ ਵਾਸਤੇ ਤੁਹਾਨੂੰ ਬੇਨਤੀਆਂ ਕਰਦੇ ਹਾਂ ਭਾਈ ਉਹਦੀ ਲੰਗਰ ਦਾ ਰਾਸ਼ਨ ਪਾਣੀ ਰਲ ਮਿਲ ਕੇ ਕਰੀਏ ਉਹਦਾ ਕਰੋ ਕੁਛ ਨਾ ਕੁਛ ਚਲਾਈਏ ਉਹਨੂੰ ਕਿੰਨਾ ਅਸੀਂ ਅੱਗੇ ਚਲੇ ਗਏ ਵੀ ਬੜਾ ਇਹਦੇ ਨਾਲ ਸਾਨੂੰ ਫਾਇਦਾ ਪਰ ਔਖਾ ਤੇ ਮੈਂ ਵੀ ਹਾਂ ਪਰ ਮੈਂ ਆਪਣੀ ਹਿੰਮਤ ਥੋੜਾ ਛੱਡੀ ਹੈ ਔਖਾ ਹਾਂ ਪਰ ਮੈਂ ਆਪਣੇ ਆਪ ਨੂੰ ਔਖਾ ਨਹੀਂ ਹੋਣ ਦਿੰਦਾ ਮੇਰੀ ਗੱਲ ਚ ਓਨਾ ਹੀ ਵਜਨ ਹੈ ਓਨਾ ਹੀ ਹੈ ਓਨਾ ਹੀ ਰਹੇਗਾ ਹਰ ਰੋਜ਼ ਨਵੀਂ ਤੋਂ ਨਵੀਂ ਗੱਲ ਕਰਦੀ ਕਰੀਦੀ ਦੀਵਾਨ ਚ ਅੱਜ ਕੁਛ ਕੱਲ ਕੁਛ ਪਰਸੋਂ ਕੁਛ ਤੁਹਾਨੂੰ ਉੱਧਰ ਗਰੀਬੀ ਦਿਸੇਗੀ ਪਰ ਤੁਹਾਨੂੰ ਇੱਥੇ ਗਰੀਬੀ ਨਹੀਂ ਦਿਸੇਗੀ ਤੁਹਾਨੂੰ ਮੇਰੇ ਵਿਚਾਰਾਂ ਚ ਗਰੀਬੀ ਨਹੀਂ ਦਿਸੇਗੀ ਮੇਰੀ ਸੋਚ ਵਿੱਚ ਗਰੀਬੀ ਨਹੀਂ ਦਿਸੇਗੀ ਬਾਹਰ ਮਾੜਾ ਮਾੜਾ ਮੋਟਾ ਦਿਸ ਜਾਏਗਾ ਸਾਡੀ ਗੱਡੀ ਮੇਰੀ ਮਾੜੀ ਦਿਸੇਗੀ ਪਰ ਮੈਂ ਜਿਹੜਾ ਉਹਦੇ ਵਿੱਚ ਆ ਮੇਰੇ ਚ ਬਦਲਾਵ ਆਇਆ ਚੇਂਜ ਮੈਂ ਰੋਜ਼ ਆਪਣੇ ਆਪ ਨੂੰ ਅੱਗੇ ਲੈ ਕੇ ਜਾਂਦਾ ਮੈਂ ਹਿੰਮਤ ਨਹੀਂ ਛੱਡਦਾ ਸਾਡੇ ਬੰਦਿਆਂ ਦੀ ਪ੍ਰੋਬਲਮ ਕੀ ਕੋਈ ਨਾਲ ਨਹੀਂ ਜੀ ਤੁਰਦਾ ਤੇ ਲੱਭ ਫਿਰ ਜਿਹੜੇ ਤੁਰਨ ਵਾਲੇ ਆ ਉਹਨਾਂ ਨੂੰ ਲੱਭ ਹੋਰ ਹੋਣਾ ਕੋਈ ਇਹਨੂੰ ਛੱਡਦੇ ਜਿਹੜਾ ਨਹੀਂ ਤੁਰਦਾ ਹੋਰ ਲੱਭ ਜੇ ਨਹੀਂ ਤੁਰਦੇ ਤੇ ਹੋਰ ਵੇਖ ਕੋਈ ਕਿਹੜੇ ਕਿਹੜੇ ਤੁਰ ਸਕਦੇ ਨੇ ਉਹਨਾਂ ਨੂੰ ਨਾਲ ਲੈ ਲੈ ਤੇਰੇ ਪਿੰਡ 'ਚ ਨਹੀਂ ਲੱਭਦੇ ਨਾਲ ਵਾਲੇ ਪਿੰਡ 'ਚ ਚੱਲ ਨਾਲ ਵਾਲੇ ਪਿੰਡ 'ਚ ਨਹੀਂ ਲੱਭਦੇ ਉਦੋਂ ਅਗਲੇ ਪਿੰਡ 'ਚ ਲੱਭ ਲੈ ਹਿੰਮਤ ਕਰ ਤੇ ਜਾਂ ਫਿਰ ਮੈਂ ਦਲਾਂ ਵਾਲੇ ਵੀਰਾਂ ਨੂੰ ਬੇਨਤੀ ਕਰਦਾ ਵੀ ਜਿਹੜੇ ਦਲਾਂ ਦੇ ਮੁਖੀ ਆਪ ਨਹੀਂ ਸਾਂਭ ਸਕਦੇ ਵੇਖੋ ਕਈ ਬੰਦਿਆਂ ਦੀ ਮਜਬੂਰੀ ਹੁੰਦੀ ਹੈ ਪਰਮੇਸ਼ਰ ਦੁਆਰ ਨੇ ਚੁਣ ਲਿਆ ਵੀ ਆਹ ਬੰਦਾ ਦਲ ਦਾ ਪ੍ਰਧਾਨ ਹੈ ਪ੍ਰਧਾਨ ਮਤਲਬ ਮੁੱਖ ਸੇਵਾਦਾਰ ਹੈ ਇਹ ਕੰਮ ਕਰੇਗਾ ਹੁਣ ਉਹ ਬੰਦਾ ਇਮਾਨਦਾਰੀ ਰੱਖੇ ਆਪਣੇ ਅੰਦਰ ਉਹ ਕਵੇ ਕੰਮ ਯਾਰ ਠੀਕ ਵੀ ਹੈ ਕੰਮ ਵਧੀਆ ਵੀ ਹੈ ਕੰਮ ਸੋਹਣਾ ਵੀ ਹੈ ਕੰਮ ਵੱਡਾ ਵੀ ਹੈ ਮੇਰੇ ਕੋਲ ਟਾਈਮ ਹੈ ਮੇਰੇ ਕੋਲ ਸਮਾਂ ਹੈ ਮੈਂ 2000 ਰੁਪਈਆ ਤੇ ਦੇ ਸਕਦਾ ਮਹੀਨੇ ਦਾ ਪਰ ਮੈਂ ਕਰ ਨਹੀਂ ਸਕਦਾ ਸਾਡੇ ਨਾਲ ਵਾਲੇ ਪਿੰਡ ਵਾਲਾ ਬੰਦਾ ਬਹੁਤ ਕਹਿੰਦਾ ਉਹ ਬਹੁਤ ਹਿੰਮਤੀ ਹੈ ਉਹ ਬੰਦੇ 50 ਨਾਲ ਗੱਲ ਕਰ ਸਕਦਾ ਮਿਲ ਸਕਦਾ ਜੋੜ ਸਕਦਾ ਉਹ ਬੰਦੇ ਨਾਲ ਗੱਲ ਕਰਦਾ ਉਹਨੂੰ ਕਵੇ ਜਾ ਕੇ ਵੀ ਭਰਾਵਾ ਮੈਂ ਤੇਰੇ ਨਾਲ ਤੂੰ ਅੱਗੇ ਲੱਗ ਲੈ ਕਰ ਤੂੰ ਇਹ ਤੇਰੇ ਕਰਨ ਦਾ ਮੇਰੇ ਕਰਨ ਦਾ ਇਹ ਔਖਾ ਤੂੰ ਬੰਦਿਆਂ ਚ ਫਿਰ ਸਕਦਾ ਤੂੰ ਤੁਰ ਸਕਦਾ ਤੇਰੇ ਕੋਲ ਟਾਈਮ ਹੈ ਤੂੰ 2 ਘੰਟੇ ਕੱਢ ਲੈ ਮੇਰੇ ਤੋਂ ਨਹੀਂ ਹੁੰਦਾ ਤੂੰ ਕਰ ਮੈਨੂੰ ਪਤਾ ਤੂੰ ਬੰਦਿਆਂ ਚ ਕੰਮ ਕਰ ਸਕਦਾ ਇਹ ਤੇ ਦਿਲ ਵਿਖਾਣਾ ਪੈਣਾ ਨਾ ਸਾਡੇ ਬਹੁਤੇ ਬੰਦਿਆਂ ਨੇ ਨਾ ਥਾਂ ਛੱਡੀ ਤੇ ਨਾ ਕਿਸੇ ਦੂਜੇ ਨੂੰ ਕੰਮ ਕਰਨ ਦਿੱਤਾ ਨਾ ਆਪ ਕੀਤਾ ਸਾਡੇ ਬਹੁਤੇ ਬੰਦਿਆਂ ਨੇ ਇਦਾਂ ਕੀਤਾ ਦਲਾਂ ਦੇ ਮੈਂਬਰਾਂ ਨੇ ਇੱਧਰ ਧਿਆਨ ਰੱਖੋ ਜਾਣਾ ਇੱਕ ਤੇ ਹਿੱਲੋ ਨਾ ਪਿਆਰਿਓ ਕਿਹੜਾ ਉੱਠ ਕੇ ਗਿਆ ਜਾਂ ਤੇ ਬੈਠੋ ਜਾਂ ਉੱਠੋ ਸਾਰੇ ਮੂੰਹ ਇੱਧਰ ਨੂੰ ਚੁੱਕ ਲੈਂਦੇ ਫਿਰ ਥੋੜਾ ਜਿਹਾ ਧਿਆਨ ਰੱਖੋ ਵੀ ਜਿਹੜੇ ਬੰਦੇ ਕੱਚੇ ਹੈ ਨਹੀਂ ਕਰ ਸਕਦੇ ਉਹ ਆਪਣੇ ਕਿਸੇ ਨਾਲ ਵਾਲੇ ਸਾਥੀ ਨੂੰ ਦੇ ਦੇ ਜ਼ਿੰਮੇਵਾਰੀ ਪਰ ਉਹ ਕੀ ਕਰਦੇ ਵੀ ਇਹ ਵੀ ਨਹੀਂ ਛੱਡਣਾ ਚਾਹੁੰਦੇ ਵੀ ਅਸੀਂ ਅਸੀਂ ਰਹਿਣਾ ਵੀ ਮੈਂ ਹੀ ਹੈ ਤੇ ਕਰਦੇ ਵੀ ਕੱਖ ਨਹੀਂ ਉਹ ਲੱਭੋ ਆਪਣੇ ਆਪ ਆਪਣੇ ਵੀ ਆਹ ਬੰਦਾ ਬਹੁਤ ਵਧੀਆ ਇਹ 20-30 ਬੰਦੇ 50 ਬੰਦੇ ਨਾਲ ਤੁਰ ਸਕਦਾ ਇਹ ਤੋਂ ਆਪਾਂ ਕਰਾਈਏ ਸੋ ਮੈਂ ਐਤਕੀ ਜਿਹੜੀ ਬੇਨਤੀ ਕਰਨੀ ਹੈ ਉਹ ਇੱਕ ਤਾਂ ਇਹ ਹੈ ਵੀ ਜਿਹੜੇ ਜਿਹੜੇ ਦਲ ਕੰਮ ਕਰ ਹੀ ਨਹੀਂ ਰਹੇ ਅਸੀਂ ਉਹਨਾਂ ਦਾ ਭਾਰ ਨਹੀਂ ਢੋ ਸਕਦੇ ਐਵੇਂ ਵਾਧੂ ਦਾ ਫਾਲਤੂ ਦਾ ਭਾਰ ਚੁੱਕੀ ਫਿਰਾਂ ਮੈਂ ਵੀ ਐਵੇਂ ਨਾਮ ਦਾ ਦਲ ਬਣਾ ਕੇ ਫਿਰੀ ਜਾਊ ਉਹਨਾਂ ਨੂੰ ਮੇਰੀ ਬੇਨਤੀ ਇੰਨੀ ਕਹਿ ਕੇ 6 ਕੁ ਮਹੀਨੇ ਟਾਈਮ ਹੋਰ ਰੱਖੋ ਜਿੱਥੇ 3 ਸਾਲ ਲੰਘ ਗਏ ਉੱਥੇ 6 ਮਹੀਨੇ ਹੋਰ ਲੰਘ ਜਾਣ 6 ਕੁ ਮਹੀਨਿਆਂ ਵਿੱਚ ਉਹ ਬੰਦੇ ਆਪਣਾ ਕੰਮ ਸ਼ੁਰੂ ਕਰਨ ਸ਼ੁਰੂ ਕਰੋ ਥੋੜ੍ਹਾ ਥੋੜ੍ਹਾ ਕੋਈ ਜ਼ਰੂਰੀ ਨਹੀਂ ਕਿ ਤੁਸੀਂ ਗੁਰਦੁਆਰੇ ਕਰਨਾ ਭਾਵੇਂ ਘਰ 'ਚ ਕਰ ਲਓ ਕਿਤੇ 10 ਬੰਦੇ 15 ਬੰਦੇ 20 ਬੰਦੇ ਬੈਠੋ ਜਿਹੜਾ ਜਿਹੜਾ ਤੁਹਾਨੂੰ ਨਾਲ ਸਾਥ ਲੱਗਦਾ ਹੈ ਉਹਦਾ ਸਾਥ ਲਓ ਰਲ ਕੇ ਕੰਮ ਕਰੋ ਕੋਸ਼ਿਸ਼ ਕਰੋ ਕਰਨ ਦੀ ਅਗਲੀ ਜਿਹੜੀ ਬੇਨਤੀ ਹੈ ਆਪਾਂ ਫਿਊਚਰ ਵਿੱਚ ਇੱਦਾਂ ਸੋਚਦੇ ਹਾਂ ਮੈਂ ਸੋਚਦਾ ਭਈ ਆਉਣ ਵਾਲੇ ਸਾਲਾਂ ਵਿੱਚ ਕਿਉਂਕਿ ਅਜੇ ਮੈਂ ਸੋਚਦਾ ਮੈਂ ਇਹਦੇ ਬਾਰੇ ਡਿਸੀਜਨ ਪੱਕਾ ਨਹੀਂ ਲਿਆ ਵੀ ਇਦਾਂ ਹੀ ਕਰੀਏ ਮੈਂ ਇਹ ਸੋਚਦਾ ਵੀ ਅਸੀਂ ਹਰ ਪਹਿਲਾਂ ਜ਼ਿਲ੍ਹੇ ਦੇ ਵਿੱਚ ਜੇ ਜ਼ਿਆਦਾ ਨਹੀਂ ਜ਼ਿਲ੍ਹੇ ਦੇ ਵਿੱਚ ਮਤਲਬ ਜੇ ਅਸੀਂ 15 ਕੁ ਘੱਟ ਤੋਂ ਘੱਟ ਸਿੱਖ ਲਰਨਿੰਗ ਸੈਂਟਰ ਖੋਲੀਏ ਸਿੱਖ ਲਰਨਿੰਗ ਸੈਂਟਰ ਦਾ ਮਤਲਬ ਸਿਰਫ ਇੰਨਾ ਹੀ ਰੱਖੀਏ ਉਹਦੇ ਵਿੱਚ ਜਿਵੇਂ ਹੁਣ ਦੇਖੋ ਆਹ ਤੁਸੀਂ ਸਾਰੇ ਜਣੇ ਆਏ ਏਦਾਂ ਇਲਾਕੇ ਦੇ ਦਲਾਂ ਦੇ ਮੰਨ ਲਓ ਇੱਕ ਏਰੀਏ ਦੇ ਵਿੱਚ 3-4 ਦਲ ਹੈ ਉਹਨਾਂ ਦੇ ਮੈਂਬਰ ਮਹੀਨੇ ਬਾਅਦ ਇਕੱਠੇ ਹੋ ਜਾਣ ਉਹਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਤੇ ਜਗ੍ਹਾ ਹੋਵੇ ਕੋਈ ਏਕੜ ਜਾਂ 2 ਏਕੜ ਜਗ੍ਹਾ ਹੋਵੇ ਹਰ ਏਰੀਏ ਦੇ ਵਿੱਚ ਅਸੀਂ ਜਗ੍ਹਾ ਆਪਣੇ ਨਾਮ ਨਾ ਕਰਾਈਏ ਜਿਸ ਬੰਦੇ ਦੀ ਜ਼ਮੀਨ ਹੈ ਉਸੇ ਦੇ ਨਾਮ ਰਵੇ ਆਪਾਂ ਜਗ੍ਹਾ ਨਹੀਂ ਲੈਣੀ ਜਗ੍ਹਾ ਉਸੇ ਦੀ ਉਸੇ ਦੇ ਕੋਲ ਰਵੇ ਅਸੀਂ ਉਹਨੂੰ ਇਹ ਕਹਿਣਾ ਵੀ ਅਸੀਂ ਇੱਥੇ ਘੱਟ ਤੋਂ ਘੱਟ ਸਾਨੂੰ 15 ਕੁ ਸਾਲ ਵਾਸਤੇ 10 ਸਾਲ ਵਾਸਤੇ 15 ਸਾਲ ਵਾਸਤੇ ਅਸੀਂ ਇੱਥੇ ਆਪਣਾ ਇੱਕ ਸ਼ੈੱਡ ਪਾ ਲੈਣਾ ਹੁਣ ਆਪਾਂ ਜੇ ਸ਼ੈੱਡ ਥੱਲੇ ਬੈਠੇ ਹਾਂ ਹਾਲ ਬਣਿਆ ਸ਼ੈੱਡ ਪਾ ਲਈਏ ਬਾਥਰੂਮ ਵਗੈਰਾ ਬਣਾ ਲਈਏ ਉੱਥੇ ਤੇ ਹਰ ਐਤਵਾਰ ਆਪਣੇ ਏਰੀਏ ਦੇ ਜਿੰਨੇ ਕੁ ਬੰਦੇ ਹੈ ਸਾਰੇ ਇਕੱਠੇ 1/2 ਘੰਟਾ 2 ਘੰਟੇ ਇਕੱਠੇ ਹੋਣ ਉਹਦੇ ਵਿੱਚ ਜਿਹੜੇ ਵਧੀਆ ਲੈਕਚਰ ਦੇ ਸਕਦੇ ਆ ਬੱਚੇ ਮੋਟੀਵੇਸ਼ਨ ਵਾਸਤੇ ਕੁਛ ਨਾ ਕੁਛ ਨਵੇਂ ਤਰੀਕੇ ਨਾਲ ਇੰਗਲਿਸ਼ ਵਿੱਚ ਬੱਚਿਆਂ ਨੂੰ ਨਵੇਂ ਪੀੜ੍ਹੀ ਨੂੰ ਨਵੇਂ ਬੱਚਿਆਂ ਲਈ ਆਪਾਂ ਕੁਛ ਨਾ ਕੁਛ ਉਸ ਏਰੀਏ ਦੇ ਵਿੱਚ ਛੋਟਾ ਜਿਹਾ ਕਰ ਉਹਦੇ ਵਾਸਤੇ ਉਹ ਜਿਹੜਾ ਛੱਡ ਹੈ 10 ਸਾਲ 15 ਸਾਲ ਆਪਾਂ ਉਹ ਤੋਂ ਕੰਮ ਲਈਏ ਜੇ ਅੱਗੇ ਚੱਲ ਸਕਦਾ ਤੇ ਚਲਾਈਏ ਛੱਡ ਤੇ ਵੈਸੇ ਹੀ 10-15 ਸਾਲ ਹੀ ਕੱਢਦਾ ਏਦੂ ਵੱਧ ਤੇ ਛੱਡ ਹੀ ਨਹੀਂ ਉਹਦੀ ਬੁਨਿਆਦ ਹੀ ਨਹੀਂ ਹੁੰਦੀ ਉਹ ਜੇ ਖਤਮ ਵੀ ਹੋ ਗਿਆ ਤੇ ਅਗਲੇ ਦੀ ਜ਼ਮੀਨ ਅਗਲੇ ਦੇ ਕੋਲ ਫਿਰ ਰਹਿ ਗਈ ਇਹ ਨਾ ਹੋਇਆ ਵੀ ਉੱਥੇ ਅੱਛਾ ਪ੍ਰਕਾਸ਼ ਵਾਲੀ ਜਿਹੜੀ ਗੱਲ ਹੈ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਐਤਵਾਰ ਦੀ ਐਤਵਾਰ ਕਰੋ ਉਦਾਂ ਉਹ ਜਗ੍ਹਾ ਹੀ ਹੈ ਛੱਡ ਪਾਇਆ ਬਾਉਂਡਰੀ ਵਾਲ ਹੋਈ ਹੈ ਉਦਾਂ ਤੇ ਉਹ ਜਗ੍ਹਾ ਹੀ ਹੈ ਪਰ ਐਤਵਾਰ ਨੂੰ ਉਹਨੂੰ ਖੋਲੋ ਸਫਾਈ ਕਰੋ ਉਹਦੇ ਵਿੱਚ ਆਪਾਂ ਪ੍ਰੋਗਰਾਮ ਕਰ ਲਈਏ ਹਰ ਮਹੀਨੇ ਬਾਅਦ ਜੇ 10 ਜਗ੍ਹਾ ਆਪਾਂ 15 ਜਗ੍ਹਾ ਵੀ ਬਣਾ ਲਈਏ ਤੇ ਮਹੀਨੇ ਬਾਅਦ 15 ਪ੍ਰੋਗਰਾਮ ਹੋਏ ਮੈਂ ਰੋਜ਼ 1 ਜਗ੍ਹਾ ਜਾਂ 2 ਜਗ੍ਹਾ ਪ੍ਰੋਗਰਾਮ 1 ਜਗ੍ਹਾ ਸਵੇਰ ਦਾ 1 ਜਗ੍ਹਾ ਸ਼ਾਮ ਦਾ ਇਲਾਕੇ ਦੇ ਵਿੱਚ ਮਹੀਨੇ ਬਾਅਦ ਜਾਈਏ ਸਾਰੇ ਬੰਦੇ ਆਪਣੇ ਮਿਲ ਲੈਣ ਸਾਰਿਆਂ ਨਾਲ ਗੱਲਬਾਤ ਕਰ ਲਈਏ ਛੋਟਾ ਜਿਹਾ ਪ੍ਰੋਗਰਾਮ ਹੋ ਜਾਏ ਪ੍ਰੋਗਰਾਮ ਕਰਨ ਤੋਂ ਬਾਅਦ ਅਗਲੇ ਨੇ ਕੋਈ ਦੁੱਖ ਸੁੱਖ ਕਰਨਾ ਕੋਈ ਜੰਮਦਾ ਮਰਦਾ ਉੱਥੇ ਕਰ ਲੈਣ ਉਹ ਜਗ੍ਹਾ ਉਹਨਾਂ ਦੇ ਕੰਮ ਆਵੇ ਉਹਦੀ ਕੋਈ ਪਰਮਿਸ਼ਨ ਲੈਣ ਦੀ ਲੋੜ ਨਹੀਂ ਪੈਂਦੀ ਕਿਸੇ ਪਾਸੇ ਦੀਵਾਨ ਰੋਕ ਕੇ ਜਾ ਸਕਦੇ ਆ ਪਰ ਜਿਹੜੀ ਏਦਾਂ ਦੀ ਜਗ੍ਹਾ ਉੱਥੇ ਦੀਵਾਨ ਰੋਕ ਕੇ ਨਹੀਂ ਜਾ ਸਕਦਾ ਉਹ ਸਾਡਾ ਘਰ ਹੈ ਉਹ ਸਾਡੀ ਆਪਣੀ ਹੈ ਆਪਾਂ ਕੋਈ ਜ਼ਮੀਨਾਂ ਨਹੀਂ ਲੈਣੀਆਂ ਨਾ ਕੋਈ ਬੰਦਾ ਜ਼ਮੀਨ ਦੇਵੇ ਆਪਣੀ ਜ਼ਮੀਨ ਆਪਣੇ ਨਾਮ ਰੱਖੇ ਪਰ ਇੰਨੀ ਗੱਲ ਜ਼ਰੂਰ ਹੈ ਵੀ ਉਹ 2-10 ਸਾਲ ਫਸਲ ਉਹਦੀ 2 ਕਿੱਲੇ ਨਹੀਂ ਹੋਣੀ ਤੇ ਮੈਨੂੰ ਇਸ ਗੱਲ ਦਾ 100% ਭਰੋਸਾ ਹੈ ਜੇ ਅਸੀਂ 15 ਕਿੱਦਾਂ ਦੇ ਬਣਾਵਾਂਗੇ 20-20 ਲੱਖ ਰੁਪਈਆ ਉੱਤੇ ਛੱਡ ਤੇ ਲਾਵਾਂਗੇ ਵੀ ਤੇ ਮੈਨੂੰ ਪਤਾ ਹੈ ਕਿ 15-20 ਤੋਂ ਵੱਧ ਜਗ੍ਹਾ ਸਾਨੂੰ ਬੰਦਿਆਂ ਨੇ ਕਹਿ ਦੇਣਾ ਵੀ 2 ਕਿੱਲੇ ਸਾਡੀ ਹੈ ਉੱਥੇ ਬਣਾਓ ਸਾਡੇ ਏਰੀਏ 'ਚ ਬਣਾਓ ਕੁਛ ਨਾ ਕੁਛ ਆਪਾਂ ਕਰੀਏ ਪਰ ਇਹਦੇ ਬਾਰੇ ਮੈਂ ਅਜੇ ਹਾਂ ਨਹੀਂ ਕਰ ਰਿਹਾ ਕਿਉਂਕਿ ਅਜੇ ਆਪਾਂ ਇਹਦੇ ਲਈ ਸੋਚਣ ਲਈ ਸਾਨੂੰ ਘੱਟ ਤੋਂ ਘੱਟ 6 ਮਹੀਨੇ ਸਾਲ ਚਾਹੀਦਾ ਕਿਉਂਕਿ ਇਦਾਂ ਦੇ ਪ੍ਰੋਜੈਕਟ ਨੂੰ ਬਹੁਤ ਧਿਆਨ ਨਾਲ ਸੋਚ ਕੇ ਕਰਨਾ ਪੈਣਾ ਮੈਂ ਇਹਦੇ ਵਿੱਚ ਕਾਹਲ ਨਹੀਂ ਕਰ ਸਕਦਾ ਬਹੁਤ ਆਰਾਮ ਨਾਲ ਸੋਚ ਕੇ ਸਮਝ ਕੇ ਵਿਚਾਰ ਕੇ ਬਹੁਤ ਉਹਦਾ ਨੁਕਸਾਨ ਕੀ ਹੋਣਾ ਹੈ ਉਹਦੇ ਫਾਇਦੇ ਕੀ ਹੋਣਗੇ ਫਿਰ ਅਸੀਂ ਉਹਦੇ ਵਿੱਚ ਕੀ ਕਰ ਸਕਦੇ ਹਾਂ ਕਈ ਗੱਲਾਂ ਸਾਨੂੰ ਸੋਚਣੀਆਂ ਪੈਣੀਆਂ ਤਾਂ ਕਰਕੇ ਮੈਂ ਇਸ ਟੌਪਿਕ ਦੇ ਉੱਤੇ ਬਹੁਤੀ ਗੱਲ ਨਹੀਂ ਕਰਦਾ ਪਰ ਮੈਂ ਇੰਨੀ ਕੁ ਗੱਲ ਕਹਿਣੀ ਚਾਹੁੰਦਾ ਵੀ ਆਪਾਂ ਥੋੜ੍ਹਾ ਜਿਹਾ ਹੁਣ ਮੈਂ ਇਦਾਂ ਸੋਚਦਾ ਵੀ ਆਪਾਂ ਥੋੜ੍ਹਾ ਬਹੁਤ ਸ਼ੁਰੂ ਕਰੀਏ ਕਰਨਾ ਸਾਨੂੰ ਸਾਰਿਆਂ ਨੂੰ ਆਪ ਹੀ ਪੈਣਾ ਸਿੱਖ ਲਰਨਿੰਗ ਸੈਂਟਰ ਅਸੀਂ ਅਮਰੀਕਾ 'ਚ ਬਣਾਇਆ ਆਪਣੇ ਬੰਦਿਆਂ ਨੇ ਪੰਜ ਸੱਤ ਬੰਦਿਆਂ ਨੇ ਰਲ ਕੇ ਜਗ੍ਹਾ ਖਰੀਦੀ ਹੈ, ਜਗ੍ਹਾ ਉਹਨਾਂ ਦੇ ਹੀ ਨਾਮ ਹੈ, ਪਰ ਉਹ ਬੰਦੇ ਆਪਣੇ ਹੈ, ਤਾਂ ਕਰਕੇ ਜਦੋਂ ਮਰਜ਼ੀ ਮੈਂ ਉੱਥੇ ਜਾ ਸਕਦਾ। ਤਿੰਨ ਮਹੀਨਿਆਂ ਬਾਅਦ, ਛੇ ਮਹੀਨਿਆਂ ਬਾਅਦ ਮੈਂ ਆਪਣੀ ਮਰਜ਼ੀ ਨਾਲ ਜਦੋਂ ਮੈਂ ਫੋਨ ਕਰਾਂ ਵੀ ਮੈਂ ਤਿੰਨ ਦਿਨ ਲਈ ਪ੍ਰੋਗਰਾਮ ਕਰਨ ਅਮਰੀਕਾ ਆਉਣਾ, ਉਹ ਕਹਿੰਦੇ ਆਓ ਜੀ। ਤੇ ਜੇ ਹੁਣ ਕੋਈ ਮੁਕਤਸਰ ਬਣਿਆ, ਕੋਈ ਰਾਜਸਥਾਨ ਬਣਿਆ, ਕੋਈ ਗੰਗਾਨਗਰ ਬਣਿਆ, ਕੋਈ ਜਲੰਧਰ ਬਣਿਆ, ਅਸੀਂ ਕਾਲ ਕਰਨੀ ਹੈ ਵੀ ਮਹੀਨੇ ਦੀ ਇਸ ਐਤਵਾਰ ਆਵਾਂ, ਹਰ ਮਹੀਨੇ ਜਾਣਾ ਹੀ ਜਾਣਾ, ਆਓ ਜੀ ਰਲ ਕੇ ਆਪਾਂ ਸਾਰੇ ਇਕੱਠੇ ਹੋਈਏ। ਅੱਗੇ ਆਉਣ ਵਾਲੇ ਸਮੇਂ 'ਚ ਤਾਂ ਇੰਟਰਨੈਟ ਬਹੁਤ ਤੇਜ਼ ਹੋ ਜਾਣਾ, ਯੂਟਿਊਬ ਦਾ ਯੁੱਗ ਆ ਜਾਣਾ, ਘਰ ਘਰ ਚੈਨਲ ਬੰਦ ਹੋ ਜਾਣੇ, ਇਹੀ ਚੈਨਲ ਚੱਲਣੇ, ਫਟਾਫਟ ਮੈਸੇਜ ਦਿਓ ਜਿਹੜੇ ਵੀਰ ਇਕੱਠੇ ਹੋ ਸਕਦੇ ਇਕੱਠੇ ਹੋ। ਫਿਊਚਰ ਦੇ ਵਿੱਚ ਇੱਦਾਂ ਮੈਂ ਸੋਚਦਾ, ਪਰ ਮੈਂ ਇਹਦੇ 'ਤੇ ਮੋਹਰ ਨਹੀਂ ਲਾ ਰਿਹਾ, ਇਹਦੇ ਬਾਰੇ ਆਪਾਂ ਕਰਾਂਗੇ ਵਿਚਾਰਾਂਗੇ। ਉਹੀ ਇਹ ਹੈ ਵੀ ਸਾਨੂੰ ਕਰਨਾ ਸਾਰਿਆਂ ਨੂੰ ਆਪ ਪੈਣਾ। ਬੜੇ ਬੰਦੇ ਵੀ ਕਹਿੰਦੇ ਆ ਜੀ ਬਾਬੇ ਤੇ ਚਲੋ ਸਾਡੇ ਨਾਲ ਨਹੀਂ ਤੁਰਦੇ, ਪ੍ਰਚਾਰਕਾਂ ਨੂੰ ਨਾਲ ਲੈ ਕੇ ਚੱਲੋ। ਆਗਲ ਸੁਣਨ ਵਾਸਤੇ ਬੇਨਤੀ, ਧਿਆਨ ਨਾਲ ਸੁਣ ਵੀ ਚਲੋ ਬਾਬੇ ਤੇ ਇਹੋ ਜਿਹੇ ਕਈ ਪ੍ਰਚਾਰਕ ਵੀ ਤੇ ਪ੍ਰਚਾਰ ਕਰਦੇ ਆ, ਗੁਰਮਤ ਦਾ ਹੀ ਉਹ ਕਰਦੇ ਆ, ਗੁਰਮਤ ਦਾ ਹੀ ਤੁਸੀਂ ਕਰਦੇ ਆ, ਤੇ ਉਹਨਾਂ ਨਾਲ ਰਲ ਕੇ ਚੱਲੋ ਕਹਿੰਦੇ ਨੇ। ਕਈ ਤੁਸੀਂ ਸੁਣਿਆ ਜੀ ਕਈਆਂ ਤੋਂ ਇਲਾਕਿਆਂ 'ਚ ਵੀ ਪ੍ਰਚਾਰਕ ਜਿਹੜੇ ਉਹ ਰਲ ਕੇ ਤੁਰਨ, ਇਕੱਠੇ ਹੋ ਕੇ ਤੁਰਨ, ਪਰ ਇਹਦੀ ਇੱਕ ਪ੍ਰੋਬਲਮ ਹੈ। ਜਿਹੜੇ ਪ੍ਰਚਾਰਕ ਸੁਹਿਰਦ ਹੈ, ਜਿਹੜੇ ਗੱਲ ਸਮਝਦੇ ਹੈ, ਉਹਨਾਂ ਨਾਲ ਤੁਰਿਆ ਜਾ ਸਕਦਾ, ਪਰ ਇੱਕ ਵੱਡੀ ਪ੍ਰੋਬਲਮ ਜਿਹੜੀ ਹੈ, ਸੁਣਿਓ ਧਿਆਨ ਨਾਲ ਸੁਣਿਓ, ਇੱਕ ਹੋਰ ਪ੍ਰੋਬਲਮ ਵੀ ਹੈ। ਤੁਸੀਂ ਆਪ ਮੈਨੂੰ ਜਵਾਬ ਦਿਓ ਜਰਾ, ਮੈਂ ਐਗਜੈਂਪਲ ਦੇ ਦਿੰਦਾ, ਐਗਜੈਂਪਲ ਨਾਲ ਸਮਝ ਆ ਜੂ। ਆਪਾਂ 10 ਬੰਦਿਆਂ ਦਾ ਗਰੁੱਪ ਕਿਤੇ ਜਾ ਰਿਹਾ, 10 ਬੰਦਿਆਂ ਦਾ ਗਰੁੱਪ, ਤੇ ਇੱਕ ਵੱਡੇ ਗਰੁੱਪ ਨੇ ਉਹਨਾਂ 10 ਬੰਦਿਆਂ ਤੇ ਅਟੈਕ ਕਰਤਾ, ਇੱਕ ਵਾਰੀ ਅਟੈਕ ਕੀਤਾ, ਇੱਕ ਅੱਧੇ ਦੀ ਲੱਤ ਬਾਂਹ ਤੋੜਤੀ, ਫਿਰ ਦੂਜੀ ਵਾਰੀ ਅਟੈਕ ਕੀਤਾ, ਦੂਜੇ ਦੀ ਪੱਗ ਲਾਹਤੀ, ਤੀਜੀ ਵਾਰੀ ਅਟੈਕ ਕੀਤਾ, ਤੀਜੇ ਦਾ ਬੰਦਾ ਮਾਰਤਾ, ਚੌਥੇ ਤੇ ਅਟੈਕ ਕੀਤਾ। ਹੁਣ ਭਾਈ 5-7 ਅਟੈਕ ਹੋ ਗਏ, ਇੱਕ ਗਰੁੱਪ ਤੇ ਅਟੈਕ ਹੋ ਗਿਆ, ਵੱਡਾ ਗਰੁੱਪ ਅਟੈਕ ਕਰ ਰਿਹਾ। ਸੁਣੋ, ਕਚਹਿਰੀ ਲੱਗ ਗਈ ਤੇ ਕਚਹਿਰੀ ਵਿੱਚ ਪੁੱਛਿਆ ਜਾ ਰਿਹਾ ਕਿੰਨਾ ਨੇ ਕੀਤਾ ਅਟੈਕ, ਦੱਸੋ। ਇਨਸਾਫ਼ ਹੋਣ ਦਾ ਮੌਕਾ ਆ ਗਿਆ, ਟਾਈਮ ਆ ਗਿਆ, ਦੱਸੋ ਕੌਣ ਨੇ ਜਿਹੜੇ ਅਟੈਕ ਕਰਦੇ ਨੇ। ਸੁਣੋ, ਹੁਣ ਮੈਂ ਉੱਥੇ ਖੜਾ ਕਹਿ ਰਿਹਾ ਆਹ ਨੇ ਗੁੰਡੇ ਬੰਦੇ, ਇਹ ਕਰਦੇ ਨੇ ਗੁੰਡਾਗਰਦੀ। ਅਸੀਂ ਕਿਸੇ ਦਾ ਬੰਦਾ ਮਾਰਦੇ ਨਹੀਂ, ਅਸੀਂ ਕਿਸੇ ਨਾਲ ਧੱਕਾ ਨਹੀਂ ਕਰਦੇ, ਪਰ ਇਹ ਬੰਦੇ ਧੱਕਾ ਕਰਦੇ ਆ, ਗੁੰਡਾਗਰਦੀ ਕਰਦੇ ਆ। ਆਹ ਨੇ ਜੀ ਮੁਜਰਮ, ਏਦਾਂ ਕਟਹਿਰੇ 'ਚ ਖੜੇ ਆ, ਉਹਨਾਂ ਕਹਿੰਦੀ ਇਹ ਹੱਥ ਕਰਤਾ ਜੱਜ ਦੇ ਸਾਹਮਣੇ। ਜੱਜ ਕੌਣ ਹੈ ਇੱਥੇ? ਸਾਧ ਸੰਗਤ ਜੱਜ ਹੈ। ਐ ਹੱਥ ਕਰਤਾ ਵੀ ਇਹ ਨੇ, ਇਹ ਧੱਕਾ ਕਰਦੇ ਨੇ। ਜੱਜ ਦੇ ਦਿਮਾਗ 'ਚ ਆ ਗਿਆ 3 ਸਾਲਾਂ ਵਿੱਚ ਆ ਗਿਆ ਕਿ ਨਹੀਂ ਸਾਰਿਆਂ ਦੇ ਵੀ ਗੁੰਡੇ ਕੌਣ ਨੇ, ਪਤਾ ਲੱਗ ਗਿਆ ਨਾ ਹੁਣ ਸਾਰਿਆਂ ਨੂੰ। ਬੱਚਾ ਬੱਚਾ ਬੋਲਣ ਲੱਗ ਗਿਆ ਕਿ ਨਹੀਂ ਲੱਗ ਗਿਆ? ਅੱਛਾ, ਆਹ ਨੇ ਗੁੰਡੇ, ਐ ਕਰਤਾ। ਤੇ ਦੂਜਿਆਂ ਨੂੰ ਪੁੱਛਿਆ, ਪ੍ਰਚਾਰਕਾਂ ਨੂੰ ਵੀ ਤੁਹਾਡੇ 'ਤੇ ਵੀ ਅਟੈਕ ਹੁੰਦੇ ਰਹੇ ਹੈ, ਇਕੱਠਾ ਹੀ ਗਰੁੱਪ ਹੈ, ਬੋਲੋ ਬੋਲੋ ਕੌਣ ਸੀ? ਉਹ ਸਾਹਮਣੇ ਖੜ ਕੇ ਕਚਹਿਰੀ 'ਚ ਕਹਿੰਦੇ ਸਾਨੂੰ ਤੇ ਪਤਾ ਹੀ ਨਹੀਂ ਕੌਣ ਅਟੈਕ ਕਰ ਗਿਆ, ਅਸੀਂ ਤੇ ਜਾਣਦੇ ਹੀ ਨਹੀਂ ਬੰਦੇ। ਤੇ ਇਹਦਾ ਮਤਲਬ ਫਿਰ ਉਹ ਜਿਹੜੇ ਨਾਲ ਵਾਲੇ ਨੇ ਉਹ ਕਿਹਦੇ ਹੱਕ 'ਚ ਭੁਗਤੇ, ਆਪਣੇ ਹੱਕ 'ਚ ਭੁਗਤੇ ਕਿ ਦੂਜਿਆਂ ਦੇ ਹੱਕ 'ਚ? ਉਹਨਾਂ ਦੇ ਹੱਕ 'ਚ। ਸਾਡੇ ਪ੍ਰਚਾਰਕ ਅੱਜ ਇਹ ਕਰ ਰਹੇ ਹੈ, ਇਹ ਸੱਚ ਹੈ। ਜਿੱਦਣ ਮੇਰਾ ਪ੍ਰੋਗਰਾਮ ਕੈਂਸਲ ਹੁੰਦਾ ਹੈ, ਮੈਂ ਐਸ ਖੁੱਲ੍ਹ ਕੇ ਕਹਿੰਦਾ ਬਈ ਵੇਖੋ ਇਹ ਇਹ ਧੱਕਾ ਕਰਦੇ ਆ, ਇਹ ਧੱਕਾ ਕਰਨ ਵਾਲੇ ਲੋਕ, ਇਹ ਸ਼ਰਾਰਤੀ, ਇਹ ਗੁੰਡੇ ਬੰਦੇ ਆ, ਗੁੰਡੇ, ਇਹਨਾਂ ਦੀ ਗੁੰਡਾਗਰਦੀ ਨੂੰ ਨੱਥ ਪਾਉਣੀ ਪਏਗੀ। ਤੇ ਜਿੱਦਣ ਦੂਜੇ ਪ੍ਰਚਾਰਕਾਂ ਦਾ ਮਸਲਾ ਆਉਂਦਾ ਹੈ ਵੀ ਪ੍ਰੋਗਰਾਮ ਰੱਦ ਹੋ ਗਿਆ, ਇਹ ਕਿੰਨੇ ਕੀਤਾ ਹੈ? ਸਾਨੂੰ ਤੇ ਭਾਈ ਪਤਾ ਹੀ ਨਹੀਂ, ਚੁੱਪ ਚੁੱਪ। ਫਿਰ ਇਹਦਾ ਮਤਲਬ ਕੀ ਹੋਇਆ ਵੀ ਇਹ ਬੰਦੇ ਉਹਨਾਂ ਦੇ ਹੱਕ ਵਿੱਚ ਇਨਡਾਇਰੈਕਟਲੀ ਭੁਗਤ ਰਹੇ ਆ, ਸਿੱਧੇ ਭੁਗਤ ਰਹੇ। ਚੁੱਪ, ਉਹਨਾਂ ਦੀ ਚੁੱਪ ਉਹਨਾਂ ਨਾਲ ਸਹਿਮਤੀ ਬਣ ਜਾਂਦੀ ਹੈ। ਵੇਖੋ ਪਿਆਰਿਓ, ਸੁਣੋ, ਜਦੋਂ ਆਪਾਂ ਕਿਸੇ ਤੇ ਅਟੈਕ ਨਹੀਂ ਕਰਦੇ, ਕਿਸੇ ਨੂੰ ਮਾਰਨ ਨਹੀਂ ਜਾਂਦੇ, ਕਿਸੇ ਨਾਲ ਧੱਕਾ ਨਹੀਂ ਕਰਦੇ, ਕਈ ਬੰਦੇ ਹੁੰਦੇ ਨਹੀਂ ਤੁਹਾਨੂੰ, ਕਈ ਵਾਰੀ ਤੁਹਾਡੇ ਪਿੰਡਾਂ ਵਿੱਚ ਵੀ ਮਿਲਦੇ ਹੋਣਗੇ ਤੁਹਾਨੂੰ ਵੀ ਭਾਈ ਸਾਹਿਬ ਨੂੰ ਕਿਹਾ ਕਰੋ ਠੰਡੇ ਰਹਿਣ, ਭਾਈ ਸਾਹਿਬ ਨੂੰ ਕਹੋ ਥੋੜ੍ਹਾ ਜਿਹਾ ਚੁੱਪ ਰਿਹਾ ਕਰੋ, ਤੁਹਾਨੂੰ ਸਲਾਹਾਂ ਨਹੀਂ ਦਿੰਦੇ। ਮੈਂ ਕਹਿੰਦਾ 20% ਤੇ ਤੁਹਾਡੇ 'ਚ ਵੀ ਬੰਦੇ ਇੱਦਾਂ ਦੇ ਬੈਠੇ ਆ ਜਿਹੜੇ ਸੋਚਦੇ ਆ ਕਿ ਭਾਈ ਸਾਹਿਬ ਚੁੱਪ ਰਹੋ, ਭਾਈ ਸਾਹਿਬ ਜੀ ਤੁਸੀਂ ਠੰਡੇ ਰਿਹਾ ਕਰੋ, ਠੰਡੀ ਕੁਲਫੀਆਂ ਮੈਂ ਖਾਣਾ ਤੂੰ ਮੈਨੂੰ, ਠੰਡਾ ਤੂੰ ਮੇਰੇ ਤੋਂ ਕੀ ਕਰਾਉਣਾ ਹੈ? ਕਿੱਥੇ ਠੰਡਾ ਕਰਾਉਣਾ ਚਾਹੁੰਦਾ ਹੈ? ਅਗਲੇ ਤੇ ਬੰਦੇ ਮਾਰਦੇ ਨੇ ਤੇ ਤੂੰ ਮੈਨੂੰ ਵੀ ਠੰਡਾ ਕਰਾਈ ਚੱਲ, ਫਿਰ ਇਹਦਾ ਮਤਲਬ ਤੂੰ ਕੀ ਚਾਹੁੰਦਾ ਵੀ ਏਦਾਂ ਹੀ ਮਾਰਨ? ਕਦੇ ਤੁਸੀਂ ਪੁੱਛਿਆ? ਵੇਖੋ ਜਦੋਂ ਇੱਥੇ 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 ਨਾ ਸੁਣਿਓ, ਇੱਥੇ ਆਉਂਦੇ ਨੇ ਸਾਡੇ ਕੋਲ ਜਿਹੜੇ ਆਪਣੇ ਪੱਤਰਕਾਰ ਆਉਂਦੇ ਨੇ ਨਾ, ਪੱਤਰਕਾਰ ਪੱਤਰਕਾਰ ਆ ਕੇ ਮੈਨੂੰ ਪੁੱਛਣਗੇ ਕੌਮ ਚ ਫੁੱਟ ਪੈ ਗਈ ਭਾਈ ਸਾਹਿਬ ਜੀ, ਤੁਸੀਂ ਤੁਸੀਂ ਸ਼ਾਂਤ ਨਹੀਂ ਰਹਿਣਾ? ਸਿੱਖੀ ਦਾ ਮਤਲਬ ਹੈ ਸ਼ਾਂਤ ਰਹੋ, ਠੰਡੇ ਰਹੋ। ਕਦੇ ਕਿਸੇ ਪੱਤਰਕਾਰ ਤੋਂ ਤੁਸੀਂ ਐਂ ਵੇਖਿਆ ਵੀ ਬਾਬੇ ਧੁੰਮੇ ਦੇ ਸਾਹਮਣੇ ਖੜਾ ਹੋਵੇ ਤੇ ਜਾ ਕੇ ਕਵੇ ਤੁਸੀਂ ਜੀ ਬੰਦੇ ਮਾਰਦੇ ਹੋ ਕਿਸੇ ਦੇ ਜਾ ਕੇ, ਤੁਹਾਨੂੰ ਸ਼ਾਂਤ ਨਹੀਂ ਰਹਿਣਾ ਚਾਹੀਦਾ? ਕਦੇ ਨਹੀਂ ਪੁੱਛਦੇ। ਇੱਕ ਤੋਂ ਇੱਕ ਤੇ ਰੂਹ ਹੈ ਜਿਹੜੀ ਧੱਕਾ ਕਰਦੀ, ਪ੍ਰੋਗਰਾਮ ਰੋਕਦੀ ਹੈ, ਗਾਲਾਂ ਕੱਢਦੇ ਨੇ ਵਟਸਐਪਾਂ ਦੇ ਉੱਤੇ। ਤੁਸੀਂ ਵੇਖ ਲਓ ਸਾਡੇ ਇੱਥੇ ਤਿੰਨ ਚਾਰ ਮੁੰਡਿਆਂ ਨੂੰ ਜਿਹਨਾਂ ਦੇ ਗਰੁੱਪ ਮੈਸੇਜ ਨਹੀਂ ਭੇਜਦੇ ਕਿ ਆਪਾਂ ਵਟਸਐਪ ਦੇ ਉੱਤੇ ਭੇਜਦੇ ਹੈ, ਉਹਨਾਂ ਨੂੰ ਐਡ ਕਰਕੇ 400-400 ਐਡੇ ਗੰਦੇ ਮੈਸੇਜ ਹੁੰਦੇ ਆ, ਗੰਦੀਆਂ ਗੰਦੀਆਂ ਗਾਲਾਂ ਕੱਢਦੇ ਆ ਵੀ ਬੰਦੇ ਦੁਖੀ ਹੋ ਕੇ ਖੇੜਾ ਹੀ ਛੱਡਦੇ। ਇੰਨਾ ਗੰਦ ਬਕੋ, ਧੀਆਂ ਮਾਵਾਂ ਭੈਣਾਂ ਦੀਆਂ ਗਾਲਾਂ ਕੱਢੋ, ਅੱਕ ਕੇ ਕੰਨਾਂ ਨੂੰ ਹੱਥ ਲਾ ਕੇ ਕਹਿਣ ਛੱਡੋ ਬਾਬਾ ਸਾਰਾ ਕੁਛ ਕਿਧਰੇ ਹੀ ਗਿਆ ਪੰਥ, ਮੈਂ ਨਹੀਂ ਅੱਜ ਤੋਂ ਮੁੜ ਕੇ ਵਟਸਐਪ ਚਲਾਉਂਦਾ, ਮੈਂ ਨਹੀਂ ਭੇਜਦਾ ਦੀਵਾਨ, ਅੱਗ ਲੱਗੇ ਪਰੇ ਤੇ ਬੰਦੇ ਗਾਲਾਂ ਗੰਦੀਆਂ ਕੱਢਦੇ ਆ। ਪਰ ਕਦੀ ਕਦੀ ਅੱਗੇ ਵੀ ਉਦਾਂ ਦਾ ਟੱਕਰ ਜਾਂਦਾ, ਅੱਗੇ ਵੀ 100 ਦਿਨ ਚੋਰ ਦਾ 1 ਦਿਨ ਸਾਧ, 100 ਸੁਨਾਰ ਦੀ 1 ਲੋਹਾਰ। ਉਹ ਉਹ ਅੱਗੇ ਜੇ ਮਿਲ ਗਿਆ ਨਾ ਅੱਗੋਂ ਅੜਨ ਵਾਲਾ, ਅਸੀਂ ਗਾਲਾਂ ਦੇ ਬਦਲੇ ਗਾਲਾਂ ਨਹੀਂ ਕੱਢਣੀਆਂ, ਅਸੀਂ ਗਾਲਾਂ ਸੁਣਾਉਣੀਆਂ ਲੋਕਾਂ ਨੂੰ ਵੀ ਆਹ ਵੇਖੋ ਆਹ ਇਹਨਾਂ ਦੀ ਅਸਲੀਅਤ। ਇੰਨਾ ਕੰਮ ਨਹੀਂ ਕਰ ਸਕਦੇ ਆਪਾਂ, ਆਪਾਂ ਪ੍ਰੋਗਰਾਮ ਰੋਕਣ ਦੇ ਬਦਲੇ ਪ੍ਰੋਗਰਾਮ ਨਹੀਂ ਰੋਕਣਾ, ਪਰ ਜਿੱਦਣ ਪ੍ਰੋਗਰਾਮ ਰੋਕਣਗੇ ਆਪਾਂ ਦੁਨੀਆ ਸਾਹਮਣੇ ਜੱਜ ਸਾਹਮਣੇ ਜਾ ਕੇ ਕਹਿਣਾ ਆਹ ਵੇਖੋ ਧੱਕਾ ਕਰਦੇ ਆ। ਇਹ ਤੇ ਕਰ ਸਕਦੇ ਕਿ ਨਹੀਂ ਕਰ ਸਕਦੇ? ਆਪਾਂ ਬੰਦੇ ਮਾਰਨ ਦੇ ਬਦਲੇ ਉਹਨਾਂ ਦੇ ਬੰਦੇ ਨਹੀਂ ਮਾਰਨੇ, ਪਰ ਆਪਾਂ ਇਹ ਤੇ ਕਹਿ ਸਕਦੇ ਭੁਪਿੰਦਰ ਸਿੰਘ ਦੀ ਲਾਸ਼ ਵਿਖਾ ਕੇ ਵੀ ਆਹ ਮਾਰਿਆ ਸਾਡਾ ਭਰਾ, ਇਹ ਵੀ ਨਾ ਕਹੀਏ। ਹੁਣ ਪਰ ਕਿੱਦੇ ਉਹ ਬੰਦੇ, ਕਿੱਦਾਂ ਦੇ ਉਹ ਬੰਦੇ ਨੇ ਜਿਹੜੇ ਬੰਦੇ ਕਹਿੰਦੇ ਲਾਸ਼ ਹੋਵੇ ਚੁੱਪ ਕਰਕੇ ਸੰਸਕਾਰ ਕਰ ਲਓ, ਬੋਲੋ ਨਾ, ਮਾਵਾਂ ਭੈਣਾਂ ਦੀਆਂ ਗਾਲਾਂ ਖਾਓ ਪਰ ਬੋਲੋ ਨਾ, ਪ੍ਰੋਗਰਾਮ ਰੋਕਦੇ ਨੇ ਘਰੇ ਵੜ ਜਾਓ ਚੁੱਪ ਕਰ ਜਾਓ, ਬੋਲੋ ਨਾ, ਬੋਲੋ ਨਾ, ਚੁੱਪ ਕਰਕੇ ਗਾਲਾਂ ਖਾ ਲਓ, ਚੁੱਪ ਕਰਕੇ ਕਤਲ ਕਰਾ ਲਓ, ਚੁੱਪ ਕਰਕੇ ਹੈਪਨ ਐਕਸੀਡੈਂਟ ਕਰਾਓ, ਚੁੱਪ ਕਰ ਦਿਓ ਬਸ। ਫਿਰ ਜਿਹੜੇ ਚੁੱਪ ਕਰਾਉਣ ਵਾਲੇ ਹੈ ਇਹ ਬੰਦੇ ਡਰੇ ਹੋਏ ਦੂਜੇ ਬੰਦਿਆਂ ਨੂੰ ਡਰਾਉਂਦੇ ਆ, ਇਹਨਾਂ ਨੂੰ ਹੱਲਾਸ਼ੇਰੀ ਮਿਲਦੀ ਹੈ। ਤੇ ਪਹਿਲੇ ਸਮਿਆਂ ਤੋਂ ਲੈ ਕੇ ਅੱਜ ਤੱਕ ਇਹੋ ਹੀ ਹੋਇਆ, ਇਹ ਗੁੰਡੇ ਗੁੰਡੇ ਬਣੀ ਜਾਂਦੇ ਆ, ਨਾਮ ਵਰਤ ਕੇ ਬਾਬਾ ਜਰਨੈਲ ਸਿੰਘ ਦੀ ਫੋਟੋ ਦੇ ਪਿੱਛੇ ਲੁਕ ਜਾਂਦੇ ਆ। ਤੇ ਅੱਜ ਹਾਲਾਤ ਇਹਨਾਂ ਨੇ ਇਦਾਂ ਦੇ ਬਣਾ ਦਿੱਤੇ ਹੈ ਕਿ ਬਾਬਾ ਜਰਨੈਲ ਸਿੰਘ ਨੂੰ ਵੀ ਰੱਜ ਕੇ ਬਦਨਾਮ ਕਰਾ ਦਿੱਤਾ, ਪਰ ਇਹ ਆਪਾਂ ਨਹੀਂ ਕੀਤਾ, ਇਹਨਾਂ ਦੀਆਂ ਮਾੜੀਆਂ ਕਰਤੂਤਾਂ ਨੇ ਕਰਾਇਆ, ਇਹਨਾਂ ਨੇ ਉਂਗਲਾਂ ਚੁੱਕਣ ਲਾ ਦਿੱਤੇ ਲੋਕ, ਇਹ ਹਾਲਾਤ ਬਣ ਗਏ ਹੁਣ। ਤਾਂ ਕਰਕੇ ਤੁਹਾਨੂੰ ਮੇਰੀ ਬੇਨਤੀ ਇਹ ਹੈ ਵੀ ਜਿਹੜੀ ਗੱਲ ਕਹਿੰਦੇ ਵੀ ਠੰਡੇ ਰਹੋ, ਠੰਡੇ ਰਹਿਣ ਵਾਲੀ ਗੱਲ ਨਹੀਂ, ਗੱਲ ਇਹ ਹੈ ਵੀ ਕਾਇਮ ਹੋਈ ਹੈ। ਅਗਲਾ ਕਹਿੰਦਾ ਪ੍ਰਚਾਰਕ, ਪ੍ਰਚਾਰਕ ਗੱਲਾਂ ਨਾਲ ਸਾਥ ਦਿੰਦੇ ਹੈ, ਅਗਲੇ ਨੂੰ ਸਟੇਜਾਂ ਚਾਹੀਦੀਆਂ ਵੀ ਮੇਰੀ ਥਾਂ ਨਾ ਜਾਵੇ, ਮੇਰੀ ਸਟੇਜ ਨਾ ਜਾਵੇ, ਮੇਰਾ ਪੈਸਾ ਨਾ ਜਾਵੇ, ਸਾਡੇ ਕੰਮ ਨਾ ਜਾਣ। ਪਰ ਆਪਾਂ ਕਹਿੰਦੇ ਹਾਂ ਆਪਾਂ ਛੱਡ ਦਿਓ ਬਸ, ਆਪਾਂ ਆਹ ਹੁਣ ਇੱਦਾਂ ਇੱਦਾਂ ਗੱਲਾਂ ਬਾਤਾਂ ਬਹਿ ਕੇ ਕਰ ਲਓ, ਦਸ ਦਸ ਪੰਦਰਾਂ ਪੰਦਰਾਂ ਜਣੇ ਬਹਿ ਕੇ ਕਰ ਲਾਂਗੇ, ਕਰਾਂਗੇ, ਛੱਡੋ ਪਰੇ ਦੀਵਾਨਾਂ ਦੇ ਇੱਦਾਂ ਹੀ ਸਾਰੀ ਜ਼ਿੰਦਗੀ ਹੁਣ ਵੱਜੇ ਵਜਾਈ ਜਾਵਾਂ ਮੈਂ ਆਪਣੇ ਆਪ ਨੂੰ ਇੰਨੇ ਕੁ ਆਪਾਂ ਕਾਇਮ ਕਰ ਲਓ, ਆਪਣੇ ਆਪ ਨੂੰ ਹੌਸਲੇ 'ਚ ਰੱਖੋ ਵੀ ਆਪਣੇ ਆਪਣੇ ਪੈਰਾਂ 'ਤੇ ਆਪ ਖੜੇ ਹੋਈਏ, ਹੁਣ ਆਪ ਸੋਚਣ ਲੱਗੀਏ, ਆਪਣਾ ਦਿਮਾਗ ਚਲਾਉਣ ਲੱਗ ਜਾਈਏ। ਸਾਰੀ ਜ਼ਿੰਦਗੀ ਇੱਦਾਂ ਹੀ ਥੋੜ੍ਹਾ ਵੀ ਆਪਾਂ ਹੁਣ ਬਹਿ ਕੇ ਗੱਲਬਾਤ ਕਰੋ, ਕੀਰਤਨ ਤੇ ਸਾਰਿਆਂ ਨੇ ਕਰ ਲੈਣਾ, ਮਸਲੇ ਕੀ ਹੈ, ਹਾਲਾਤ ਕੀ ਹੈ। ਤਾਂ ਕਰਕੇ ਮੇਰੀ ਅਰਜ਼ ਹੈ ਤੁਹਾਨੂੰ ਸਾਰਿਆਂ ਨੂੰ ਭਈ ਜਿੰਨੇ ਦਲ ਜਿਹੜੇ ਹੈ ਕੰਮ ਕਰਦੇ ਹੈ, ਇੱਕ ਹੋਰ ਅੱਜ ਕਈ ਬੰਦੇ ਆਏ ਹੋਣਗੇ, 20 ਜਣੇ ਮੈਂ ਦਲਾਂ ਦੀ ਲਿਸਟ ਵੇਖਦਾ ਸੀ, ਕਈ ਜਣੇ 44 ਆਏ ਹੈ, ਪਰ ਜਦੋਂ ਉੱਥੇ ਪ੍ਰੋਗਰਾਮ ਹੁੰਦਾ ਮਹੀਨੇ ਬਾਅਦ ਉਹਦੇ 'ਚ 4-5 ਹੀ ਹੁੰਦੇ ਆ। ਅੱਜ ਇੱਥੇ ਕਈ 20 ਆਏ ਹੈ, ਜਿੱਦਣ ਦੀਵਾਨ ਲਵਾਉਂਦੇ ਹੈ ਸੁਰਿੰਦਰ ਸਿੰਘ ਹੋਣੀ ਗਏ ਜਾਂ ਸਰੋਮਨਦੀਪ ਹੋਣੀ ਗਏ, ਉਹਦੇ ਨੇ ਕੀ ਹੁੰਦਾ, ਦੋ ਹੀ ਹੁੰਦੇ ਨੇ ਪ੍ਰਬੰਧਕ, ਬਾਕੀ ਆਉਂਦੇ ਹੀ ਕੋਈ ਨਹੀਂ। ਏਦਾਂ ਨਾ ਕਰੋ, ਇੱਕ ਇੱਕ ਦਿਨ ਮਹੀਨੇ ਵਿੱਚ ਕੱਢੋ। ਜਿਹੜੇ ਦਲ ਨਿਕੰਮੇ ਆ ਉਹਨਾਂ ਨੂੰ ਬੇਨਤੀ ਹੈ ਵੀ ਕਾਇਮ ਹੋਵੋ, ਤੇ ਜੇ ਤੁਸੀਂ ਨਹੀਂ ਕਰ ਸਕੋਗੇ ਫਿਰ ਆਪਾਂ ਇਹ ਕਰੀਏ ਵੀ ਭਾਈ ਇਹ ਸ਼ਹਿਰ ਦਾ ਦਲ ਠੀਕ ਨਹੀਂ ਕੰਮ ਕਰਦਾ, ਉੱਥੇ ਨੇੜੇ ਕਿਸੇ ਪਿੰਡ ਵਾਲਿਆਂ ਦਾ ਦਲ ਬਣਾ ਲਈਏ, ਉਹ ਹੋਰ ਦਲ ਬਣਾ ਲਈਏ ਨਵਾਂ। ਜੇ ਪ੍ਰਧਾਨ ਠੀਕ ਨਹੀਂ ਤੇ ਜਿਹੜਾ ਬੰਦਾ ਅੱਗੇ ਲੱਗਾ ਉਹ ਕਵੇ ਕਿਸੇ ਦੂਜੇ ਨੂੰ ਵੀ ਤੂੰ ਭਾਈ ਤੂੰ ਸਾਂਭ ਲੈ ਯਾਰ, ਇਮਾਨਦਾਰੀ ਵਿਖਾਵੇ ਵੀ ਮੇਰੇ ਤੋਂ ਨਹੀਂ ਹੁੰਦਾ ਯਾਰ ਤੂੰ ਕਰ। ਤੇ ਜੇ ਕੋਈ ਬੰਦਾ ਅੱਗੇ ਲੱਗਾ ਆਪਣੀ ਲਿਆਕਤ ਨਾਲ ਆਪਣੀ ਨਿਮਰਤਾ ਨਾਲ ਹੱਥ ਜੋੜ ਜੋੜ ਕੇ ਬਾਕੀਆਂ ਨੂੰ ਪ੍ਰੇਰੇ ਵੀ ਆ ਭਰਾਵਾ ਜਿਹੜਾ ਅੱਗੇ ਲੱਗਾ ਉਹਦਾ ਫਰਜ਼ ਨਹੀਂ ਬਣਦਾ ਨਾਲ 20 ਬੰਦਿਆਂ ਨੂੰ ਨਾਲ ਤੋੜ ਕੇ ਰੱਖੇ, ਰੋਬ ਨਾ ਮਾਰੇ ਅਗਲੇ ਨੂੰ ਵੀ ਇੱਦਾਂ ਕਰਕੇ ਮੈਂ ਤੇ ਸਪੈਸ਼ਲ ਜਾਵਾਂਗਾ ਮਿਲਣ। ਇੱਕ ਸਪੈਸ਼ਲ ਮਿਲਣ ਵਾਲਿਆਂ ਦੀ ਬਿਮਾਰੀ ਹੋਰ ਹੈ। ਹੋਰ ਸੁਣੋ, ਇਹ ਜਿਹੜੇ ਮੈਨੂੰ ਨਹੀਂ ਮਿਲਦੇ, ਮੈਂ ਹੁਣ ਪਿੱਛੇ ਜੇ ਸਟੇਟਮੈਂਟ ਦਿੱਤੀ ਵੀ ਆਪਾਂ ਨਾ ਬਹਿ ਕੇ ਟੇਬਲ ਟੋਕ ਕਰਿਆ ਕਰਾਂਗੇ ਵੀ ਆਉਣ ਵਾਲੇ ਸਮੇਂ 'ਚ ਵਿਸਾਖੀ ਤੋਂ ਬਾਅਦ ਆਪਾਂ ਨਾ ਬਹਿ ਕੇ ਗੱਲਾਂ ਬਾਤਾਂ ਸ਼ੁਰੂ ਕਰੀਏ, ਵਿਦਵਾਨ ਹੌਲੀ ਹੌਲੀ ਘਟਾ ਕੇ ਗੱਲਾਂ ਬਾਤਾਂ ਸ਼ੁਰੂ ਕਰੀਏ, ਅਗਲਾ ਬੋਲੇ ਮੈਂ ਸੁਣਾ, ਮੈਂ ਸਵਾਲ ਜਵਾਬ ਕਰੀਏ ਗੱਲਬਾਤ। ਪਰ ਇੱਕ ਉਹਦੇ ਨਾਲ ਬਿਮਾਰੀ ਕੀ ਪਈ, ਮੈਂ ਪਿੱਛੇ ਜੇ ਅਕਤੂਬਰ ਨਵੰਬਰ 'ਚ ਸਤੰਬਰ ਅਕਤੂਬਰ ਨਵੰਬਰ 'ਚ ਮੈਂ ਕਈਆਂ ਨੂੰ ਮਿਲਿਆ, ਕਿਸੇ 10 ਬੰਦੇ ਸੱਦ ਲਏ, ਕਿਤੇ 5 ਸੱਦ ਲਏ, ਕਿਤੇ 7 ਸੱਦ ਲਏ, ਕਿਤੇ 20 ਸੱਦ ਲਏ, ਜਿਹੜੇ ਮੇਰੇ ਨਾਲ ਇੱਦਾਂ ਬਹਿ ਕੇ ਚੌੜੇ ਹੋ ਕੇ ਚਾਹ ਪੀ ਕੇ ਬਿਸਕੁਟਾਂ ਵਾਲੀ ਗਏ ਹੈ, ਉਹ ਮੁੜ ਕੇ ਸ਼ਨੀਵਾਰ ਦੀਵਾਨ ਤੇ ਨਹੀਂ ਆਏ। ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਕਿਉਂ ਨਹੀਂ ਆਏ, ਉਹ ਕਹਿੰਦੇ ਉੱਥੇ ਬਿਸਕੁਟਾਂ ਦੀ ਚਾਹ ਨਾਲੇ ਖੁੱਲੀਆਂ ਗੱਲਾਂ, ਵੀ ਇੱਥੇ ਕਿਹੜਾ ਜਾਏ, ਇੱਥੇ ਉਹ ਪਿੱਛੇ ਬੈਠੇ ਹੋਈਦਾ, ਉੱਥੇ ਸਾਡੀ ਟੌਰ ਵੀ ਹੈ ਵੀ ਸਪੈਸ਼ਲ ਕੋਲ ਗਏ ਨਾਲੇ ਫੋਟੋਆਂ ਖਿਚਾ ਕੇ ਆਏ ਨਾਲੇ ਘਰ ਨੂੰ ਆਏ, ਵੀ ਆਹ ਸਾਡੀ ਤੇ ਖਾਸ, ਸਾਡੀ ਦੇਸ਼ ਤੇ ਖਾਸ ਆ। ਉਹ ਜਿੰਨੇ ਖਾਸ ਬਣੀ ਜਾਂਦੇ ਹੈ ਆਪਣੇ ਆਪ ਨੂੰ ਵੀ ਜਦੋਂ ਸਾਡੀ ਐਂ ਗੱਲ ਹੁੰਦੀ ਹੈ ਫਿਰ ਅਸੀਂ ਉੱਥੇ ਕਿਉਂ ਬੈਠੀਏ। ਸਟੇਜ ਉੱਤੇ ਤੇ ਗੱਲ ਰਿਪੀਟ ਵੀ ਹੁੰਦੀ ਹੈ ਨਾ, ਵੀ ਇੱਕ ਵਾਰੀ ਸੁਣੀ ਨਹੀਂ 50 ਵਾਰੀ ਸੁਣ ਲਈ, ਕਈ ਗੱਲਾਂ 10-10 ਵਾਰੀ ਸੁਣੀਆਂ। ਉੱਥੇ ਆ ਕੇ ਜਾ ਕੇ ਜੋ ਸਾਡੇ ਦਿਮਾਗ 'ਚ ਸਵਾਲ ਹੋਏਗਾ ਉਹ ਪੁੱਛਾਂਗੇ। ਫਿਰ ਅਗਲਾ ਕਹਿੰਦਾ 2 ਮਹੀਨਿਆਂ ਬਾਅਦ ਫੋਨ ਕਰੋ, ਟਾਈਮ ਲਓ, ਜਾ ਕੇ ਅੱਧਾ ਘੰਟਾ ਬੈਠੋ ਤੇ ਦੀਵਾਨ ਤੇ ਸਾਨੂੰ ਏਡੀ ਭੀੜ ਵਿੱਚ ਮਰਨ ਦੀ ਕੀ ਲੋੜ ਹੈ, ਸੌਖੇ ਹੋ। ਫਿਰ ਇਹ ਨਹੀਂ, ਜਿਵੇਂ ਹੁਣ ਤੁਸੀਂ ਵੇਖੋ ਨਾ, ਅੱਜ ਆਪਾਂ ਇੱਥੇ 1000-2000 ਬੰਦਾ ਜਿੱਦਾਂ ਆਪਾਂ ਬੈਠੇ ਹਾਂ, ਇਸ ਗੱਲ ਦਾ ਫਰਕ ਤੇ ਪੈਂਦਾ ਹੀ ਹੈ ਵੀ 10 ਬੰਦੇ ਤੇ ਆ 20-30-50 ਜਾਂ 3-4 ਹਜ਼ਾਰ, ਉਸ ਗੱਲ ਦਾ ਫਰਕ ਤੇ ਪੈਂਦਾ ਹੈ। ਘੱਟ ਤੋਂ ਘੱਟ ਜਿਹੜੇ ਵੇਖਣ ਵਾਲੇ ਨੇ ਉਹ ਤੇ ਵੇਖਦੇ ਆ, ਕਿ ਹੁਣ ਕਈ ਬੰਦਿਆਂ ਨੂੰ ਲੱਗੇਗਾ ਵੀ ਆਪਾਂ ਤਾਂ ਵਾਹਵਾ ਹੈ ਯਾਰ, ਹੁਣ ਐਤਕੀ ਮੀਟਿੰਗ ਦੇ ਉੱਤੇ ਇੱਦਾਂ ਤਾਂ ਨਹੀਂ ਕਿਹਾ ਵੀ 50-50 ਬੰਦੇ ਹੀ ਲੈ ਕੇ ਆਇਓ, 100-100 ਲੈ ਕੇ ਆਇਓ, ਐਤਕੀ ਤੇ ਨੋਰਮਲ ਜਿਹਾ ਉੱਦਾਂ ਵੀ ਚਲੋ ਮੈਨੂੰ ਕਹਿ ਰਹੇ ਸੀ ਗੱਲਾਂ ਤੁਸੀਂ ਕਰੋ ਮੀਟਿੰਗ ਤੇ ਆਪਾਂ ਰੱਖ ਲਈ, ਅੱਗੇ ਤੋਂ ਆਪਾਂ ਇੰਨੀ ਗੱਲ ਮੇਰਾ ਵਾਅਦਾ ਆ ਤੁਹਾਡੇ ਨਾਲ ਪੱਕਾ ਵੀ ਮੈਂ ਮਾਰਚ ਦੇ ਮਹੀਨੇ ਵਿੱਚ ਸ਼ੁਰੂ ਕਰਕੇ ਤੇ ਅਪ੍ਰੈਲ ਦੇ 15 ਤੱਕ, ਵਿਸਾਖੀ ਤੱਕ ਕਹਿ ਲਓ, 1.5 ਮਹੀਨੇ ਵਿੱਚ ਸਾਰੇ ਦਲਾਂ ਨਾਲ ਇੱਕ ਇੱਕ ਵਾਰੀ ਪਰਸਨਲ ਮੀਟਿੰਗ ਕਰ ਲਵਾਂਗਾ ਇਕੱਲੇ ਇਕੱਲੇ ਨੂੰ ਸੱਦ ਕੇ। ਜੇ ਤੁਹਾਡੇ 20 ਮੈਂਬਰ ਹੈ 20 ਲਿਆਓ, 30 ਮੈਂਬਰ ਹੈ 30 ਲਿਆਓ, ਆਪਣੀ ਕੋਈ ਸਵਾਲ ਜਵਾਬ ਹੈ ਉਹ ਲੈ ਕੇ ਆਓ ਨਾਲ। ਮੈਂ 2 ਦਲਾਂ ਨੂੰ, 3 ਦਲਾਂ ਨੂੰ, 4 ਦਲਾਂ ਨੂੰ ਇਕੱਠਾ ਟਾਈਮ ਦੇ ਕੇ ਵੀ ਕਰ ਸਕਦਾ, ਇਕੱਲੇ ਇਕੱਲੇ ਨਾਲ ਵੀ ਕਰ ਸਕਦਾ। ਮਾਰਚ ਤੋਂ ਲੈ ਕੇ 15 ਅਪ੍ਰੈਲ ਤੱਕ ਆਪਾਂ 1.5 ਮਹੀਨੇ ਵਿੱਚ ਸਾਰੇ ਦਲਾਂ ਨਾਲ ਇੱਕ ਵਾਰ ਮੀਟਿੰਗ ਕਰ ਲਵਾਂਗਾ। ਇੱਕ ਗੱਲ ਇਹ, ਦੂਜੀ ਗੱਲ ਮੈਂ ਸੋਚਿਆ ਵੀ ਜਿਹੜੇ ਦਲ ਪੱਕੇ ਬਹੁਤ ਤਕੜੇ ਹੋ ਕੇ ਕੰਮ ਕਰਦੇ ਆ, ਜਿਵੇਂ ਹੁਣ ਅੰਮ੍ਰਿਤਸਰ ਵਾਲੇ ਸਿੰਘ ਹੈ, ਦਲ ਵਾਲੇ, ਦਲ ਵਾਲਾ ਜਿਹੜਾ ਉਹਨਾਂ ਦਾ ਸਾਰਾ ਪ੍ਰੋਗਰਾਮ ਕਰਾਉਂਦੇ ਆ ਵੀਰ, ਹਿੰਮਤ ਵਾਲੇ ਹੈ, ਮੋਗੇ ਵਾਲੇ ਜਿਹੜੇ ਵੀਰ ਹੈ ਬਹੁਤ ਹਿੰਮਤੀ ਹੈ, ਜਿਨ੍ਹਾਂ ਨੇ ਕੋਈ ਪ੍ਰੋਗਰਾਮ ਰੱਦ ਨਹੀਂ ਕੀਤਾ, ਕਦੇ ਆਹ ਕੈਂਪ ਲਵਾ, ਕਦੇ ਇੱਦਾਂ ਕਰ, ਕਦੇ ਇੱਦਾਂ ਕਰ, ਬਹੁਤ ਹਿੰਮਤ। ਸਮਰਾਲੇ ਵਾਲੇ ਸਿੰਘ ਹੈ, ਸ਼ਾਹਕੋਟ ਵਾਲੇ, ਬੇਨੜੇ ਵਾਲੇ ਵੀਰ, ਕੁਰਾਲੀ ਵਾਲੇ, ਅਹਿਮਦਗੜ੍ਹ ਵਾਲੇ, ਮਨੌਲੀ ਵਾਲੇ ਸਿੰਘ, ਫਾਜ਼ਿਲਕਾ ਦੇ ਵੀਰ, ਕੁਛ ਬੰਦੇ ਬਹੁਤ ਜ਼ਿਆਦਾ ਹਿੰਮਤੀ, ਬਹੁਤ ਹਿੰਮਤ ਕਰਦੇ, ਬਿਲਕੁਲ ਢਿੱਲ ਨਹੀਂ ਕੀਤੀ ਉਹਨਾਂ ਨੇ। ਤੇ ਮੈਂ ਸੋਚਦਾ ਵੀ ਅਸੀਂ ਸਮੇਂ ਸਮੇਂ ਸਿਰ ਦਲਾਂ ਦੇ ਮੈਂਬਰਾਂ ਦਾ ਜਿਵੇਂ ਜਿਵੇਂ ਸੇਵਾ ਕਰਦੇ ਹੈ, ਹਰ ਮਹੀਨੇ ਦੀਵਾਨ ਦੇ ਵਿੱਚ ਬੁਲਾ ਕੇ ਉਹਨਾਂ ਦਾ ਸਨਮਾਨ ਵੀ ਕਰੀਏ ਵੀ ਆਹ ਵੀਰ ਸਾਡਾ ਪੂਰਾ ਸਾਥ ਦੇ ਰਹੇ। ਜਿਹੜੇ ਜਿਹੜੇ ਢਿੱਲੇ ਆ ਉਹ ਆਪਣੇ ਆਪ ਨੂੰ ਕਾਇਮ ਕਰੋ, ਸਾਰਾ ਸਾਰਾ ਦਲ ਪ੍ਰੋਗਰਾਮ 'ਚ ਪਹੁੰਚੋ। ਬਾਕੀ ਜੇ ਰਹੀ ਗੱਲ, ਜੇ ਤੁਸੀਂ ਕਹੋ ਨਾ ਵੀ ਮੈਂ ਹੁਣ ਪ੍ਰਚਾਰਕ ਨੂੰ ਭੇਜਣਾ ਤੇ ਉਹਨੇ ਤੁਹਾਡੀ ਗੱਲ ਪਹੁੰਚਾਉਣੀ ਹੈ, ਗੱਲ ਤੇ ਪਹੁੰਚ ਫਿਰ ਵੀ ਜਾਣੀ ਹੈ। ਅੱਜ ਕੱਲ੍ਹ ਇੰਟਰਨੈਟ ਹੈ, ਹਰ ਬੰਦੇ ਕੋਲ ਫੋਨ ਹੈ, ਜੇ ਕੋਈ ਕਲਿੱਪ ਆਉਣਾ ਤੇ ਅਗਲੇ ਕੋਲ ਪਹੁੰਚ ਜੇ ਤੁਸੀਂ ਕਹੀਏ ਨਾ ਵੀ ਅਸੀਂ ਜੇ ਨਾ ਕਰਾਂਗੇ ਤੇ ਗੱਲ ਪਹੁੰਚਣੀ ਨਹੀਂ ਗੱਲ ਤੇ ਆਲਰੇਡੀ ਪਹੁੰਚ ਰਹੀ ਹੈ ਸਾਡੇ ਤੋਂ ਪਹਿਲਾਂ ਹੀ ਪਹੁੰਚ ਜਾਂਦੀ ਹੈ ਤੂੰ ਇੱਥੇ ਸ਼ਨੀਵਾਰ ਦਾ ਦੀਵਾਨ ਸੁਣ ਕੇ ਜਦੋਂ ਘਰ ਨੂੰ ਜਾਂਦਾ ਹੈ ਤੇਰੇ ਤੋਂ ਪਹਿਲਾਂ ਗੱਲ ਅਗਲੇ ਤੱਕ ਪਹੁੰਚ ਗਈ ਹੁੰਦੀ ਤੂੰ ਜਾ ਕੇ ਥੋੜ੍ਹਾ ਦੱਸਣਾ ਵੀ ਮੈਂ ਅੱਜ ਆਹ ਸੁਣ ਕੇ ਉਹਨੇ ਕਹਿਣਾ ਮੈਂ ਆਪ ਸੁਣ ਲਿਆ ਸੀ ਤੇਰੇ ਤੋਂ ਪਹਿਲਾਂ ਮੈਂ ਤੇ ਆਪ ਸੁਣ ਲਿਆ ਸੀ ਅਗਲਾ ਉਹ ਤੂੰ ਪਹਿਲਾਂ ਸੁਣ ਲੈਂਦਾ ਗੱਲ ਤੇ ਪਹੁੰਚ ਜਾਣੀ ਗੱਲ ਹੈ ਵੀ ਉਸ ਉਹਨੂੰ ਉਹਦੇ ਲਈ ਅਸੀਂ ਉਹਦੇ ਵਿੱਚ ਕੀ ਯੋਗਦਾਨ ਪਾ ਸਕਦੇ ਹਾਂ ਅਸੀਂ ਕੀ ਕਰ ਸਕਦੇ ਹਾਂ ਤਾਂ ਕਰਕੇ ਮੇਰੀ ਵੀਰਾਂ ਨੂੰ ਸਭ ਨੂੰ ਬੇਨਤੀ ਹੈ ਵੀ ਆਪਾਂ ਕੋਸ਼ਿਸ਼ ਕਰੀਏ ਤਕੜੇ ਹੋ ਕੇ ਆਪਾਂ ਸਾਥ ਦੇਈਏ ਮੈਂ ਫਿਰ ਬੇਨਤੀ ਕਰਦਾ ਔਖਾ ਮੈਂ ਇਕੱਲਾ ਗੱਡੀ ਲੈ ਕੇ ਜਿੱਥੇ ਮਰਜ਼ੀ ਚੰਡੀਗੜ੍ਹ ਜਾਣਾ ਇੱਧਰ ਇੱਧਰ ਇੱਕ ਗੱਡੀ ਮੈਂ ਆਪਣੇ ਲਈ ਰੱਖਦਾ ਰਿਹਾ ਮੈਂ ਆਪ ਚਲਾਉਂਦਾ ਸੀ ਪਰ ਮੈਨੂੰ ਲੱਗਦਾ 3 ਸਾਲ ਤੋਂ ਮੈਂ ਕਿਤੇ ਨਹੀਂ ਜਾ ਸਕਿਆ ਕਿਉਂ ਨਹੀਂ ਜਾ ਸਕਿਆ ਕਿਉਂਕਿ ਸਿਕਿਉਰਿਟੀ ਨਾਲ ਆਲੇ ਦੁਆਲੇ ਬੰਦੇ ਰੱਖਣੇ ਪੈਣੇ ਮਜਬੂਰੀ ਬਣਾ ਦਿੱਤੀ ਤੇ ਕਿੱਥੇ ਇਕੱਲੇ ਜਾਣਾ ਕਿੱਥੇ ਤੁਸੀਂ ਘਿਰੇ ਰਹਿਣਾ ਬੰਦਿਆਂ ਦੇ ਵਿੱਚ ਹਰ ਵੇਲੇ ਹੁਣ ਸਾਡੇ ਪ੍ਰਸ਼ਾਸਨ ਵਾਲੇ ਕਹਿੰਦੇ ਵੀ ਇੱਥੇ ਕਮਰੇ ਨੇੜੇ ਬਣਾ ਕੇ ਦਿਓ ਉੱਥੇ ਹੁਣ ਵੱਡੇ ਹਾਲ ਬਣਾਏ ਹੈ ਰਹਿਣ ਦਾ ਗੱਡੀ ਨਾਲ ਸਿਕਿਉਰਿਟੀ ਦੀ ਜਾਂਦੀ ਹੈ ਖਰਚੇ ਵਧੇ ਹੈ ਅੱਗੇ ਕੀ ਹੁੰਦਾ ਸੀ 3 ਦੀਵਾਨ ਲਾਣ ਗਏ 2 ਗੱਡੀਆਂ ਗਈਆਂ 3 ਗੱਡੀਆਂ ਗਈਆਂ 2-3 5-7 ਹਜ਼ਾਰ 10 ਹਜ਼ਾਰ ਦਾ ਤੇਲ ਲੱਗ ਜਾਂਦਾ ਸੀ ਹੁਣ ਅਗਲਾ ਸਾਡੀ ਗੱਡੀ ਸਾਨੂੰ 3 ਦੀਵਾਨ ਕਰਾਉਂਦਾ ਅਗਲਾ 3 ਦੀਵਾਨ ਦਾ ਪ੍ਰੋਗਰਾਮ ਕੀਤਾ ਹੁਣ ਸੋਚ ਕੇ ਵੇਖੋ ਤੁਸੀਂ ਵੀ ਜੇ ਅਸੀਂ 25-30 ਸਿੰਘ ਹੈ ਤੇ 500 ਵਿੱਚ ਤੇ ਇੱਕ ਪੈਣਾ ਹੀ ਹੈ 15,000 ਰੁਪਈਆ ਤੇ ਇੱਕ ਦਿਨ ਦਾ ਸਿੰਘਾਂ ਦਾ ਬਣ ਜਾਂਦਾ ਜੇ ਦਿਹਾੜੀ ਵਾਲਾ ਵੀ ਲਿਜਾਓਗੇ ਕਿੰਨੇ ਕੁ ਦਾ ਜਾਂਦਾ ਭਲਾ ਦੱਸਿਓ ਭਲਾ 300-400 ਦਾ ਦਿਹਾੜੀ ਵਾਲਾ ਜਾਂਦਾ ਤੇ 100 ਤੇ ਵਧੇਗਾ ਹੀ ਚਲੋ 15 ਨਾ ਲਾਓ 10 ਲਾ ਲਓ ਚਲੋ 10,000 ਹੋ ਗਿਆ ਇੱਕ ਦਿਨ ਦਾ ਤੇ ਗੱਡੀਆਂ ਜਾਂਦੀਆਂ 6-7 ਸਿਕਿਉਰਿਟੀ ਵਾਲੇ ਤੇ 2-3 ਗੱਡੀਆਂ ਤੇ ਬੰਦੂਕਾਂ ਹੀ ਚੱਕੀ ਫਿਰਦੇ ਅੱਛਾ ਉਹ ਚਲਾਣੀ ਭਾਵੇਂ ਆਵੇ ਨਾ ਕਿਸੇ ਨੂੰ ਤੇਲ ਵੀ ਨਾ ਲਾਉਣਾ ਆਉਂਦਾ ਹੋਵੇ ਚੱਕੀ ਫਿਰਦੇ ਹਰਲ ਹਰਲ ਕਰਦੇ ਪਰ ਹੁਣ ਕਰੀਏ ਕੀ ਕਰਨਾ ਹੀ ਪੈਣਾ ਹੁਣ ਅਗਲਾ ਬੰਦੂਕਾਂ ਵਿਖਾਉਂਦਾ ਫਿਰ ਕਦੇ ਅਸੀਂ ਵਿਖਾ ਦੇਣੇ ਸਾਡੇ ਕੋਲ ਵੀ ਹੈਗੀ ਆ ਮਾਰਨਾ ਮੂਰਨਾ ਕਿਸੇ ਨੂੰ ਨੀ ਮੈਂ ਇਹਨਾਂ ਨੂੰ ਮੀਟਿੰਗ ਕਰਕੇ ਕਹਿੰਦਾ ਜੇ ਅਟੈਕ ਹੋ ਗਿਆ ਐਵੇਂ ਨਾ ਘੋੜੇ ਦਾ ਬਦੇ ਤੁਸੀਂ ਕਿਤੇ ਮੁੜ ਕੇ ਤੁਹਾਡੇ ਅਗਲਾ ਐਵੇਂ ਉਹ ਪਟਾਕਾ ਹੀ ਚੱਲੇ ਇੱਕ ਮੰਤਰੀ ਸੀ ਸਾਡੇ ਇੱਥੇ ਨੇੜੇ ਪਤਾ ਨਹੀਂ ਉਹ ਤਾਂ ਗੱਡੀ ਦਾ ਟਾਇਰ ਪਟ ਗਿਆ ਉਹ ਛਾਲ ਹੀ ਮਾਰ ਗਿਆ ਕਹਿੰਦਾ ਬੰਬ ਚੱਲ ਗਿਆ ਮੁੜ ਕੇ ਸਾਰੀ ਜ਼ਿੰਦਗੀ ਲੱਤਾਂ ਘੜੀਖਦਾ ਰਿਹਾ ਲੱਤਾਂ ਹੀ ਤੋੜ ਕੇ ਬਹਿ ਗਿਆ ਆਪਣੀਆਂ ਉਹਨੂੰ ਲੱਗਾ ਬੰਬ ਚੱਲ ਗਿਆ ਤੇ ਹੈ ਸੀ ਆਪਣਾ ਟਾਇਰ ਪਟਿਆ ਸੀ ਮੈਂ ਕਿਹਾ ਤੁਸੀਂ ਐਵੇਂ ਕੋਈ ਪਟਾਕਾ ਹੋਰ ਚੱਲੇ ਤੁਸੀਂ ਗੋਲੀਆਂ ਛੱਡ ਦਿਓ ਕੋਈ ਪਤਾ ਨਹੀਂ ਨਾ ਹੁੰਦਾ ਸਾਡੇ ਬੰਦੇ ਸਿੱਧੇ ਹੀ ਹੈ ਨਾ ਸਿਸਟਮ ਇੱਦਾਂ ਹੀ ਹੈ ਪਰ ਚਲੋ ਜਿੰਨਾ ਕੁ ਕੋਸ਼ਿਸ਼ ਕਰਦਾ ਮੈਂ ਕੰਟਰੋਲ ਕਰਨ ਦੀ ਹੁਣ ਸੋਚ ਕੇ ਵੇਖੋ ਵੀ 6-7 ਗਈਆਂ ਗੱਡੀਆਂ 2,000 ਦਾ ਵੀ ਇੱਕ ਦਿਨ ਦਾ ਤੇਲ ਮੱਚਣ ਲੱਗੇ 15,000 ਦਾ ਤੇਲ ਰੋਜ਼ ਦਾ 15-15 ਕਿੰਨਾ ਬਣਿਆ 45 ਤੇ 30-30 ਕਿੰਨਾ ਬਣਿਆ 90 ਟੋਟਲ ਕਿੰਨਾ ਹੋ ਗਿਆ ਬੋਲੋ ਹਾਂਜੀ ਨਹੀਂ ਨਹੀਂ 30 ਹੋ ਗਿਆ 3 ਦਿਨਾਂ ਦਾ ਤੇ ਉਧਰ ਹਿਸਾਬ ਲਾ ਲਓ 40 35 ਉਧਰਲੇ ਪਾਸੇ ਹੋ ਜਾਂਦਾ ਮਤਲਬ ਕਿ 90,000 ਰੁਪਈਆ ਖਰਚ ਕੇ ਆਈ ਦਾ ਦੀਵਾਨ ਲਾ ਕੇ ਅਗਲੇ ਆ ਕੇ ਮੈਨੂੰ ਕਹਿਣਗੇ ਆਹ ਲਓ ਜੀ 51,000 ਸਾਡੀ ਭੇਟਾ ਪ੍ਰਵਾਨ ਕਰਿਓ ਮੈਂ ਕਿਹਾ ਪਹਿਲਾਂ ਇਹਨੂੰ ਖਰਚਾ ਕਹੋ ਜੇ 40 ਇਹਦੇ ਚ ਹੋਰ ਪਾਓ ਤੇ ਤਾਂ ਖਰਚਾ ਬਣਦਾ ਉਦੋਂ ਬਾਅਦ ਜਿਹੜੇ ਉੱਪਰ ਦਿਓਗੇ ਉਹ ਅਸੀਂ ਲੰਗਰ ਚਲਾਵਾਂਗੇ ਵੀ ਭੇਟਾ ਤੁਹਾਡੀ 40 ਤਾਂ ਮੇਰਾ ਕੋਲੋਂ ਪੈਂਦਾ ਹਰੇਕ ਪ੍ਰੋਗਰਾਮ ਚ ਇਹ ਸੱਚ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠਾ ਇਹ ਸੱਚ ਹੈ ਆ ਜਿੰਨੇ ਦੀਵਾਨ ਤੁਹਾਨੂੰ ਲੱਗਦਾ ਵੀ ਬੱਲੇ ਬੱਲੇ ਅਸੀਂ ਚੜਾਵਾ ਥੋੜਾ ਚੱਕ ਕੇ ਲਿਆਉਂਦੇ ਹਾਂ ਉੱਥੋਂ ਜਿੱਦਾਂ ਜਾਈਦਾ ਹਰਲ ਹਰਲ ਕਰਦੇ ਇੱਕ ਅੱਧੀ ਗੱਡੀ ਖੜ ਗਈ ਤੇ ਚਲੋ ਜੀ ਇੱਕ ਅੱਧੀ ਦਾ ਐਕਸੀਡੈਂਟ ਹੋ ਗਿਆ 3 ਗੱਡੀਆਂ ਉੱਥੇ ਖੜੀਆਂ ਅਜੇ ਥਾਣੇ 'ਚ ਤੇ 2 ਗੱਡੀਆਂ ਸਾਡੀਆਂ ਟੁੱਟੀਆਂ ਪਈਆਂ 5 ਗੱਡੀਆਂ ਐਕਸੀਡੈਂਟਾਂ 'ਚ ਉਹ ਅਜੇ ਵੀ ਖੜੀਆਂ ਅਜੇ ਕੰਮ ਕੁੰਮ ਹੋਣ ਵਾਲੇ ਭਾਵ ਮੈਂ ਕੋਈ ਇੱਥੇ ਦੁੱਖੜੇ ਨਹੀਂ ਰੋ ਰਿਹਾ ਮੈਂ ਕਹਿੰਦਾ ਸਾਨੂੰ ਕਿਹੜਾ ਪਰੇਸ਼ਾਨੀਆਂ ਨਹੀਂ ਆਉਂਦੀਆਂ ਭਰਾਵੋ ਜੇ ਤੁਹਾਨੂੰ ਆਉਂਦੀਆਂ ਤਾਂ ਮੈਨੂੰ ਵੀ ਆਉਂਦੀਆਂ ਜੇ ਤੁਸੀਂ ਕਹਿੰਦੇ ਹੋ ਵੀ ਅਸੀਂ 200 ਪਾਉਂਦੇ ਹਾਂ 40,000 ਮੈਂ ਪਾ ਕੇ ਉਹਨਾਂ ਨਾਲੇ 9 ਘੰਟੇ ਬੋਲ ਕੇ ਆਉਂਦਾ ਮੈਂ 3 ਦੀਵਾਨਾਂ ਵਿੱਚ 9 ਘੰਟੇ ਬੋਲਦਾ ਘੱਟ ਤੋਂ ਘੱਟ ਫਿਰ ਸਾਰਿਆਂ ਬੰਦਿਆਂ ਨਾਲ ਗੱਲਾਂ ਬਾਤਾਂ ਕਰਕੇ ਉਹਨਾਂ 9 ਘੰਟੇ ਲਾ ਕੇ ਕੱਲੇ ਕੱਲੇ ਬੰਦੇ ਨੂੰ ਸੈੱਟ ਰੱਖ ਕੇ ਤੇ ਆਪਣੇ ਕੋਲੋਂ 40,000 ਸਾਡਾ ਖਰਚਾ ਹੋ ਜਾਂਦਾ। ਇਹਦੇ 'ਚ ਚਲੋ ਕੋਈ ਮੈਂ ਇਹ ਮੰਨਦਾ ਵੀ ਕੋਈ ਕੋਈ ਸਾਡਾ ਪ੍ਰਬੰਧਕ ਇੱਦਾਂ ਦੇ ਹੁੰਦੇ ਆ ਜਿਹੜੇ ਕਹਿੰਦੇ ਚੱਲ ਯਾਰ ਇਹਨਾਂ ਦਾ 1,00,000 ਰੁਪਈਆ ਖਰਚਾ ਸੀ 1,00,000 ਦੀ। ਹਾਂ ਕੋਈ ਸਾਡਾ ਖਰਚਾ ਪੂਰਾ ਵੀ ਕਰਦਾ, ਕੋਈ ਵਿਰਲਾ ਇਹੋ ਜਿਹਾ ਵੀ ਹੋਏਗਾ ਜਿਹੜਾ ਉੱਤੇ ਵੀ 50,000 ਦੇ ਦਿੰਦਾ ਹੋਏਗਾ, ਪਰ ਬਾਕੀ ਤੇ ਅਸੀਂ ਜ਼ਿਆਦਾਤਰ ਦੀਵਾਨਾਂ ਤੇ ਕੋਲੋਂ ਖਰਚਾ ਕਰਕੇ ਪ੍ਰੋਗਰਾਮ ਕਰਦੇ। ਜੇ ਨਹੀਂ ਤੇ ਤੁਸੀਂ ਬਰੀਕੀ ਨਾਲ ਆਪ ਸੋਚ ਕੇ ਦੇਖਿਓ, ਕੱਲੇ ਕੱਲੇ ਬੰਦੇ ਨਾ ਆਪ ਸੋਚਿਓ, ਸਾਡੇ ਸਿੰਘਾਂ ਦੀਆਂ ਤਨਖਾਹਾਂ ਭਾਵੇਂ 7-8,000 ਹੋਣਗੀਆਂ, 5,000, 7,000, 8,000, ਪਰ ਜੇ ਉਹਨਾਂ ਦੀਆਂ ਫੀਸਾਂ ਮਿਲਾਓਗੇ, ਬੱਚੇ ਪੜ੍ਹਦੇ ਆ ਘਰਾਂ ਦੇ, ਕੋਈ ਓਪਰੇਸ਼ਨ ਆ ਗਿਆ ਜੀ, ਕੋਈ ਵਿਆਹ ਜੀ, ਇਹਨਾਂ ਨੂੰ ਥੋੜਾ ਫਿਕਰ ਆ ਵੀ ਨਿਆਣਾ ਜੰਮਣਾ ਸਾਡੇ, ਘਰ ਵਾਲੀ ਪ੍ਰੈਗਨੈਂਟ ਹੈ ਅੱਛਾ ਜੀ, ਹੁਣ ਬੱਚਾ ਹੋਣ ਵਾਲਾ ਅੱਛਾ ਜੀ, ਹੁਣ ਪੜ੍ਹਨੇ ਪਾਉਣਾ ਅੱਛਾ ਜੀ। ਇੱਕ ਕਹਿੰਦਾ ਮੈਂ ਗੋਦ ਲੈ ਲਿਆ, ਮੈਂ ਕਿਹਾ ਮੈਂ ਹੀ ਲਿਆ, ਤੂੰ ਥੋੜਾ ਵੀ ਇਹ ਗੋਦ ਤੇ ਤੂੰ ਮੈਂ ਲਿਆ, ਜਦੋਂ ਕਰਨਾ ਤੇ ਮੈਂ ਸਾਰਾ ਕੁਛ, ਤੂੰ ਆਪੇ ਕਹੀ ਜਾਵੇ ਮੈਂ ਗੋਦ ਲਿਆ, ਮੈਂ ਕਿਹਾ 5-4 ਹੋਰ ਲੈ ਲੈ, ਤੈਨੂੰ ਪਤਾ ਹੀ ਹੈ ਵੀ ਗੋਦੀ ਤੇ ਮੇਰੀ ਚਾੜਨੇ ਨੇ ਤੈਂ। ਸੋ ਇਸ ਕਰਕੇ ਜੇ ਆਪਾਂ ਜੇ ਸੋਚਦੇ ਹਾਂ ਨਾ ਵੀ ਦਿੱਕਤ ਆਉਂਦੀ ਹੈ, ਤੇ ਦਿੱਕਤਾਂ ਸਾਰਿਆਂ ਨੂੰ ਹੀ ਆਉਂਦੀਆਂ, ਮੈਂ ਨੀ ਵੇਖਦਾ ਉੱਥੇ ਖੜ ਕੇ ਜਦੋਂ ਮੈਂ ਉਹਨਾਂ ਵੀ ਦੀਵਾਨ ਹਾਲ ਦਾ ਅਜੇ ਤੱਕ ਸਾਥੋਂ ਪਲਸਤਰ ਨਹੀਂ ਲਿਬੜਿਆ ਦਾ ਰੰਗ ਨਹੀਂ ਹੋਇਆ, ਮੈਨੂੰ ਵੀ ਦਿਸਦਾ ਹੀ ਹੈ 3 ਸਾਲ ਦਾ 4 ਸਾਲ ਦਾ ਫਰੰਟ ਬਣਿਆ, ਪਰ ਕੋਈ ਗੱਲ ਨੀ, ਬਣਦਾ ਹੌਲੀ ਹੌਲੀ ਬਣਦਾ ਰਹੇਗਾ, ਚੱਲਦਾ ਰਹਿਣਾ ਹੌਲੀ ਹੌਲੀ। ਆਹ ਕਿਚਨ ਬਣਨ ਲੱਗੀ ਹੈ, ਇੱਥੇ ਇੱਥੇ ਕਿਚਨ ਬਣਨੀ ਹੈ, 1 ਕਰੋੜ ਰੁਪਇਆ ਬਜਟ ਦੱਸਿਆ ਉਹਨਾਂ ਨੇ ਵੀ 1 ਕਰੋੜ ਰੁਪਇਆ ਲੱਗਣਾ, ਕੋਈ ਨੀ ਟਾਈਮ ਲੱਗ ਕੇ ਬਣਦੀ ਰਹਿਣੀ, ਸਾਲ ਲੱਗੇਗਾ, ਥੋੜੇ ਥੋੜੇ ਜਾਵਾਂਗੇ, ਬਾਹਰ ਹੋਏਗਾ, ਕੋਈ ਨਾ ਕੋਈ ਚੱਲੇਗਾ। ਮੈਂ ਕਹਿੰਦਾ ਫਾਈਨੈਂਸ਼ੀਅਲੀ ਪਰੇਸ਼ਾਨੀ ਆਉਂਦੀ ਹੈ, ਸਰੀਰ ਦੇ ਆਲੇ ਦੁਆਲੇ ਸਿਕਿਉਰਿਟੀ ਤੁਰੀ ਫਿਰਦੀ ਹੈ, ਦੋ ਗੱਲਾਂ, ਤੇ ਤੀਜੀ ਗੱਲ ਦਿਮਾਗ ਤੇ ਜਿਹੜੀਆਂ ਗੱਲਾਂ ਸੁਣ, ਕਦੇ ਆਹ ਹੋਇਆ ਜੀ, ਉੱਥੇ ਆਹ ਬੋਲਦੇ ਨੇ ਜੀ, ਉੱਥੇ ਸੋਚ ਕੇ ਵੇਖੋ ਨਾ, ਉੱਥੇ ਜਦੋਂ ਅਗਲੇ ਅਮਰੀਕਾ ਦੇ ਵਿੱਚ ਬਾਹਰ ਗਾਲਾਂ ਕਹਿੰਦੇ ਗੱਡੀ ਲੰਘਣ ਨਹੀਂ ਦੇਣੀ, ਅਸੀਂ ਅਮਰੀਕਾ ਦੇ ਵਿੱਚ ਜਿਹੜੇ ਉਹ ਗਾਲਾਂ ਨਹੀਂ ਸੀ ਕੱਢਦੇ, ਜਿਹੜਾ ਜੱਸੀ ਸੀ ਕੋਈ, ਤੁਸੀਂ ਸੁਣਿਆ ਜਦੋਂ ਜਸਵਿੰਦਰ, ਉੱਥੇ ਜੱਸੀ ਜਿਹੜਾ ਆ ਉਹ ਗਾਲਾਂ ਕੱਢ ਰਿਹਾ, ਤੇ ਜਦੋਂ ਮੇਰੀ ਗੱਡੀ ਕੱਢੀ ਹੈ ਉਹਨਾਂ ਨੇ ਗੱਡੀ ਮਗਰ ਲਾ ਲਈ, ਮੇਰੀ ਗੱਡੀ ਦੇ ਭੁਲੇਖੇ ਦੂਜੇ ਸਿੰਘ ਦੀ ਗੱਡੀ ਤੋੜਤੀ ਉਹਨਾਂ ਨੇ ਵੀ ਮੈਂ ਵਿੱਚ ਬੈਠਾ, ਪੂਰੀ ਗੱਡੀ ਤੋੜਤੀ, ਗੱਡੀ ਦੇ ਵਿੱਚ ਗੱਡੀ ਮਾਰ ਮਾਰ ਕੇ ਵੀ ਇਹਦੇ ਵਿੱਚ ਬੈਠਾ ਇਹਨੂੰ ਮਾਰ ਕੇ ਹਟਣਾ, ਤੇ ਹੁਣ ਸਟ੍ਰੈਸ ਵੀ ਕਈ ਵਾਰੀ ਪੈ ਹੀ ਜਾਂਦੀ, ਮੰਨ ਲਓ ਵੀ ਐਂ ਵੇਖੋ ਜੀ ਇੱਦਾਂ ਹੋ ਗਿਆ, ਕਿਵੇਂ ਗੱਡੀਆਂ ਕੱਢੀਏ ਜੀ, ਹੁਣ ਬੋਤਲਾਂ ਮਾਰਦੇ ਜੀ, ਐਂ ਮਾਰਦੇ, ਰਾੜਾ ਮਾਰਦੇ, ਕਿਤੇ ਇੱਦਾਂ ਹੋ ਜਾਂਦਾ, ਕਿਤੇ ਉਹ ਹੁਣ ਐਂ ਫੱਟੀਆਂ ਲੈ ਕੇ ਖੜ ਜਾਂਦੇ ਨੇ ਵੀ ਬਲਾਤਕਾਰੀ ਹੈ ਜੀ, ਐਂ ਹੈ ਜੀ, ਬਲਾਤਕਾਰੀ ਹੁੰਦਾ ਸਰਸੇ ਵਾਲੇ ਵਾਂਗੂ ਅੰਦਰ ਨਾ ਹੁੰਦਾ, ਮੈਂ ਸੁਣੀ ਹੈ ਕਦੇ ਗੱਲ, ਇਹ ਕਮਲੇ ਹੈ ਕਮਲੇ, ਵੇਖੋ ਸੁਣੋ ਆਪਾਂ ਖੁੱਲ ਕੇ ਗੱਲ ਕਰ ਰਹੇ ਹਾਂ, ਵੇਖੋ ਜਿਹੜੀ ਜੈਨੂਅਨ ਗੱਲ ਹੁੰਦੀ ਹੈ ਨਾ, ਜਿੰਨੀ ਹੋਵੇ ਜ਼ਿੰਦਗੀ 'ਚ ਆਦਤ ਪਾਓ ਆਪਣੀ 'ਚ, ਜਿੰਨੀ ਹੋਵੇ ਉਨੀ ਕਰੋ, ਪੱਕਾ ਸੁਭਾਅ ਬਣਾਓ। ਅਸੀਂ ਕਹਿੰਦੇ ਹਾਂ ਅਜਨਾਲਿਆਂ ਦੀ ਗੁੰਡੇ ਹੈ, ਕਦੇ ਮੈਂ ਕਿਹਾ ਵੀ ਅਜਨਾਲਾ ਬਲਾਤਕਾਰੀ ਸੁਣਿਆ ਮੇਰੇ ਤੋਂ, ਜੇ ਮੈਂ ਕਹਾਂ ਇਹ ਤੁਸੀਂ ਪਤਾ ਕੀ ਕਹੋਗੇ, ਭਾਈ ਸਾਹਿਬ ਹੈ ਤਾਂ ਗੱਲ ਠੀਕ ਹੈ ਪਰ ਇੱਥੇ ਤੇ ਛੱਡ ਗਏ ਐਵੇਂ, ਲੱਗੂ ਕਿ ਨਹੀਂ ਲੱਗੂ, ਕਿਉਂਕਿ ਤੁਸੀਂ ਅੱਜ ਤੱਕ ਇਹ ਗੱਲ ਕਦੇ ਕਿਸੇ ਤੋਂ ਸੁਣੀ, ਆਪਾਂ ਐਵੇਂ ਜਿਵੇਂ ਕਹਿ ਦਈਏ ਬਲਾਤਕਾਰੀ, ਸਮਝਦੇ ਹੋ, ਮੈਂ ਕਹਾਂ ਤੂੰ ਮਾਂ ਬਲਾਤਕਾਰੀ, ਕਦੇ ਸੁਣਿਆ ਮੇਰੇ ਤੋਂ, ਕਿਉਂ ਕਹਾਂਗੇ ਮੈਂ ਪਾਗਲ, ਮੈਂ ਨਹੀਂ ਕਦੇ ਸੁਣਿਆ, ਜਿਹੜੀ ਗੱਲ ਗਲਤ ਹੈ ਉਹਨੇ ਬੰਦੇ ਭੇਜੇ ਆ ਸਾਡੇ ਨਾਲ ਸ਼ਬੀਲ ਨਾ ਕੀਤਾ ਉਹ ਸੱਚ, ਪਰ ਅਸੀਂ ਐਵੇਂ ਕਿਉਂ ਬਣਾ ਕੇ ਗੱਲ ਕਰੀਏ। ਇਹ ਬੰਦੇ ਕਮਲੇ ਸੋਚਦੇ ਹੈ ਵੀ ਜਦੋਂ ਬਣਾਵਾਂਗੇ ਨਾ ਵੱਡੀਆਂ ਵੱਡੀਆਂ ਗੱਲਾਂ, ਵੀ ਇਹਦੇ ਤੇ ਜਿੱਡੇ ਭੈੜੇ ਇਲਜ਼ਾਮ ਨੇ ਸਾਰੇ ਲਾ ਦਿਓ ਤੇ ਬੰਦਾ ਬਦਨਾਮ ਹੋਏਗਾ। ਜਦੋਂ 20-50 ਬੰਦਿਆਂ 'ਚ ਤੁਸੀਂ ਹੁਣ ਵੇਖੋ, ਇੱਕ ਫੱਟੀ 'ਤੇ ਲਿਖਿਆ, ਮੈਨੂੰ ਮਾਫ ਕਰਿਓ ਮੈਂ ਲਫ਼ਜ਼ ਕਹਿਣ ਲੱਗਿਆ, ਢੱਡਰੀ ਬਲਾਤਕਾਰੀ, ਤੇ ਦੂਜੀ ਫੱਟੀ 'ਤੇ ਲਿਖਿਆ ਢੱਡਰੀ ਖੁਸਰਾ। ਸੋਚ ਕੇ ਜਿਹੜਾ ਬਲਾਤਕਾਰੀ ਹੋਏਗਾ ਖੁਸਰਾ ਹੋ ਸਕਦਾ ਕਿ ਖੁਸਰਾ ਬਲਾਤਕਾਰੀ ਹੋ ਸਕਦਾ? ਪਰ ਪਤਾ ਕੀ ਹੈ, ਇੱਕ ਮਿੰਟ ਸੁਣੋ, ਜਦੋਂ ਬੰਦਾ ਫੱਟੀ ਬਣਾ ਰਿਹਾ ਹੋਣਾ, ਫੱਟੀਆਂ ਬਣਾ ਰਿਹਾ, ਲਿਖ ਰਿਹਾ, ਉਹ ਪਤਾ ਕੀ ਸੋਚਦੇ ਆ? ਉਹ ਕਹਿੰਦੇ ਇੱਕ ਖੁਸਰਾ ਕਹਿਣਾ ਕਿਸੇ ਨੂੰ, ਇਹ ਵੀ ਬੰਦੇ ਦੀ ਬੇਇੱਜ਼ਤੀ ਹੁੰਦੀ ਹੈ ਤੇ ਬਲਾਤਕਾਰੀ ਕਹਿਣ ਵਾਲੀ ਬੇਇੱਜ਼ਤੀ ਹੁੰਦੀ, ਆਪਾਂ ਦੋਨੇ ਬੇਇੱਜ਼ਤੀਆਂ ਕਰੋ। ਉਹ ਇਹ ਨਹੀਂ ਸੋਚਦੇ ਵੀ ਇਹ ਰਲਦੀ ਤਾਂ ਹੈ ਨਹੀਂ, ਗੱਲ ਜੁੜਦੀ ਤਾਂ ਹੈ ਨਹੀਂ, ਪਰ ਉਹ ਅਗਲੇ ਨੇ ਜੋੜਨੀ ਹੈ, ਬਸ ਗੱਲ ਵੱਡੀ ਬਣਾਉਣੀ ਹੈ, ਗੱਲ ਵੱਡੀ ਬਣਾਉਣੀ ਹੈ। ਬਸ ਉਹ ਵੱਡੀ ਬਣਾਉਣ ਦੇ ਚੱਕਰਾਂ ਦੇ ਵਿੱਚ ਇਹ ਕੀ ਕਰਦੇ ਆ, ਜਿਹੜਾ ਦੋਸ਼ ਜੀ ਕਰਦਾ ਉਹੀ ਲਾਓ, ਆਹ ਵੀ ਦੋਸ਼ ਭੈੜਾ ਇਹ ਵੀ ਠੋਕ ਦਿਓ, ਆਹ ਵੀ ਠੋਕ ਦਿਓ। ਉਹਦੇ ਨਾਲ ਫਿਰ ਕੀ ਹੁੰਦਾ, ਜਦੋਂ ਆਮ ਬੰਦੇ ਗੱਲਾਂ ਸੁਣਦੇ ਆ ਉਹਨਾਂ ਦਾ ਵਿਸ਼ਵਾਸ ਉਹਨਾਂ ਤੋਂ ਉੱਠ ਜਾਂਦਾ। ਅਗਲਾ ਕਹਿੰਦਾ ਬਕਵਾਸ ਕਰਦਾ, ਸੱਚ ਸਮਝਦੇ ਹੋ ਜ਼ਿੰਦਗੀ ਚ ਪੱਕੀ ਆਪਣੀ ਜ਼ਿੰਦਗੀ ਚ ਸਿੱਖੋ ਇਹ ਚੀਜ਼ ਵੀ ਜਿੰਨੀ ਹੋਵੇ ਉਨੀ ਅਗਲੇ ਦੀ ਕਰੋ ਤੇ ਆਪਣੀ ਵਡਿਆਈ ਵੀ ਉਨੀ ਕਰੋ ਜਿੰਨੀ ਹੈ ਉਨੀ। ਆਦਤ ਪਾਓ ਆਪਣੇ ਬੱਚਿਆਂ ਬਾਰੇ ਮੈਂ ਤੁਹਾਨੂੰ ਦੁਆਨਾ ਚ ਆਮ ਹੀ ਦੱਸਦਾ ਵੀ ਏਦਾਂ ਕਿਹਾ ਕਰੋ, ਨਿਆਣਿਆਂ ਵਰਗੇ ਨਿਆਣੇ ਹੈ ਅਜੇ ਤੱਕ ਠੀਕ ਹੈ, ਕੱਲ ਦਾ ਭਾਈ ਪਤਾ ਕੋਈ ਨੀ, ਬੱਚੇ ਹੈ ਬਸ ਏਡੀ ਸਟੇਜ ਤੋਂ ਵੱਧ ਸਟੇਟਮੈਂਟ ਮਿਲਦੀ। ਜਦੋਂ ਕਹੇਗਾ ਇਹ ਤੇ ਜੀ ਬਸ ਸਾਰ ਨਾਮ ਜਪਦਾ ਹੈ ਨਾ ਸਵੇਰੇ ਗੁਰਦੁਆਰੇ, ਇਹ ਮੇਰੀ ਧੀ ਤੇ ਇਹਦੇ ਵਰਗੀ ਤੇ, ਜਦੋਂ ਐਂ ਕਹੇਗਾ ਕੱਲ ਨੂੰ ਉਹ ਬੱਚਾ ਜਦੋਂ ਵਿਗੜਿਆ ਤੇ ਬੱਚੇ ਦਾ ਘੱਟ ਦੁੱਖ ਹੋਣਾ, ਤੈਨੂੰ ਤੇਰੀਆਂ ਦਿੱਤੀਆਂ ਸਟੇਟਮੈਂਟਾਂ ਨੇ ਬਹੁਤ ਦੁਖੀ ਕਰਨਾ। ਪਤਾ ਤੂੰ ਕੀ ਸੋਚਣਾ ਵੀ ਇੰਨੇ ਬੰਦਿਆਂ ਚ ਬਹਿ ਕੇ ਏਡੀਆਂ ਏਡੀਆਂ ਗੱਲਾਂ ਕਰਦਾ ਸੀ ਓਏ ਤੂੰ, ਹੁਣ ਸ਼ਰਮ ਤੈਨੂੰ ਆਪਣੀਆਂ ਗੱਲਾਂ ਨੇ ਗੱਲਾਂ ਕਰਕੇ ਆਉਣੀ ਹੈ, ਵੱਡੀਆਂ ਸਟੇਟਮੈਂਟਾਂ ਨਾ ਦਿਓ, ਨਾ ਕਿਸੇ ਦੇ ਵਿਰੋਧ ਵਿੱਚ ਕਰਨਾ ਤੇ ਸੱਚ, ਤੇ ਜੇ ਆਪਣੀ ਵਡਿਆਈ ਵੀ ਕਰਨੀ ਹੈ ਤੇ ਸੱਚ। ਸੱਚ ਦਾ ਖਹਿੜਾ ਨਾ ਛੱਡ, ਝੂਠ ਬਹੁਤ ਤੰਗ ਕਰਦਾ, ਸੱਚ ਦੱਸ ਦਿਆ ਕਰੋ ਵੀ ਐ ਹੈ ਭਾਈ ਗੱਲ। ਬਰਗਾੜੀ ਮੋਰਚਾ ਚੁੱਕਿਆ ਗਿਆ ਨਾ, ਬੋਲੋ। ਅੱਛਾ ਹੁਣ ਮੰਡ ਦੇ ਬਚਣ ਦਾ ਤਰੀਕਾ ਪਤਾ ਕੀ ਸੀ, ਮੰਡ ਦੇ ਬਚਣ ਦਾ ਤਰੀਕਾ ਦੱਸਾਂ, ਇੱਕ ਮਿੰਟ ਲਈ ਸੁਣਿਆ, ਚਲੋ ਕੁਦਰਤੀ ਗੱਲ ਆ ਗਈ ਦਿਮਾਗ ਚ। ਵੇਖੋ ਮੰਡ ਨੇ ਲਾ ਲਿਆ ਮੋਰਚਾ, ਮੈਂ ਉਹ ਮੋਰਚਾ ਸਾਰਾ ਸੁਣਿਆ, ਮੈਂ ਦਿਨੇ ਦੋ ਤਿੰਨ ਘੰਟੇ ਮੈਂ ਲਾ ਲੈਂਦਾ ਸੀ ਉਹਦੇ ਤੇ, ਮੈਂ ਕਿਹਾ ਸੁਣੀ ਚੱਲੋ ਵੀ ਕਿਹੜਾ ਆਇਆ ਕੀ ਹੋਇਆ। ਜਿਹੜੇ ਐਂਡ ਵਾਲੇ ਦਿਨ ਸੀ ਨਾ ਮੋਰਚੇ ਚ, ਉੱਥੇ ਸੌ ਕੁ ਬੰਦਾ ਜਾਂਦਾ ਸੀ ਐਂਡ ਵਾਲੇ ਦਿਨਾਂ ਚ। ਤੁਸੀਂ ਨੈਟ ਤੇ ਪਈਆਂ ਵੀਡੀਓ ਬੈਕ ਕਰਕੇ ਵੇਖਿਓ, ਕਿਤੇ 100, 150, 200 ਇੰਨੇ ਕੁ ਬੰਦੇ ਜਾਂਦੇ ਸੀ ਰੋਜ਼, ਇੰਨੇ ਕੁ ਬੰਦੇ। ਹੁਣ ਜਦੋਂ ਇਹ ਬੰਦੇ ਬੋਲਦੇ ਸੀ ਏਦਾਂ ਉੱਥੇ ਖੜ ਕੇ, ਉੱਥੇ ਕਹਿੰਦੇ ਸੀ ਲੱਖਾਂ ਦਾ ਇਕੱਠ, ਇੱਥੇ ਦੁਨੀਆ ਭਰ ਭਰ ਵਹੀਰਾਂ ਆ ਰਹੀ, ਹੋਇਆ ਇਕੱਠ ਉੱਥੇ 3 ਵਾਰੀ, ਉਹਦੇ ਚ ਕੋਈ ਸ਼ੱਕ ਨੀ ਵੀ ਇਕੱਠ ਨਹੀਂ ਹੋਇਆ। ਮਹੀਨਾ ਕਿਤੇ ਲੋਕੀ ਇੱਕ ਦਿਨ ਵਿੱਚ, ਇੱਕ ਮਹੀਨਾ ਸੀ ਜਿਹੜਾ ਮਹੀਨਾ ਡੇਢ ਮਹੀਨਾ, ਇੱਕ ਦਿਨ ਚ ਰੋਜ਼ 4-5 ਹਜ਼ਾਰ ਬੰਦਾ ਇਕੱਠਾ ਹੁੰਦਾ ਸੀ। ਆ ਜਿੰਨੇ ਕੁ ਆਪਾਂ ਆ ਇੰਨੇ ਕੁ ਰੋਜ਼ ਇਕੱਠੇ ਹੁੰਦੇ ਸੀ। ਇਹ ਕਿੰਨਾ ਚਿਰ ਚੱਲਿਆ? ਡੇਢ ਮਹੀਨਾ। ਤੇ ਵੱਡਾ ਇਕੱਠ ਕਦੋਂ ਹੋਇਆ? ਉਹ ਜਿਹੜਾ ਕਿੰਨੀ ਤਰੀਕ ਸੀ? 17 ਸੀ, 7 ਸੀ, ਇੱਕ ਦਿਨ ਬਹੁਤ ਇਕੱਠ ਹੋਇਆ ਸੀ। ਅੱਛਾ ਫਿਰ ਘੱਟ ਗਏ ਬੰਦੇ, ਉਹ ਘੱਟਦੇ ਘੱਟਦੇ ਚਲੇ ਗਏ 100 ਕਿਤੇ। ਹੁਣ ਇਹ ਸੋਚਣ ਵੀ ਲੋਕ ਆ ਨਹੀਂ ਰਹੇ, ਅੱਗੇ ਠੰਡ ਆ ਗਈ, ਲੋਕਾਂ ਨੇ ਆਉਣਾ ਨਹੀਂ, ਇਕੱਠ ਹੋਣਾ ਨਹੀਂ, ਫਿਰ ਹੁਣ ਕਰੀਏ ਕੀ? ਹੁਣ ਇਹ ਕੀ ਕਹਿੰਦੇ, ਇਹਨਾਂ ਨੇ ਕਰ ਲਿਆ ਇਕੱਠ ਵੱਡਾ ਵੀ ਅੱਜ ਅਸੀਂ ਸਰਕਾਰ ਆਉਣ ਲੱਗੀ ਹੈ, ਮੰਗਾਂ ਮੰਗਣ ਲੱਗੇ ਹੈ, ਆਜੋ ਸਾਰੇ, ਇਕੱਠ ਹੋ ਗਿਆ ਵੱਡਾ, ਇਕੱਠ ਹੋ ਗਿਆ। ਉੱਥੇ ਮੰਡ ਦੇ ਬਚਣ ਦਾ ਤਰੀਕਾ ਦੱਸਦਾ ਵੀ ਜੇ ਬਚਣਾ ਹੁੰਦਾ ਇਹਨੇ, ਉਹਦੇ ਪਤਾ ਕੀ ਖੜਾ ਹੋ ਕੇ ਕਹਿੰਦਾ, ਭਾਈ ਪਿਆਰਿਓ ਆ ਭਰਿਆ ਹੋਇਆ ਪੰਡਾਲ, ਅੱਜ ਮੰਡੀ ਭਰੀ ਹੈ, ਮੈਨੂੰ ਕਹਿੰਦੇ ਇਹ ਮੋਰਚਾ ਚੁੱਕਣ ਲੱਗਿਆ, ਮੈਂ ਨਹੀਂ ਚੁੱਕਦਾ, ਪਰ ਮੇਰੇ ਨਾਲ ਵਾਅਦਾ ਕਰੋ ਵੀ ਮੰਡੀ ਭਰੀ ਰਹੇਗੀ। ਏਦਾਂ ਬੰਦਾ ਤਾਂ ਆਉਂਦਾ 100 ਤੇ ਮੈਨੂੰ ਕਹਿੰਦੇ ਉਹ ਮੋਰਚਾ ਨਾ ਚੱਕ, ਮੈਨੂੰ ਕਹਿੰਦੇ ਉਹ ਮੋਰਚਾ ਨਾ ਚੱਕ, ਤੇ ਬੰਦਾ ਹੁੰਦਾ ਇੱਥੇ 100, 100 ਤੋਂ ਹੌਲੀ ਹੌਲੀ 50 ਰਹਿ ਜਾਣੇ ਆ, 50 ਤੋਂ ਅਸੀਂ ਵੀ ਰਹਿ ਜਾਣਾ, ਇੱਥੇ ਨਹੀਂ ਆਉਣਾ ਕੋਈ, ਸਾਡਾ ਨਿਕਲਣਾ ਜਲੂਸ। ਸੱਚ ਇਹ ਹੈ ਵੀ ਲੋਕ ਹੌਲੀ ਹੌਲੀ ਘੱਟਦੇ ਘੱਟਦੇ ਘੱਟ ਗਏ ਹੈ, ਬੰਦਾ 100 ਹੁੰਦਾ ਹੈ, ਤੇ ਇਸ ਕਰਕੇ ਮੋਰਚਾ ਹੁਣ ਸਾਨੂੰ ਚੱਕਣਾ ਪੈਣਾ ਹੈ। ਚਲੋ ਫਿਰ ਨਹੀਂ ਚੱਕਦੇ, ਸਾਧ ਸੰਗਤ ਦੱਸੋ ਨਾ ਚੱਕੀਏ, ਲੋਕਾਂ ਨੇ ਕੀ ਕਹਿਣਾ ਸੀ, ਕੀ ਕਹਿਣਾ ਸੀ ਭਲਾ, ਚੱਕ ਦੋ ਕਿ ਨਾ ਚੱਕ ਦੋ, ਬੋਲੋ ਜਰਾ, ਨਾ ਚੱਕ ਦੋ, ਨਹੀਂ ਚੱਕਣਾ ਜੀ ਮੋਰਚਾ, ਇੱਦਾਂ ਕਹਿਣਾ ਸੀ ਸਾਰਿਆਂ ਨੇ। ਫਿਰ ਮੰਡ ਕਹਿੰਦਾ ਠੀਕ ਹੈ, ਬਾਹਾਂ ਖੜੀਆਂ ਕਰੋ, ਚਾਹੇ ਆਪ ਆਇਓ ਚਾਹੇ ਬੰਦਾ ਭੇਜਿਓ, ਇੱਥੇ ਏਡਾ ਇਕੱਠ ਰਹਿਣਾ ਚਾਹੀਦਾ, ਮੈਂ ਨਹੀਂ ਮੋਰਚਾ ਚੱਕਦਾ, ਚਲੋ ਛੱਡੀ, 31 ਦਸੰਬਰ ਤੱਕ ਵੇਖਾਂਗੇ, ਮੈਂ ਨਹੀਂ ਮੋਰਚਾ ਚੱਕਦਾ, ਮੰਡੀ ਭਰੀ ਰਹਿਣੀ ਚਾਹੀਦੀ, ਦੁਨੀਆਂ ਨੂੰ ਪਤਾ ਲੱਗ ਜਾਣਾ ਸੀ। ਹੁਣ ਪਤਾ ਕਈ ਕੀ ਗਏ, ਇੱਥੇ ਲੱਖਾਂ ਲੋਕ ਆ ਰਹੇ ਆ ਪਰ ਮੋਰਚਾ ਅਸੀਂ ਚੱਕਣ ਲੱਗੇ, ਉਹਦੇ ਨਾਲ ਕੀ ਹੋਇਆ? ਫਿਰ ਸਾਰਾ ਭਾਂਡਾ ਫੁੱਟ ਗਿਆ, ਕਿਉਂਕਿ ਸੱਚ ਨਹੀਂ ਦੱਸਿਆ ਲੋਕਾਂ ਨੂੰ। ਇਹ ਕਹਿ ਰਹੇ ਆ ਮੀਡੀਆ ਚ, ਇੱਥੇ ਲੱਖਾਂ ਦੁਨੀਆਂ ਆ ਰਹੀ ਹੈ, ਪਰ ਮੋਰਚਾ ਅਸੀਂ ਚੱਕਣ ਲੱਗੇ। ਅਗਲਾ ਕਹਿੰਦਾ ਫਿਰ ਜਦੋਂ ਲੱਖਾਂ ਆ ਰਹੇ ਨੇ ਫਿਰ ਬੈਠੋ, ਜੋ ਤੁਹਾਡੇ ਤੇ ਲੋਕ ਭਰੋਸਾ ਕਰਦੇ ਨੇ ਫਿਰ ਬੈਠੋ, ਪਰ ਸੱਚ ਨਹੀਂ ਦੱਸਿਆ। ਸੱਚ ਜੇ ਦੱਸ ਦਿੰਦੇ ਫਿਰ ਜਲੂਸ ਨਿਕਲਦਾ ਵੀ ਅੱਛਾ ਤੁਹਾਡੇ ਕੋਲੇ ਬੰਦਾ 100 ਹੀ ਰਹਿ ਗਿਆ। ਇਸ ਬੇਸ਼ਰਮੀ ਦੇ ਮਾਰਿਆਂ ਨੇ ਸਟੇਟਮੈਂਟਾਂ ਹੋਰ ਤੇ ਸਾਰਾ ਮੈਂ ਕਹਿੰਦਾ ਜਦੋਂ ਤੁਸੀਂ ਸੱਚੇ ਬਣੋਗੇ ਨਾ, ਸੱਚ ਵੀ ਖੜੇ ਹੋ ਕੇ ਕਹਿੰਦਾ ਵੀ ਸੱਚੇ ਹੈ ਬੰਦਾ ਆਉਂਦਾ 100, ਅੱਜ ਤੋਂ ਬਾਅਦ ਕਰੋ ਮੇਰੇ ਨਾਲ ਵਾਅਦਾ, ਮੰਡੀ ਭਰੀ ਰਹੇਗੀ, ਮੈਂ ਨਹੀਂ ਮੋਰਚਾ ਚੱਕਦਾ, ਮੇਰਾ ਕੀ ਕਸੂਰ ਹੈ। ਪਰ ਉੱਥੇ ਕੀ ਕਹਿ ਰਹੇ ਨੇ, ਲੱਖਾਂ ਲੋਕ ਸਾਡੇ ਨਾਲ ਨੇ ਪਰ ਮੋਰਚਾ ਅਸੀਂ ਚੱਕਣ ਲੱਗੇ। ਇਹ ਕੀ, ਇਹ ਸਾਰੀ ਪ੍ਰੋਬਲਮ ਹੈ, ਜੈਨੂਅਨ ਨਹੀਂ ਅਸੀਂ, ਸੱਚ ਨਹੀਂ ਸਾਡੇ ਪੱਲੇ। ਅਸੀਂ ਬਣਾ ਕੇ ਗੱਲ ਕਰਦੇ ਹਾਂ, ਵੱਡੀ ਗੱਲ ਕਰਦੇ ਹਾਂ, ਅਸੀਂ ਬੇਇੱਜ਼ਤੀ ਨਹੀਂ ਕਰਾਉਣੀ ਚਾਹੁੰਦੇ। ਤੁਸੀਂ ਮੈਨੂੰ ਛੱਡ ਦਿਓ, ਮੈਂ ਖੁੱਲ੍ਹ ਕੇ ਕਹਿ ਦੂੰ ਵੀ ਭਾਈ ਹੁਣ ਨਹੀਂ ਲੋਕ ਆਉਂਦੇ, ਮੈਂ ਦੀਵਾਨ ਨਹੀਂ ਲਾਉਣਾ, ਗੱਲ ਖਤਮ। ਮੈਨੂੰ ਲੋਕ ਨਹੀਂ ਪਸੰਦ ਕਰਦੇ, ਸਿੱਧੀ ਗੱਲ ਕਹਿ ਦਿਆਂਗੇ। ਪਰ ਜੇ ਮੈਂ ਕਹਾਂ ਵੀ ਆ ਸਾਰੇ ਰਹੇ ਹੈ, ਦੁਨੀਆ ਮਰਦੀ ਫਿਰਦੀ ਮੇਰੇ ਪਿੱਛੇ, ਪਰ ਮੈਂ ਦੀਵਾਨ ਬੰਦ ਕਰਨ ਲੱਗਿਆ, ਉਹ ਗੱਲ ਠੀਕ ਲੱਗੂ? ਫਿਰ ਇਹ ਨਹੀਂ ਠੀਕ ਲੱਗੀ, ਇਹ ਸਹੀ ਨਹੀਂ। ਤਾਂ ਕਰਕੇ ਜਿਹੜਾ ਸੱਚ ਹੈ ਨਾ ਉਹ ਦੱਸੋ, ਆਪਣੇ ਸੁਭਾਅ ਚ ਵੀ ਆਦਤ ਪਾਓ ਪਿਆਰਿਓ, ਅਸੀਂ ਓਨੇ ਹੀ ਸੌਖੇ ਰਹਾਂਗੇ ਜਿੰਨਾ ਸੱਚ ਦੇ ਨੇੜੇ ਰਹਾਂਗੇ। ਤਾਂ ਕਰਕੇ ਹੁਣ ਆਪਾਂ ਇੱਕ ਬੇਨਤੀ ਜਿਹੜੀ ਸੁਣਿਓ, ਅਗਲੀਆਂ ਮੀਟਿੰਗਾਂ ਦੀ ਰੂਪ ਰੇਖਾ, ਇੱਕ ਤੇ ਆਪਾਂ 6 ਮਹੀਨੇ ਬਾਅਦ ਪੱਕਾ ਮੀਟਿੰਗ ਕਰਿਆ ਹੀ ਕਰਾਂਗੇ, ਇਹ ਵੀ ਜ਼ਰੂਰ ਪੱਕਾ ਕਰਿਆ ਕਰੀਏ। ਉਹਦੇ ਵਿੱਚ ਅਸੀਂ ਕੁਛ ਨਾ ਕੁਛ ਬੋਲਣ ਦਾ, ਸਵਾਲ ਜਵਾਬ ਦਾ ਵੀ ਕੋਈ ਸਿਸਟਮ ਬਣਾਵਾਂਗੇ, ਲਿਖ ਲਿਆ ਕਰੀਏ ਕੁਝ ਸਵਾਲ, ਕੋਈ ਬੰਦੇ ਬੋਲ ਕੇ ਆਪਣੀ ਗੱਲ ਕਹਿ ਲੈਣ। ਪਰ ਹਾਂ, ਜਿਹੜਾ ਬੰਦਾ ਬੋਲ ਕੇ ਸਵਾਲ ਹਾਂ ਚ ਹਾਂ ਮਿਲਾਉਂਦਾ ਠੀਕ ਹੈ, ਜੇ ਹਾਂ ਚ ਨਹੀਂ ਉਹ ਸੰਤੁਸ਼ਟ ਨਹੀਂ ਹੁੰਦਾ, ਆਪਣੀ ਆਪਣਾ ਓਪੀਨੀਅਨ ਦੇ ਦੇ, ਆਪਣੀ ਗੱਲ ਕਰੇ। ਤੇ ਜੇ ਉਹਨੇ ਸਾਡੇ ਨਾਲ ਸਹਿਮਤ ਨਹੀਂ ਹੋਣਾ, ਫਿਰ ਅਸੀਂ ਉਹਨੂੰ ਇਹ ਜ਼ਰੂਰ ਪੁੱਛਾਂਗੇ ਵੀ ਤੂੰ ਸਾਡੇ ਨਾਲ ਸਹਿਮਤ ਕਿਉਂ ਨਹੀਂ, ਤੈਨੂੰ ਸਾਡੀ ਗਲਤੀ ਕੀ ਲੱਗਦੀ ਹੈ। ਉਹ ਆਪਣੀ ਗੱਲ ਨੂੰ ਕਲੀਅਰ ਜ਼ਰੂਰ ਕਰੇਗਾ ਇੱਥੇ ਖੜ੍ਹ ਕੇ ਸੰਗਤ ਦੇ ਵਿੱਚ ਵੀ ਮੈਂ ਇਸ ਗੱਲੋਂ ਸਹਿਮਤ ਨਹੀਂ ਤੇ ਮੈਂ ਕਿਉਂ ਨਹੀਂ, ਉਹ ਸਾਰੇ ਬੰਦਿਆਂ 'ਚ ਦੱਸੇ। ਉਹ ਫਿਰ ਆਪਾਂ ਆਉਣ ਵਾਲੇ ਮੀਟਿੰਗਾਂ ਦੇ ਵਿੱਚ ਇਹ ਪ੍ਰੋਗਰਾਮ ਸ਼ੁਰੂ ਕਰਾਂਗੇ। ਇੱਕ ਗੱਲ ਦਾ ਵਾਅਦਾ ਜ਼ਰੂਰ ਹੈ ਵੀ ਆਪਾਂ ਮਾਰਚ ਦੇ ਵਿੱਚ ਮੈਂ ਸਾਰਿਆਂ ਦਲਾਂ ਨਾਲ ਮੀਟਿੰਗ ਕਰ ਲਵਾਂਗਾ, ਤੇ ਅਗਲੀ ਗੱਲ ਜਿਹੜੀ ਹੈ ਮਹੀਨੇ ਬਾਅਦ, 6 ਮਹੀਨਿਆਂ ਬਾਅਦ ਆਪਾਂ ਘੱਟ ਤੋਂ ਘੱਟ ਮੀਟਿੰਗ ਜ਼ਰੂਰ ਰੱਖਾਂਗੇ, ਅਗਲੀ ਮੀਟਿੰਗ ਵੀ ਤੇ ਉਦੋਂ ਅਗਲੀ ਵੀ। ਹਰ ਮਹੀਨੇ ਜਿਹੜੇ ਦਲ ਤਕੜੇ ਹੋ ਕੇ ਕੰਮ ਕਰਦੇ ਆ ਉਹਨਾਂ ਦਾ ਸਨਮਾਨ ਕਰਾਂਗੇ, ਦੋ ਦੋ ਦਲ ਬੁਲਾ ਕੇ, ਤੇ ਜਿਹੜੇ ਦਲ ਢਿੱਲੇ ਹੈ ਉਹ ਕਾਇਮ ਹੋਣ, ਤੇ ਅਗਲੀ ਮੀਟਿੰਗ ਤੇ ਮੈਂ ਬੋਝ ਸੱਚੀ ਇਸ ਗੱਲ ਦਾ ਲਾ ਦਿਆਂਗਾ ਵੀ ਆਹ ਦਲ ਜਿਹੜੇ ਹੈ ਇਹ ਪੂਰੀ ਤਰ੍ਹਾਂ ਭੰਗ ਕਰੋ, ਇਹ ਸਾਡਾ ਹਿੱਸਾ ਨਹੀਂ। ਜਿਹੜੇ ਇਹਨੇ ਕੰਮ ਹੀ ਨਹੀਂ ਕਰਨਾ ਉਹਨਾਂ ਦਾ ਬੋਝ ਕਿਉਂ ਚੱਕੀ ਫਿਰੀਏ, ਫਾਲਤੂ ਦਾ ਭਾਰ ਨਹੀਂ ਚੱਕਣਾ ਚਾਹੀਦਾ। ਜਿਹੜੇ ਕੰਮ ਕਰਦੇ ਆ ਠੀਕ ਹੈ, ਨਹੀਂ ਤੇ ਕਾਹਦੇ ਲਈ ਐਵੇਂ ਟਾਈਮ ਖਰਾਬ ਕਰਦਾ ਮੈਂ? ਮੈਂ ਬਹਿ ਕੇ ਘੰਟਾ ਘੰਟਾ ਟਾਈਮ ਵੀ ਦਿੰਦਾ, ਬੈਠ ਕੇ ਗੱਲਾਂ ਬਾਤਾਂ ਵੀ ਕਰਦਾ, ਸਪੈਸ਼ਲ ਉਹਨਾਂ ਨੂੰ ਮਿਲਦਾ ਵੀ ਆ, ਤੇ ਅਗਲਾ ਕਰਨਾ ਹੀ ਕੱਖ ਨਹੀਂ ਤੇ ਫਾਇਦਾ ਕੀ ਹੋ? ਜਿਹੜੇ ਬੰਦੇ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਮਿਲੀਏ, ਆਪਣੇ ਬੰਦਿਆਂ ਨਾਲ ਗੱਲ ਕਰੀਏ, ਜਿਹੜਾ ਬੰਦਾ ਮਿਹਨਤ ਕਰਦਾ ਉਹਦੇ ਨਾਲ ਗੱਲ ਕਰੀਏ। ਸੋ ਇਹ ਬੇਨਤੀ ਸੁਣਿਓ, ਜ਼ਰੂਰ ਧਿਆਨ 'ਚ ਰੱਖਿਓ। ਬਾਕੀ ਹਰ ਜਗ੍ਹਾ ਜਿੱਥੇ ਵੀ 2-4-10 ਦਾ ਫਰਜ਼ ਨਾ ਮੰਨੋ, ਸਾਡਾ ਸਾਰਿਆਂ ਦਾ ਜਿਹੜਾ ਇਹਦੇ ਵਿੱਚ ਫਰਜ਼ ਹੈ। ਸੋ ਬਾਕੀ ਪੱਗੀ ਨਾ ਬਣੋ ਕੋਈ, ਕਿਉਂਕਿ ਸਾਡੀ ਜਿਹੜੀ ਅੱਜ ਦੀ ਕਈ ਬੰਦਿਆਂ ਨੇ, ਹੁਣ ਮੈਂ ਇੰਨੀਆਂ ਗੱਲਾਂ ਕਰਦਾ, ਸਭ ਤੋਂ ਵੱਧ ਕਲਿੱਪ ਪਤਾ ਕਿਹੜਾ ਚੱਲਿਆ? ਪ੍ਰਚਾਰ ਵਾਲਾ, ਲੈਕਚਰ ਵਾਲਾ, ਜਿਹਦੇ 'ਚ ਗੱਲਾਂ ਕੀਤੀਆਂ, ਕਵਿਤਾ ਵਾਲਾ ਨਹੀਂ। ਕਵਿਤਾ ਵਾਲਾ ਤੇ 40 ਲੱਖ ਲੋਕ ਵੀ ਸੁਣ ਲੈਂਦੇ, 4 ਮਿਲੀਅਨ, 3 ਮਿਲੀਅਨ ਵੀ ਹੈ, 2 ਵੀ ਹੈ, 15 ਲੱਖ ਵੀ ਹੈ। ਪਰ ਲੈਕਚਰ ਵਾਲਾ ਜਿਹੜਾ ਕਲਿੱਪ ਹੈ ਸਭ ਤੋਂ ਵੱਧ ਪਤਾ ਕਿਹੜਾ ਚੱਲਿਆ? ਕਿਹੜਾ ਬੋਲੋ ਜਰਾ, ਕਿਹੜਾ ਦੱਸਿਓ? ਮਾਸ ਵਾਲਾ ਚੱਲਿਆ। ਇਹਨਾਂ ਚੀਜ਼ਾਂ ਦੀ ਅੱਗ ਲੱਗੀ ਲੋਕਾਂ ਨੂੰ, ਇਹਦੇ ਬਾਰੇ ਦੱਸੋ, ਮੀਟ ਖਾ ਲੈਣਾ ਜਿਹਦੇ ਕੋਲ। ਆਹ ਪ੍ਰੋਬਲਮ ਹੈ, ਬਹੁਤਿਆਂ ਦੀਆਂ ਰਾਲਾਂ ਲੰਘਦੀਆਂ, ਤੇ ਉਹ ਆਪਣੇ ਮਤਲਬ ਦਾ ਕਲਿੱਪ ਬਹੁਤ। ਮੈਂ ਹੈਰਾਨ ਹੋਇਆ, ਮੈਂ ਰਾਤ ਵੇਖਿਆ, 17 ਲੱਖ ਉਹ ਕਲਿੱਪ। ਆਪਾਂ ਕਿਹੜਾ ਪੈਸੇ ਦੇ ਕੇ ਵਿਊ ਵਧਾਉਣੇ ਉਹਦੇ ਤੇ ਕੋਈ ਹੈ? ਤੇ ਮੈਂ ਤਾਂ ਹੈਰਾਨ ਹੋ ਗਿਆ ਵੇਖ ਕੇ। ਕਿਉਂ? ਕਿਉਂਕਿ ਬੰਦੇ ਜਿਹੜੇ ਹੈ ਨਾ, ਉਹ ਆਪਣੇ ਮਤਲਬ ਨੂੰ ਜਿੰਨਾ ਜਿਹੜੀ ਚੀਜ਼ ਫਿੱਟ ਆਉਂਦੀ ਹੈ ਉਹਦੀਆਂ ਪੰਕਤੀਆਂ ਦੇ ਸਕਰੀਨ ਸ਼ੋਟ ਲਈ ਫਿਰਦੇ ਆ, ਲੜਦੇ ਫਿਰਦੇ ਮਾਸ ਵਾਲਿਆਂ ਨਾਲ, ਕਈ ਇੱਦਾਂ ਦੇ ਵੀ ਹੈ। ਪਰ ਮੈਂ ਉਹਦੇ 'ਚ ਇੱਕ ਸਲਾਹ ਦਿੱਤੀ ਸੀ ਪਹਿਲਾਂ, ਉਹ ਕੀ ਸੀ ਸਲਾਹ? ਇਹ ਦਿੱਤੀ ਸੀ, ਮੇਰੀ ਸਲਾਹ ਮੰਨੀ ਨਹੀਂ ਕਿਸੇ ਨੇ, ਇਹ ਤੇ ਠੀਕ ਹੈ ਜੋ ਗੁਰਬਾਣੀ ਚ ਲਿਖਿਆ ਉਹ ਵੇਖਾਂਗੇ ਸਲਾਹ ਕਿਹਨੇ ਮੰਨੀ ਹੈ ਮੈਂ ਕਿਹਾ ਮੈਂ ਨਹੀਂ ਖਾਂਦਾ ਪਰ ਮੇਰੀ ਸਲਾਹ ਹੈ ਤੁਸੀਂ ਵੀ ਨਾ ਖਾਓ ਪਰ ਇਹਦਾ ਮਤਲਬ ਇਹ ਨਹੀਂ ਵੀ ਜੇ ਤੂੰ ਨਹੀਂ ਖਾਂਦਾ ਤੇ ਤੂੰ ਕੁਝ ਖਾਸ ਹੋ ਗਿਆ ਸਾਡੇ ਵਰਗਈ ਹੈ ਮੈਂ ਨਹੀਂ ਖਾਂਦਾ ਮੈਂ ਪੁੰਨੀ ਨਹੀਂ ਤੂੰ ਖਾਂਦਾ ਤੂੰ ਪਾਪੀ ਨਹੀਂ ਜਿਹਨਾਂ ਨੇ ਸੁਣਿਆ ਹੀ ਹੈ ਸਾਰਿਆਂ ਨੇ ਉਹ ਤਾਂ ਸਾਰਿਆਂ ਨੇ ਸੁਣਿਆ ਮੈਨੂੰ ਲੱਗਦਾ 35-40 ਮਿੰਟ ਦਾ ਤੇ ਮੇਰੀ ਤੁਹਾਨੂੰ ਸਾਰਿਆਂ ਵੀਰਾਂ ਭਰਾਵਾਂ ਨੂੰ ਬੇਨਤੀ ਹੈ ਬਈ ਆਪਣੇ ਮਤਲਬ ਦੇ ਅਰਥ ਨਾ ਕੱਢੋ ਆਪਣੇ ਮਤਲਬ ਨੂੰ ਇਹ ਨਹੀਂ ਵੀ ਅਸੀਂ ਜੀ ਹੁਣ ਕਕਾਰ ਨਹੀਂ ਜੀ ਅਸੀਂ ਜੀ ਇੱਦਾਂ ਜੀ ਅਸੀਂ ਹੁਣ ਗੁਰਦੁਆਰੇ ਜਾ ਕੇ ਨਹੀਂ ਭਾਈ ਸਾਡਾ ਜਿਹੜਾ ਵਿਧਾਨ ਬਣਿਆ ਸਾਡੀ ਜਿਹੜੀ ਹੁਣ ਤੱਕ ਦੀ ਮਰਿਆਦਾ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਬਹੁਤ ਕੁਛ ਬਦਲਣ ਵਾਲਾ ਸਾਰੇ ਦਾ ਸਾਰਾ ਢਾਂਚਾ ਪੁਜਾਰੀ ਵਾਲਾ ਬਦਲਣ ਵਾਲਾ ਬਹੁਤ ਕੁਛ ਹੈ ਪਰ ਜੇ ਕੋਈ ਇੱਦਾਂ ਬੰਦਾ ਕਰਦਾ ਨਾ ਵੀ ਆਪਣੀ ਮਰਜ਼ੀ ਨਾਲ ਹੀ ਵੀ ਛੱਡੋ ਪਰੇ ਉਹ ਫਿਰ ਬਾਗੀ ਹੈ ਉਹ ਇਨਕਲਾਬੀ ਨਹੀਂ ਗੁਰੂ ਨਾਨਕ ਭਗਵੇਂ ਵਾਲਿਆਂ ਦੇ ਵਿਰੁੱਧ ਰਹੇ ਹੈ ਪਰ ਸਾਰੀ ਜ਼ਿੰਦਗੀ ਭਗਵਾਂ ਕੱਪੜਾ ਪਾ ਕੇ ਰੱਖਿਆ ਚੋਲਾ ਭਗਵਾਂ ਹੀ ਪਾਇਆ ਪਾਇਆ ਵੀ ਚੋਲਾ ਹੀ ਲਾਤੇ ਕੱਪੜੇ ਇੱਕ ਦਿਨ ਆ ਕੇ ਪਰ ਜਿੰਨਾ ਚਿਰ ਗੱਲ ਕੀਤੀ ਭਗਵਿਆਂ ਚ ਕੀਤੀ ਉਹ ਉਹ ਮਰਿਆਦਾ ਨੂੰ ਫੋਲੋ ਕੀਤਾ ਸਾਧਾਂ ਵਾਲੇ ਕੱਪੜੇ ਪਾ ਕੇ ਫਿਰਦੇ ਨੇ ਤਾਂ ਕਰਕੇ ਤੁਹਾਨੂੰ ਉਹ ਮਰਿਆਦਾ ਰੱਖਣੀ ਪੈਣੀ ਅਜੇ ਤੱਕ ਨਵੀਂ ਕੁਛ ਨਹੀਂ ਬਣੀ ਤੁਸੀਂ ਆਹ ਵੀ ਛੱਡ ਕੇ ਬਹਿ ਜਾਓ ਵੀ ਲਓ ਜੀ ਹੁਣ ਤੇ ਮੌਜ ਲੱਗੀ ਏਦਾਂ ਕੋਈ ਮੌਜ ਨਹੀਂ ਲੱਗੀ ਬਾਗੀ ਨਹੀਂ ਇਨਕਲਾਬੀ ਬਣੋ ਕਲਿੱਪ ਵਿੱਚ ਸੁਣਿਆ ਸੀ ਨਾ ਬਈ ਇੱਕ ਬੰਦੇ ਕਹਿੰਦੇ ਆ ਵੀ ਰੱਬ ਹੈ ਨਹੀਂ ਕਹਿੰਦੇ ਪਿਓ ਹੈ ਨਹੀਂ ਉਹ ਕਹਿੰਦੇ ਮੌਜਾਂ ਲੱਗ ਗਈਆਂ ਜੀ ਹੁਣ ਪਿਓ ਤੇ ਹੈ ਨਹੀਂ ਹੁਣ ਸਾਡੇ ਸਿਰ ਸਾਨੂੰ ਕਿਹਦਾ ਡਰ ਹੈ ਤੇ ਇੱਕ ਬੰਦੇ ਨੂੰ ਜਦੋਂ ਪਤਾ ਲੱਗਦਾ ਪਿਓ ਹੈ ਨਹੀਂ ਉਹ ਕਹਿੰਦੇ ਅੱਜ ਤੋਂ ਬਾਅਦ ਫਿਰ ਹੁਣ ਪਿਓ ਵਾਲੀ ਜ਼ਿੰਮੇਵਾਰੀ ਮੇਰੀ ਹੈ ਜੇ ਅਸੀਂ ਕਹਿੰਦੇ ਰੱਬ ਹੈ ਨਹੀਂ ਪਰ ਤੂੰ ਤੇ ਹੈਗਾ ਤੇਰਾ ਜੋੜ ਘਟਾਓ ਤੇ ਹੋਣਾ ਤੇਰੇ ਕਰਮਾਂ ਦਾ ਹਿਸਾਬ ਕਿਤਾਬ ਤੇਰੇ ਅੰਦਰ ਤੇ ਚੱਲਣਾ ਹੈ ਗਲਤ ਠੀਕ ਤੇਰੇ ਅੰਦਰ ਤੇ ਚੱਲੂ ਜਿਹੜੇ ਜਿਹੜੇ ਘਰਾਂ ਵਾਲੀਆਂ ਨਾਲ ਧੋਖਾ ਦੇ ਕੇ ਤੁਹਾਡੇ 'ਚ ਬੈਠੇ ਆ ਸੌਖੀ ਹੈ ਜਾਣ ਉਹਨਾਂ ਦੀ ਧੜਕਣ ਤੇਜ਼ ਹੁੰਦੀ ਨਹੀਂ ਜਿੱਥੇ ਫੋਨ ਆ ਜਾਂਦਾ ਬਾਹਰੋਂ ਦੋ ਨੰਬਰੀ ਆ ਫੋਨ ਜਦੋਂ ਆਉਂਦਾ ਧੜਕਣ ਤੇਜ਼ ਨਹੀਂ ਹੁੰਦੀ ਪਸੀਨਾ ਨਹੀਂ ਆਉਂਦਾ ਤੇਰੇ ਸਰੀਰ ਤੇ ਜੇ ਰੱਬ ਨਹੀਂ ਤਾਂ ਤੂੰ ਤੇ ਹੈ ਤੇਰੇ ਅੰਦਰ ਤਾਂ ਢਾਂਚਾ ਤੇ ਚੱਲਦਾ ਇਹਦਾ ਮਤਲਬ ਇਹ ਵੀ ਬਾਗੀ ਹੋ ਜਾਵਾਂਗੇ ਆਪਾਂ ਮਰਜ਼ੀਆਂ ਕਰਾਂਗੇ ਆਪਣੀਆਂ ਇੱਦਾਂ ਨਾ ਕਰੋ ਪਿਆਰਿਓ ਇਹ ਨਾ ਕਰੋ ਆਹ ਵਿਚਾਰਧਾਰਾ ਬੜੀ ਕਮਾਲ ਦੀ ਹੈ ਮੈਂ ਤੁਹਾਨੂੰ ਫਿਰ ਬੇਨਤੀ ਕਰਦਾ ਵੀ 20 ਸਾਲ ਹੋ ਗਏ ਪ੍ਰਚਾਰ ਕਰਦੇ ਆ 25 ਹੋ ਗਏ ਚੋਲਾ ਪਾਇਆ ਤੇ 30 ਹੋਏ ਆ ਹੋਸ਼ ਸੰਭਾਲੀ ਨੂੰ 35 ਸਾਲ ਦੀ ਅਜੇ ਉਮਰ ਹੋਈ ਹੈ ਪਰ ਜਿਹੜਾ ਨਜ਼ਾਰਾ ਹੁਣ ਆਇਆ ਇਹਨਾਂ 6 ਮਹੀਨੇ ਇਹਨਾਂ ਕਦੀ ਨਹੀਂ ਆਇਆ ਜਿੰਨੀ ਸਮਝ ਦਿਮਾਗ ਆ ਦਿਮਾਗ ਖੁੱਲ ਰਿਹਾ ਤੇ ਮੇਰੀ ਤੁਹਾਨੂੰ ਬੇਨਤੀ ਹੈ ਵੀ ਆਹ ਅਮੀਰੀ ਰੱਖੋ ਤੇ ਮਰੂ ਮਰੂ ਕਰਨਾ ਬੰਦ ਕਰ ਦਿਓ ਕਾਇਮ ਰਹੋ ਪੋਜ਼ਿਟਿਵ ਕੋਈ ਨਹੀਂ ਜੇ ਆਏ ਨਹੀਂ ਤੇ ਫਿਰ ਐਂ ਕਰ ਲਾਂਗੇ ਜੇ ਆਹ ਚਾਰ ਨਹੀਂ ਤੇ ਨਵੇਂ ਚਾਰ ਸੀ ਏਦਾਂ ਨਹੀਂ ਤੇ ਇਕੱਲਾ ਕਰ ਲਾਂਗਾ ਮੈਂ ਏਦਾਂ ਕਰੋ ਆਪਣੇ ਆਪ ਨੂੰ ਪੋਜ਼ਿਟਿਵ ਰੱਖੋ ਜ਼ਿੰਮੇਵਾਰੀਆਂ ਸਮਝੋ ਤੇ ਜੇ ਜਿਹੜੇ ਜ਼ਿੰਮੇਵਾਰੀਆਂ ਨਹੀਂ ਚੱਕ ਸਕਦੇ ਉਹ ਵੇਖਣ ਮੇਰੇ ਕੋਲੇ ਟਾਈਮ ਨਹੀਂ ਫਲਾਣਾ ਬੰਦਾ ਪੈਸਾ ਵੀ ਕੱਢ ਸਕਦਾ ਟਾਈਮ ਵੀ ਕੱਢ ਸਕਦਾ ਉਹ ਬੰਦਾ ਹੈਲਪ ਕਰ ਸਕਦਾ ਤਕੜਾ ਹੋ ਕੇ ਲੈ ਭਰਾਵਾ ਵੀ ਤੈਨੂੰ ਜ਼ਿੰਮੇਵਾਰੀ ਦਿੱਤੀ ਤੂੰ ਸਾਂ ਕਰ ਅੱਗੇ ਲੱਗ ਕਰੀਏ ਆਪਾਂ ਤਕੜੇ ਸੋ ਮੇਰੀ ਇਹ ਸਾਰਿਆਂ ਵੀਰਾਂ ਨੂੰ ਭਰਾਵਾਂ ਨੂੰ ਬੇਨਤੀ ਹੈ ਤੇ ਮੈਨੂੰ ਲੱਗਦਾ ਹੈ ਕਿ 3:45 ਹੋਣ ਵਾਲੇ ਆ ਘੰਟਾ ਹੋ ਗਿਆ ਮੈਨੂੰ ਬੋਲਦੇ ਜ਼ਿਆਦਾ ਹੀ ਹੋ ਗਿਆ ਨਾ 2 ਹੋਣ ਵਾਲੇ ਹੋ ਗਏ ਮੈਨੂੰ ਲੱਗਦਾ ਪਰ ਟਾਈਮ ਤਾਂ ਵਾਹਵਾ ਲੱਗ ਗਿਆ ਪਰ ਅੱਗੇ ਤੋਂ ਆਪਾਂ ਮੀਟਿੰਗ ਦਾ ਰੂਪ ਜਿਹੜਾ ਥੋੜ੍ਹਾ ਜਿਹਾ ਬਦਲ ਦਿਆਂਗੇ ਆਪਾਂ ਮੈਂ ਹੀ ਨਹੀਂ ਬੋਲਾਂਗਾ ਮੈਂ ਕੋਸ਼ਿਸ਼ ਕਰਾਂਗਾ ਕਿਉਂਕਿ ਐਦਕੀ ਥੋੜ੍ਹਾ ਜਿਹਾ ਚਲੋ ਅੱਜ ਐਦਕੀ ਤਾਂ ਬੜੇ ਢਿੱਲੇ ਹੈ ਸਾਡੇ ਬੰਦੇ ਇਹ ਪਿੰਗਲੇ ਮਾੜੀ ਮੋਟੀ ਲੰਗੜੇ ਹੀ ਹੋ ਜਾਣ ਮਾੜੇ ਮੋਟੇ ਇੱਕ ਲਾਤੀ ਚਲਾ ਲੈਣ ਅਜੇ ਜੇ ਪੂਰੀਆਂ ਦੋਵੇਂ ਨਹੀਂ ਚੱਲਦੀਆਂ ਇਹਨਾਂ ਦੀਆਂ ਅਜੇ ਤਾਂ ਸਾਡੇ ਬੰਦੇ ਇੱਥੇ ਕਈ ਅੱਜ ਮੈਨੂੰ ਦਰਸ਼ਨ ਦੇਣ ਆਏ ਆ ਇੱਕ ਨਹੀਂ ਪ੍ਰੋਗਰਾਮ ਕਰਾਇਆ ਕਈ ਇੱਦਾਂ ਦੇ ਪਰ ਚਲੋ ਮੈਂ ਹੁਣ ਇੱਦਾਂ ਨਹੀਂ ਬੇਨਤੀ ਕਰਦਾ ਮੇਰੀ ਬੇਨਤੀ ਹੈ ਹੱਥ ਜੋੜ ਕੇ ਵੀ ਜਿੰਨਾ ਮੈਂ ਸਤਿਕਾਰ ਕਰ ਸਕਦਾ ਉਹ ਤੁਹਾਡੇ ਕਰ ਦਿਆਂਗਾ ਗਲਾਂ 'ਚ ਸਰੋਪੇ ਪਾ ਦਿਆਂਗਾ ਤੇ ਜੇ ਚੱਜ ਤਰ੍ਹਾਂ ਕੰਮ ਨਾ ਕੀਤਾ ਉਹਦੇ ਨਾਲ ਹੀ ਗਲਾ ਘੁੱਟਣ ਤੇਰਾ ਚਲੋ ਹੱਸ ਲਏ ਹੁਣ ਠੀਕ ਹੋ ਗਿਆ ਹੁਣ ਵੇਖੋ ਧਿਆਨ ਨਾਲ ਹੁਣ ਇਹ ਇਹ ਕੰਮ ਕਰੋ ਬਾਕੀ ਜਿਹੜੇ ਸਾਡੇ ਪ੍ਰਚਾਰਕ ਵੀਰ ਹੈ ਸਾਰੇ ਭਾਈ ਤਿੰਦਰਪਾਲ ਸਿੰਘ ਹੈ ਭਾਈ ਜਸਵਿੰਦਰ ਸਿੰਘ ਹੈ ਭਾਈ ਸਰੋਮਨਦੀਪ ਸਿੰਘ ਹੈ ਬੜੇ ਬੰਦੇ ਮੇਰੇ ਨਾ ਭਾਈ ਆਏ ਸੁਰਿੰਦਰ ਸਿੰਘ ਹੋਣਾਂ ਨੂੰ ਤਾਂ ਬਹੁਤ ਸੰਗਤ ਪਸੰਦ ਵੀ ਕਰਦੀ ਸੁਰਿੰਦਰ ਸਿੰਘ ਹੋਣੀ ਬਹੁਤ ਪ੍ਰੋਗਰਾਮ ਕਰਦੇ ਦੋ ਦੋ ਤਿੰਨ ਤਿੰਨ ਦੀਵਾਨ ਵੀ ਸਰੋਮਨਦੀਪ ਵੀ ਸਾਰੇ ਭਾਈ ਗੁਰਜੀਤ ਸਿੰਘ ਹੋਣੀ ਮੇਰੇ ਖਿਆਲ ਆਏ ਨੇ ਤੇ ਸਾਰੇ ਬੰਦੇ ਬਹੁਤ ਪ੍ਰਚਾਰ ਕਰਦੇ। ਮੈਨੂੰ ਬੜੇ ਬੰਦਿਆਂ ਨੇ ਕਿਹਾ ਕਿ ਪ੍ਰਚਾਰਕਾਂ ਸਾਡਾ ਵੀ ਨੰਬਰ ਲਾਓ, ਸਾਨੂੰ ਵੀ ਲੈ ਲਓ ਵਿੱਚ ਜਥੇ ਚ, ਸਾਨੂੰ ਵੀ। ਮੈਂ ਬਹੁਤੇ ਬੰਦੇ ਐਡ ਨਹੀਂ ਕੀਤੇ ਵੀ ਅਸੀਂ ਪ੍ਰਚਾਰਕ 25-30 ਬਣਾ ਲਈਏ, ਹਰ ਇੱਕ ਨੂੰ ਕਹਿ ਦਈਏ ਵੀ ਚੱਲ ਤੂੰ ਵੀ ਪਰਮੇਸ਼ਵਰ ਦੁਆਰ ਵੱਲੋਂ ਤੂੰ ਵੀ, ਤੇ ਫਿਰ ਮੁੜ ਕੇ ਉਹਦੀ ਜ਼ਿੰਮੇਵਾਰੀ ਵੀ ਬਹੁਤ ਵੱਡੀ ਹੁੰਦੀ ਹੈ। ਤਾਂ ਕਰਕੇ ਅਸੀਂ ਕੋਈ ਬਹੁਤਾ ਖਲਾਰਾ ਨਹੀਂ ਪਾਇਆ ਤੇ ਨਾ ਅਜੇ ਸਾਡੇ ਚ ਪਾਣ ਜੋਗੀ ਇੰਨੀ ਹਿੰਮਤ ਹੈ। ਇੰਨਾ ਕੁ ਅਸੀਂ ਗੱਡੀਆਂ ਦਾ ਤੇਲ ਤੂਲ ਖਰਚਾ ਖੁਰਚਾ ਕਰਕੇ ਚਲਾ ਰਹੇ। ਬਾਕੀ ਜਿਹੜੇ ਵੀਰ ਮੇਰੇ ਨਾਲ ਸਾਥ ਦੇ ਰਹੇ ਹੈ, ਕਈ ਦਲਾਂ ਵਾਲੇ ਉਦਣ ਵੀ ਮੇਰੇ ਨਾਲ ਸੀ ਜਿੱਦਣ ਮੈਂ ਬਾਬਿਆਂ ਵਾਂਗੂ ਸੀ, ਉਦਣ ਵੀ ਕਹਿੰਦੇ ਸੀ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ, ਠੀਕ ਹੈ। ਤੇ ਜਿਹੜੇ ਬੰਦੇ ਅੱਜ ਹੈ ਜਿਹੜੇ ਅੱਜ ਮੇਰੇ ਵੀਰ ਹੈ ਕਈ, ਉਹ ਉਦੋਂ ਵੀ ਨਾਲ ਸੀ ਤੇ ਅੱਜ ਜਦੋਂ ਉਹਨਾਂ ਨੂੰ ਲੱਗਾ ਵੀ ਗੁਰਮਤ ਆਹ ਨੀ, ਸਿਮਰਨ ਏਦਾਂ ਨੀ, ਏਦਾਂ ਹੈ, ਹਾਂਜੀ, ਭਗਤੀ ਏਦਾਂ ਨੀ, ਏਦਾਂ ਹੈ, ਹਾਂਜੀ, ਉਹ ਅੱਜ ਵੀ ਕਹਿੰਦੇ ਵੀ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ, ਉਹ ਅੱਜ ਵੀ ਇੱਥੇ ਕਹਿੰਦੇ। ਉਹ ਕਾਇਮ ਹੈ ਬੰਦੇ, ਉਦਣ ਵੀ ਮੇਰੇ ਨਾਲ ਸੀ ਅੱਜ ਵੀ ਮੇਰੇ ਨਾਲ। ਉਹਨਾਂ ਦੇ ਪ੍ਰੇਮ ਵਿੱਚ ਕੋਈ ਫਰਕ ਨਹੀਂ ਪਿਆ, ਜਿਵੇਂ ਮੈਂ ਅਪਡੇਟ ਹੋਇਆ ਏਦਾਂ ਹੀ ਉਹਨਾਂ ਨੇ ਅਪਡੇਟ ਕੀਤਾ। ਤੇ ਬਹੁਤ ਬੰਦੇ ਛੱਡ ਵੀ ਗਏ ਵੀ ਸਾਡਾ ਬਾਬਾ ਤੇ ਵਿਗੜ ਗਿਆ, ਸਾਡਾ ਬਾਬਾ ਤੇ ਹੁਣ ਗੱਲਾਂ ਹੀ ਹੋਰ ਕਰਦਾ ਹੈ ਜੀ ਸਾਡੇ। ਜੇ ਤੇ ਮੇਰਾ ਪ੍ਰੇਮੀ ਮਿਲ ਗਿਆ ਕੋਈ ਪਿਆਰ ਵਾਲਾ, ਸਾਡੇ ਸਾਜੀ ਬਾਜੀ ਕਈ ਨਾਲ ਮੇਰੇ ਗਏ ਹੈ ਛੱਡ ਕੇ, ਜਦੋਂ ਜੇ ਤਾਂ ਮਿਲ ਜਾਂਦਾ ਉਹਨਾਂ ਨੂੰ ਕੋਈ ਵੀ ਬੰਦਾ ਉਹਨਾਂ ਦਾ, ਫਿਰ ਸਾਡੇ ਪਿਆਰ ਵਾਲਾ, ਫਿਰ ਕਹਿਣਗੇ ਅਸੀਂ ਤੇ ਨਾ ਜਿੰਨਾ ਨੇੜੇ ਬਹਿ ਬਹਿ ਅਸੀਂ ਦੀਵਾਨ ਸੁਣੇ ਨੇ, ਐ ਕੋਲ ਬਹਿ ਕੇ ਗੋਡੇ ਨਾਲ ਗੋਡਾ ਜੋੜ ਕੇ। ਮੈਂ 10 ਸਾਲ ਕੋਈ ਕਹਿੰਦਾ ਮੈਂ ਢੋਲਕੀ ਵਜਾਈ, ਕੋਈ ਕਹਿੰਦਾ ਮੈਂ ਮਾਈਕ 'ਚ ਬੋਲਦਾ ਸੀ, ਕੋਈ ਕਿਵੇਂ, ਉਹ ਬੰਦੇ ਫਿਰ ਉਹ ਵੇਖ ਲੈਂਦੇ ਵੀ ਨੇੜੇ ਵਾਲਾ ਬੰਦਾ, ਫਿਰ ਉਹਨੂੰ ਕਹਿਣਗੇ ਉਹਨਾਂ ਦੀ ਕਿਰਪਾ ਨਾਲ ਹੀ ਸਭ ਕੁਝ ਚੱਲ ਰਿਹਾ। ਤੇ ਜੇ ਮਿਲ ਗਿਆ ਮੇਰਾ ਵਿਰੋਧੀ, ਮੈਂ ਦੂਜਾ ਮਿਲ ਗਿਆ, ਫਿਰ ਕੋਈ, ਫਿਰ ਉਹਨੂੰ ਕਹਿਣਗੇ ਬਸ ਜੀ ਉੱਥੇ ਕੱਖ ਨਹੀਂ ਰਿਹਾ ਹੁਣ, ਉਹ ਤੇ ਖਤਮ, ਉਹ ਦਿਮਾਗ ਪਾਗਲ ਹੋ ਗਿਆ ਜੀ, ਉਹ ਇੱਕਦਮ ਦੂਜੇ ਪਾਸੇ ਬੋਲਣ ਲੱਗ ਪਿਆ। ਉਹ ਬੰਦੇ ਏਦਾਂ ਦੇ ਹੀ ਨਿਕੰਮੇ ਆ, ਸਿਰੇ ਦੇ ਨਿਕੰਮੇ, ਸਾਨੂੰ ਨਿਕੰਮਿਆਂ ਦੀ ਕੋਈ ਲੋੜ ਨਹੀਂ। ਮੈਂ ਵਾਧੂ ਦਾ ਭਾਰ ਨਹੀਂ ਚੁੱਕਣਾ, ਮੈਂ ਐਵੇਂ ਟਾਈਮ ਖਰਾਬ ਕਰਾਂ ਆਪਣਾ। ਸਾਨੂੰ ਮੇਰੀ ਬੇਨਤੀ ਸਾਰਿਆਂ ਵੀਰਾਂ ਭਰਾਵਾਂ ਨੂੰ, ਸਾਰਿਆਂ ਨੂੰ ਮੇਰੀ ਅਰਜ਼ੀ ਕਿ ਤਕੜੇ ਹੋ ਕੇ ਸਾਥ ਦਿਓ ਜਿੰਨਾ ਦੇ ਸਕਦੇ। ਬਾਕੀ ਸਾਡੇ ਲੰਗਰਾਂ ਵਿੱਚ ਦਲਾਂ ਵਾਲਿਆਂ ਵੱਲੋਂ ਰਾਸ਼ਨ ਦੀ ਸੇਵਾ ਵੀ ਕੀਤੀ ਗਈ, ਅਸੀਂ ਦਲ ਜਥੇ ਫ੍ਰੀ ਭੇਜਦੇ ਰਹੇ ਹਾਂ, ਪਰ ਕਈਆਂ ਨੇ ਥੋੜਾ ਥੋੜਾ ਤਾਂ, ਪਰ ਤੁਸੀਂ ਮੰਨਣਾ ਨਹੀਂ ਪਿਆ ਰਿਹਾ, ਲੱਗਦਾ ਹੀ ਹੈ ਇੱਦਾਂ। ਸਾਡਾ 1 ਮਹੀਨੇ ਦਾ ਲੰਗਰ ਦਾ ਖਰਚਾ ਹੁੰਦਾ ਸੀ 12 ਲੱਖ, ਤੇ ਜਦੋਂ ਤੋਂ ਸੰਗਤ ਰਾਸ਼ਨ ਦੀ ਸੇਵਾ ਕਰਨ ਲੱਗੀ ਹੈ ਤੇ ਸਾਨੂੰ ਹੁਣ 1 ਮਹੀਨੇ ਦਾ ਰਾਸ਼ਨ ਦਾ ਜਿਹੜਾ ਦੇਣਾ ਪੈਂਦਾ ਲੰਗਰ ਦਾ, ਉਹ ਤਕਰੀਬਨ 1 ਲੱਖ 1.5 ਲੱਖ 2 ਲੱਖ, 10 ਲੱਖ ਦਾ ਫਰਕ। ਤੇ 10 ਲੱਖ ਦਾ ਜਿਹੜਾ ਫਰਕ ਹੈ ਉਹ ਕਿਵੇਂ ਹੈ ਵੀ ਕਿਸੇ ਨੇ 40,000 ਦਾ ਸਮਾਨ ਲੈ ਦਿੱਤਾ, ਕਿਸੇ ਨੇ 40,000 ਦਾ ਕੀ ਹੋਇਆ, 40 ਬੰਦਿਆਂ ਨੇ 1,000-1,000 ਪਾ ਕੇ 40,000 ਦਾ ਰਾਸ਼ਨ, ਕਿਸੇ ਕੋਈ ਬੰਦਾ ਇੱਕ ਨੇ 500 ਪਾਇਆ, ਕਿਸੇ ਵੱਧ ਕਰਕੇ, ਤੇ ਕੋਈ ਰਾਜਸਥਾਨ ਤੋਂ ਬਹੁਤ ਅੱਧਾ 50% ਲੰਗਰ ਦਾ ਰਾਸ਼ਨ ਜਿਹੜਾ ਸਾਡਾ ਇੱਥੇ ਉਹ ਰਾਜਸਥਾਨ ਤੋਂ ਆ ਜਾਂਦਾ, ਕਿਉਂਕਿ ਉਹ ਲੰਗਰ ਛੋਲੇ ਛਾਲੇ ਉੱਧਰ ਵਾਧੂ ਹੁੰਦੇ ਆ, ਤੇ ਭਾਈ ਕੁਲਵੀਰ ਸਿੰਘ ਹੋਣੀ ਆਲੂ ਇਹ ਨਹੀਂ ਮੁੱਕਣ ਦਿੰਦੇ, ਤੇ ਉੱਧਰ ਇਹਨਾਂ ਦਾ ਕੰਮ ਹੈ। ਇੱਕ ਗੰਡਿਆਂ ਵਾਲਾ ਵੀਰ ਹੈ ਸਾਡਾ ਟੁਹਾਣੇ ਤੋਂ, ਉਹ ਜਿੰਨੇ ਗੱਠੇ ਹੈ ਸਾਰੇ, ਉਹ ਇੱਥੇ ਸਾਡੇ ਪਿੱਛੇ ਜ਼ਮੀਨ ਖਾਲੀ ਸੀ, ਇੱਕ ਬਾਪੂ ਉਹ ਕਹਿੰਦਾ 2,000 ਮੈਨੂੰ ਵੱਧ ਦਿਓ, ਗੰਢੇ ਮੈਂ ਨਹੀਂ ਮੁੱਕਣ ਦਿੰਦਾ। 4 ਮਹੀਨੇ ਦੇ ਲੰਗਰ 'ਚ ਗੰਢੇ ਵਗੈਰਾ ਉਹ, ਤੇ ਲਸਣ ਲੁਸਣ ਸਾਡੇ ਬਾਬੇ ਤੇ ਲਸਣ ਖਾਂਦੇ ਨਹੀਂ, ਉਹ ਤੇ ਕਹਿੰਦੇ ਨੇ ਗਊ ਦੇ ਮਾਰਿਆ ਨਾ, ਕਹਿੰਦੇ ਜਦੋਂ ਤੀਰ ਪਤਾ ਨਹੀਂ ਕਿੱਦਾਂ, ਕਹਿੰਦੇ ਉਹ ਤੀਰ ਦਵੱਜਾ ਤੇ ਇੱਕ ਤੰਬਾਕੂ ਦੀ ਬੂਟੀ ਉੱਗ ਪਈ, ਇੱਕ ਕਹਿੰਦੇ ਲਸਣ ਹੋ ਗਿਆ, ਤੇ ਇਹ ਲਸਣ ਵੀ ਮਾੜਾ ਤੇ ਤੰਬਾਕੂ ਖਾਧਾ, ਲਸਣ ਖਾਣਾ ਸਾਰਾ ਹੀ ਮਾੜਾ ਹੀ ਹੈ ਕਹਿੰਦੇ। ਉੱਦਾਂ ਬੰਦੇ ਦਾ ਖੂਨ ਪੀ ਜਾਂਦੇ ਭੁਪਿੰਦਰ ਸਿੰਘ ਵਰਗੇ ਦਾ, ਉੱਦਾਂ ਇਹ ਬੰਦੇ ਮਾਰ ਜਾਂਦੇ ਆ ਤੇ ਉੱਦਾਂ ਲਸਣ ਨਹੀਂ ਖਾਂਦੇ, ਇਹ ਵੱਡੇ ਸ਼ਾਕਾਹਾਰੀ। ਸੋ ਇਸ ਕਰਕੇ ਇਹਨਾਂ ਬੰਦਿਆਂ ਦੀ ਗੱਲ ਨਹੀਂ ਵੀ ਆਪਾਂ, ਅਸੀਂ ਤਾਂ ਜਿਹੜਾ ਸਾਡਾ ਸਿਸਟਮ ਹੈ ਲੰਗਰ ਦਾ ਵੀ ਤੁਸੀਂ ਵੇਖਦੇ ਹੀ ਹੈ, ਜਿਹੜੇ ਆ ਕੇ ਛਕਦੇ ਆ ਇੱਥੇ, ਤੇ ਮੈਨੂੰ ਕਈ ਵਾਰੀ ਪੁੱਛਦੇ ਹੁੰਦੇ ਆ ਵੀ ਮਸਾਲੇ ਮਸੂਲੇ ਥੋੜਾ ਜਿਹਾ ਰਾਸ਼ਨ ਹੋਰ ਘਟਾਓ, ਮੈਂ ਕਿਹਾ ਨਹੀਂ ਇੰਨਾ ਨਾ ਘਟਾਓ, ਰੋਟੀ ਤਾਂ ਖਾਣੀ ਹੋਈ ਹੈ। ਜਿਹੜੇ ਬੰਦੇ ਹੁਣ ਇੱਥੇ ਰਾਤ ਨੂੰ, ਅਗਲਾ ਆਸ ਰੱਖ ਕੇ 12 ਵਜੇ ਗੱਡੀ ਰੋਕਦਾ, 1 ਵਜੇ ਆਉਂਦਾ ਰਾਤ ਨੂੰ, ਤੇ ਰੋਟੀ ਤੇ ਵਧੀਆ ਮਿਲੇ, ਘੱਟ ਤੋਂ ਘੱਟ ਸਬਜ਼ੀ ਤੇ ਸਮੈਲ ਤੇ ਆਵੇ, ਮਹਿਕ ਤੇ ਆਵੇ ਤੜਕੇ ਦੀ, ਵੀ ਤੁਸੀਂ ਇੱਦਾਂ ਹੀ ਕਿਤੇ ਫਾਹਾ ਜਿਹਾ ਨਾ ਵੱਢੀ ਜਾਓ ਵੀ ਗੰਗਲ ਪਾਣੀ ਉਹ ਜਿੱਦਾਂ ਚੱਲਦਾ ਹੀ ਹੈ ਸਾਡੇ ਇੱਥੇ, ਏਦਾਂ ਨਾ ਕਰੀਏ। ਸੋ ਇਹ ਤੇ ਭਾਈ ਮਾੜੇ ਮੋਟੇ ਖਰਚੇ ਚੱਲਣੇ ਆ। ਜਿਨ੍ਹਾਂ ਵੀਰਾਂ ਨੇ ਸਾਡਾ ਰਾਸ਼ਨ ਵਿੱਚ ਸਹਿਯੋਗ ਦਿੱਤਾ ਧੰਨਵਾਦ ਹੈ, ਨਹੀਂ ਦੇ ਸਕਦੇ ਸ਼ਰਿਆਂ ਕਹਿ ਦਿਆ ਕਰੋ ਫੋਨ ਕਰਕੇ ਵੀ ਅਸੀਂ ਭਾਈ ਰਾਸ਼ਨ ਵਿੱਚ ਸਾਡੇ ਬੰਦੇ ਕਾਇਮ ਨਹੀਂ, ਅਸੀਂ ਪ੍ਰੋਗਰਾਮ ਕਰਾਉਣਾ, ਸਾਡਾ ਖਰਚਾ ਉੱਧਰ ਹੋ ਜਾਣਾ ਜਿਹੜਾ ਤੁਸੀਂ ਮੰਥਲੀ ਕਰਾਉਣਾ, ਉਹ ਪ੍ਰੋਗਰਾਮ ਜਿਹੜੇ ਆ ਉਹ ਕਰਾਓ। ਪ੍ਰਚਾਰ ਜ਼ਰੂਰੀ ਹੈ, ਲੰਗਰ ਵਾਲਾ ਚੱਲਦਾ ਰਹਿਣਾ, ਜਿੰਨੇ ਕਰ ਸਕਦੇ ਹੋ ਚਾਅ ਨਾਲ ਕਰ ਲਿਆ ਕਰੋ, ਜਿਹੜੇ ਨਹੀਂ ਕਰ ਸਕਦੇ ਉਹ ਹੱਥ ਜੋੜ ਕੇ ਕਹਿ ਦਿਆ ਕਰੋ ਵੀ ਕੋਈ ਨੀ ਫਿਰ ਕਰ ਲਿਆ। ਸੋ ਤਕੜੇ ਹੋ ਕੇ ਸਾਰੇ ਵੀਰ ਆਪਾਂ ਕਰੀਏ, ਕਹਿਣਾ ਤਾਂ ਨੀ ਕੁਛ। ਅੱਛਾ ਲਓ ਹੁਣ ਦੋ ਘੰਟੇ ਤੁਹਾਨੂੰ ਬੈਠਿਆਂ ਨੂੰ ਹੋ ਗਏ, ਥਾਂ ਕਰੜਾ ਹੈ, ਔਖਾ ਵੀ ਹੋਣਾ ਬਹਿਣਾ, ਤੇ ਮੈਂ ਧੰਨਵਾਦ ਸਾਰੇ ਦਲਾਂ ਦਾ ਕਰਦਾ ਹੋਇਆ ਹੁਣ ਆਪਾਂ ਸਮਾਪਤੀ ਕਰ ਦਈਏ। ਤੇ ਬਾਕੀ ਦੀਆਂ ਬੇਨਤੀਆਂ ਮਾਰਚ ਵਾਲਾ ਜਿਹੜਾ ਪ੍ਰੋਗਰਾਮ ਹੈ ਉਹਦੇ ਚ ਆਪਾਂ ਦਲਾਂ ਨੂੰ ਬੁਲਾਉਣਾ ਸ਼ੁਰੂ ਕਰ ਦਿਆਂਗੇ। ਮੈਂ ਪੂਰੇ ਮਾਰਚ ਤੇ ਅਪ੍ਰੈਲ ਦੇ ਵਿੱਚ ਵਿੱਚ ਸਾਰੇ ਦਲਾਂ ਵਾਲਿਆਂ ਨਾਲ ਗੱਲਬਾਤ ਕਰ, ਜਿੰਨੇ ਤੁਹਾਡੇ ਸਵਾਲ ਹੁੰਦੇ ਹੈ ਜਿਹੜੀ ਸਾਡੀ ਵਿਚਾਰਧਾਰਾ ਤੇ ਸਵਾਲ ਹੈ। ਵੇਖੋ ਇੱਕ ਤੇ ਸਵਾਲ ਤੁਸੀਂ ਉਹ ਲੈ ਆਓ ਜਿਹਨੂੰ ਅਸੀਂ ਜਾਣਦੇ ਹੀ ਨਹੀਂ, ਗੱਲ ਹੀ ਨਹੀਂ ਮੈਂ ਕੀਤੀ, ਤੁਸੀਂ ਉਹ ਸਵਾਲ ਪੁੱਛੋ ਜਿਹੜਾ ਮੈਂ ਨਹੀਂ ਕੀਤਾ। ਸੁਣੋ ਤੁਹਾਨੂੰ ਸਾਡੀ ਵਿਚਾਰਧਾਰਾ ਤੇ ਜੇ ਕੋਈ ਸਵਾਲ ਹੈ ਤੇ ਖੁੱਲ ਕੇ ਪੁੱਛਿਆ ਕਰੋ, ਜੋ ਆਪਾਂ ਸਟੇਜਾਂ ਤੇ ਕਹਿੰਦੇ ਹਾਂ, ਜੋ ਮੈਂ ਕਹਿ ਰਿਹਾ ਉਹਦੇ ਤੇ ਤੁਹਾਨੂੰ ਕੋਈ ਸਵਾਲ ਹੈ ਉਹ ਤੁਸੀਂ ਆਪਣਾ ਲਿਖਿਆ ਕਰੋ। ਜਿੱਦਣ ਮੀਟਿੰਗ ਕਰਨ ਆਓਗੇ 15-20 ਬੰਦਿਆਂ ਦੇ ਵਿੱਚ ਆਪਣਾ ਸਵਾਲ ਪੁੱਛ ਸਕਦੇ ਹਾਂ, ਤੇ ਮੀਟਿੰਗਾਂ ਆਪਣੀਆਂ ਜਿਹੜੀਆਂ ਮਾਰਚ ਤੋਂ ਸ਼ੁਰੂ ਕਰਕੇ ਅਪ੍ਰੈਲ ਤੱਕ ਕਰਾਂਗੇ, 6 ਮਹੀਨੇ ਵਾਲੀ ਮੀਟਿੰਗ ਆਪਾਂ ਕੋਸ਼ਿਸ਼ ਕਰਾਂਗੇ ਵੀ ਕੈਂਸਲ ਨਾ ਕਰੀਏ, ਤਕੜੇ ਹੋ ਕੇ ਆਪਾਂ ਹੁਣ ਸਾਥ ਦਈਏ। ਤੇ ਮੇਰੀ ਬੇਨਤੀ ਹੈ ਜਿਹੜੇ ਲੰਗਰ ਦੇ ਵਿੱਚ ਪ੍ਰਸ਼ਾਦਾ ਪਾਣੀ ਜਿਨ੍ਹਾਂ ਨੇ ਅਜੇ ਨਹੀਂ ਛਕਿਆ, ਕਈ ਫਟਾਫਟ ਅੰਦਰ ਆ ਗਏ ਸੀ, ਉਹ ਪ੍ਰਸ਼ਾਦਾ ਛਕਾਉਣ, ਤੇ ਜਿਹੜੇ ਚਾਹ ਛਕਣ ਵਾਲੇ ਹੈ ਜਿਨ੍ਹਾਂ ਨੇ ਛਕ ਲਿਆ ਪ੍ਰਸ਼ਾਦਾ ਉਹ ਭੱਜ ਕੇ ਚਾਹ ਛਕਾਉਣ, ਫਿਰ ਫਟਾਫਟ ਇੱਧਰ ਆ ਜਾਇਓ ਤੇ ਆਪਾਂ ਇੱਕ ਇੱਕ ਵਾਰੀ ਦਲ ਇਕੱਲੇ ਇਕੱਲੇ ਦਲ ਨੂੰ ਮੈਂ 2-2 ਮਿੰਟ 5-5 ਮਿੰਟ ਖੜ ਕੇ ਮਿਲ ਲਵਾਂਗਾ, ਇਸ ਤੋਂ ਵੱਧ ਨਹੀਂ। ਇੱਕ ਫੋਟੋ ਗਰੁੱਪ ਫੋਟੋ ਖਿਚਾ ਲਓ ਕਿੰਨੇ ਕੁ ਜਣੇ ਆਏ ਨਾਲੇ ਪਤਾ ਲੱਗ ਜਾਣਾ, ਹੁਣ ਜਿਹੜੇ 3-4 ਆਏ ਉਹਨਾਂ ਨੇ ਭੱਜ ਜਾਣਾ ਉੱਧਰ ਦੀ ਉੱਧਰ ਹੀ, ਜਦੋਂ ਹੁਣ ਇਕੱਠੇ ਆਉਣਾ ਹੀ ਆ ਤੇ ਆਉਣਾ ਹੀ ਆ ਫਿਰ ਸਾਹਮਣੇ, ਰੱਬ ਹੈ ਨਹੀਂ ਪਰ ਆਪਣਾ ਆਪ ਤੇ ਹੈਗਾ, ਉਹ ਭਜਾਊ ਤੈਨੂੰ। ਤੇ ਜਿਹੜੇ ਹੁਣ ਆਈ ਜਾ ਰਹੇ ਹੁਣ ਮਜਬੂਰੀ ਹੈ ਕਹਿ ਲਓ, ਚਲੋ ਜਿੱਦਾਂ ਵੀ ਹੈ, ਤੇ ਹੁਣ ਮੇਰੀ ਬੇਨਤੀ ਇਹ ਹੈ ਵੀ ਜਿਹੜੇ ਤੁਸੀਂ ਗਰੁੱਪ ਤੌਰ ਦੇ ਉੱਤੇ ਪੰਜ ਜਿਹੜੇ 10-10-20-20 ਜਣੇ ਉਹ ਮਿਲ ਕੇ ਫਟਾਫਟ ਟਾਈਮ ਨਾ ਲਾਇਓ, ਜਦੋਂ ਇਕੱਲਾ ਇਕੱਲਾ ਬੰਦਾ ਫੋਟੋਆਂ ਖਿਚਾਉਣ ਦੇ, ਕਈ ਤੇ ਬਹੁਤੇ ਬੰਦੇ ਸਾਡੇ ਫੋਟੋਆਂ ਦੇ ਚੱਕਰਾਂ 'ਚ ਤੁਰੇ ਫਿਰਦੇ ਵੀ ਮੈਂ ਜੀ ਸੈਲਫੀ ਖਿਚਾਈ ਤੇ ਨੈੱਟ ਤੇ ਪਾਈ ਤੇ ਭਾਈ ਸਾਹਿਬ ਦੇ ਨਾਲ ਅੱਜ ਮੈਂ ਏਦਾਂ ਪਾ ਕੇ ਤੇ ਚਲੋ ਬਣ ਗਈ ਗੱਲ ਬਸ, ਹੁਣ ਵਾਹ ਵੀ ਵਾਹ ਮੈਨੂੰ ਨੀ ਲੈ ਕੇ ਗਿਆ, ਫਿਰ ਕਮੈਂਟ ਆਉਣੇ ਨੇ ਉਹਦੇ ਉੱਤੇ 11 ਬੇਲੀਆਂ ਦੇ। ਸੋ ਕਈ ਤੇ ਇਹਨਾਂ ਦੇ ਚੱਕਰਾਂ 'ਚ ਹੀ ਪਏ ਰਹੇ, ਇਹ 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 ਆਪਾਂ ਇਹ ਤੇ ਠੀਕ ਹੈ, ਮੈਂ ਇਸ ਗੱਲੋਂ ਮੈਂ ਵੀ ਨਹੀਂ, ਮੈਂ ਅੱਕਦਾ ਮੈਂ ਵੀ ਨਹੀਂ ਹੁੰਦਾ, ਮੈਂ ਵੀ ਖੜਾ ਹੀ ਰਹਿੰਦਾ ਵੀ ਖਿੱਚੀ ਜਾਓ ਮੈਂ ਖੜਾ, ਮੈਂ ਵੀ ਨਹੀਂ ਅੱਕਦਾ, ਪਰ ਮੇਰੀ ਬੇਨਤੀ ਆਪਾਂ ਸੈਲਫੀਆਂ ਹੀ ਥੋੜ੍ਹਾ ਕਰੀ ਜਾਣੀਆਂ ਗੱਲੀਆਂ, ਆਪਾਂ ਹੋਰ ਵੀ ਕੰਮ ਕਰਨੇ ਆ, ਇਹੀ ਥੋੜ੍ਹਾ ਕਰਨਾ ਕਰਨਾ, ਇਹ ਠੀਕ ਹੈ ਪਰ ਇਹ ਇਹਦੇ 'ਤੇ ਟਾਈਮ ਥੋੜ੍ਹਾ ਲਾ ਦੀਦਾ ਹੁੰਦਾ ਸਾਰਾ। ਤਾਂ ਕਰਕੇ ਵੀਰੋ ਭਾਈਓ ਪ੍ਰਸ਼ਾਦਾ ਪਾਣੀ ਛੱਕ ਕੇ ਚਾਹ ਪੀ ਕੇ ਫਿਰ ਵਾਪਸ ਆ ਸਕਦੇ ਆ, ਤੇ ਇਕੱਲਾ ਇਕੱਲਾ ਦਲ ਆਪਣੇ ਆਪਣੇ ਬੰਦੇ ਇਕੱਠੇ ਕਰ ਲਿਓ, ਮੁੜ ਕੇ ਅੱਗੇ ਪਿੱਛੇ ਨਾ ਹੋਣ ਸਾਰੇ, ਤੇ ਮੈਂ ਇੱਕ ਇੱਕ ਦਲ ਨੂੰ ਬੁਲਾਈ ਜਾਵਾਂਗੇ, ਜਿਹੜੇ ਦਲਾਂ ਨੇ ਦੂਰ ਜਾਣਾ ਦੂਰ ਵਾਲਿਆਂ ਨੂੰ ਪਹਿਲਾਂ ਬੁਲਾ ਲਾਂਗੇ, ਮੈਂ ਹੁਣ ਤੋਂ ਸ਼ੁਰੂ ਕਰ ਲੈਣਾ ਆਵਾਜ਼ ਮਾਰ ਮਾਰ ਕੇ, ਤੇ ਉੱਧਰ ਪਿੱਛੇ ਖੜ ਜਾਵਾਂਗਾ ਮੈਂ, ਸਾਰੇ ਇੱਕ ਇੱਕ ਵਾਰੀ ਮਿਲ ਮਿਲ ਕੇ ਫਟਾਫਟ ਆਪੋ ਆਪਣੀਆਂ ਗੱਡੀਆਂ 'ਚ ਬਹਿ ਕੇ ਨਿਕਲਦੀ ਜਾਇਓ, ਤੇ ਪ੍ਰਸ਼ਾਦਾ ਪਾਣੀ ਜ਼ਰੂਰ ਛੱਕ ਕੇ ਜਾਇਓ। ਬਾਕੀ 2 ਫਰਵਰੀ ਦਾ ਮੰਥਲੀ ਜਿਹੜਾ ਆਪਣਾ ਸਮਾਗਮ ਹੈ ਉਹ 2 ਫਰਵਰੀ ਦਾ ਹੋਣਾ, ਜਿਹੜਾ ਕਿ ਤੇ ਜਿਹੜੇ ਜਿਹੜੇ ਫੋਟੋਆਂ ਫੋਨਾਂ ਵਿੱਚ ਨਾ ਖਿੱਚਿਓ, ਆਪਣੇ ਵਾਲੇ ਖਿੱਚ ਦੇਣਗੇ, ਆਪਣੇ ਜਿਹੜੇ ਸਿੰਘ ਬਣਾਉਂਦੇ ਹੀ ਹੈ ਫੋਟੋਆਂ, ਉਹ ਇੱਕ ਗਰੁੱਪ ਫੋਟੋ ਖਿਚਾ ਲਿਓ, ਇਕੱਲਾ ਇਕੱਲਾ ਜਦੋਂ ਇਕੱਲੇ ਇਕੱਲੇ ਮੀਟਿੰਗ ਕਰਨ ਆਉਂਗੇ ਉਦੋਂ ਕਰ ਲਿਓ, ਹੁਣ ਨਾ ਇੱਦਾਂ ਕਰਿਓ, ਇੱਕ ਗਰੁੱਪ ਫੋਟੋ ਖਿੱਚ ਕੇ ਉਹ ਫਿਰ ਤੁਹਾਡੇ ਵਟਸਐਪਾਂ 'ਤੇ ਭੇਜ ਦੇਣਗੇ, ਬਾਅਦ 'ਚ ਦਲਾਂ ਵਾਲਿਆਂ ਨੂੰ ਸੈਂਡ ਕਰ ਦੇਣਗੇ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸਾਰੇ ਪ੍ਰਚਾਰਕ ਵੀਰਾਂ ਦਾ ਜਿਹੜੇ ਮੇਰੇ ਨਾਲ ਸਾਥ ਮੋਢੇ ਨਾਲ ਮੋਢਾ ਦੇ ਕੇ ਦੇ ਰਹੇ ਹੈ, ਕਿਉਂਕਿ ਜਦੋਂ ਭੁਪਿੰਦਰ ਸਿੰਘ ਹੋਣਾ ਦਾ ਜਾਣਾ ਹੋਇਆ ਨਾ, ਫਿਰ ਬੰਦਿਆਂ ਦਾ ਖੜਨਾ ਔਖਾ ਹੋ ਜਾਂਦਾ, ਗੋਲੀ ਦੀ ਜਦੋਂ ਗੱਲ ਆ ਜਾਂਦੀ ਨਾ ਉੱਥੇ ਬੰਦਾ ਕਹਿੰਦਾ ਵੀ ਮੈਂ ਉਹਨਾਂ ਦੇ ਨਾਲ ਨਹੀਂ, ਜਿੰਨਾ ਬਚਿਆ ਜਾਂਦਾ ਬਚੋ, ਹਰ ਬੰਦਾ ਇੱਦਾਂ ਹੀ ਸੋਚਦਾ। ਪਰ ਅੱਜ ਜੇ ਮੇਰੇ ਵੀਰ ਖੜੇ ਆ ਜਿਹੜੇ ਮੇਰੇ ਸਾਥੀ ਸਾਥ ਦੇ ਰਹੇ ਆ ਜਿਹੜੇ ਜਿੰਨੇ ਬੰਦੇ ਸਾਡਾ ਨਾਲ ਕੰਮ ਕਰ ਰਹੇ ਆ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਆ ਵੀ ਤਕੜੇ ਹੋ ਕੇ ਸਾਰਿਆਂ ਨੇ ਸਾਥ ਦਿੱਤਾ ਤੁਹਾਡਾ ਅਸੀਂ ਦੇਣ ਨਹੀਂ ਦੇ ਸਕਦੇ ਜਿਹੜੇ ਬੰਦੇ ਅੱਜ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਬਹੁਤ ਬਹੁਤ ਧੰਨਵਾਦ ਹੱਸਦਿਆਂ ਹਸਾਉਂਦਿਆਂ ਜੋ ਵੀ ਮੈਂ ਗੱਲ ਕਰਦਾ ਰਿਹਾ ਤੁਹਾਡੇ ਨਾਲ ਮਾਫ਼ੀ ਬਖਸ਼ਣੀ ਕੋਈ ਗੱਲ ਕਿਸੇ ਨੂੰ ਵੱਧ ਘੱਟ ਲੱਗ ਗਈ ਹੋਵੇ ਕਿਸੇ ਦੇ ਦਿਲ 'ਤੇ ਲੱਗੀ ਹੋਵੇ ਤੇ ਠੀਕ ਹੈ ਤੇ ਲੱਗੀ ਹੈ ਤੇ ਲੱਗੀ ਹੈ ਤੇ ਫਿਰ ਲੱਗੀ ਹੈ ਕੋਈ ਗੱਲ ਨਹੀਂ ਉਹਦੇ ਲੱਗਣੀ ਹੋਈ ਹੈ ਫਿਰ ਉਹਦਾ ਤੇ ਆਪਾਂ ਨੂੰ ਖਤਰਾ ਨਹੀਂ ਕੋਈ ਲੱਗਣੀ ਚਾਹੀਦੀ ਵੀ ਹੈ ਲੱਗਣੀ ਚਾਹੀਦੀ ਵੀ ਹੈ ਭਾਈ ਉਹਦੇ ਲੱਗਣੀ ਬਾਕੀ ਜੇ ਕੋਈ ਤੁਹਾਨੂੰ ਮੇਰੇ 'ਤੇ ਗੱਲ ਹੋਵੇ ਤੇ ਜ਼ਰੂਰ ਆਪਣੇ ਦਿਮਾਗ 'ਚ ਰੱਖਿਓ ਮੈਨੂੰ ਦੱਸਿਓ ਜ਼ਰੂਰ ਜਦੋਂ ਮੀਟਿੰਗ ਕਰਨ ਆਓਗੇ ਮੈਨੂੰ ਦੱਸਿਓ ਸਿਸਟਮ 'ਤੇ ਤੁਹਾਨੂੰ ਕੋਈ ਹੋਰ ਕੋਈ ਲੱਗਦਾ ਹੈ ਤਾਂ ਉਹਦੇ ਬਾਰੇ ਜ਼ਰੂਰ ਮੈਨੂੰ ਦੱਸਿਓ ਹੁਣ ਆਪਾਂ ਲੇਟ ਨਾ ਕਰੀਏ ਸਾਰਿਆਂ ਨੂੰ ਬੇਨਤੀ ਅਰਦਾਸ ਤੋਂ ਬਾਅਦ ਆਪਾਂ ਚਾਲਾ ਪਾਵਾਂਗੇ ਸਾਰੇ ਬੋਲੋ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
ਪਾਇਆ ਸਹਿਜ ਸੇਤੀ ਮਨ ਵਜੀਆਂ ਵਾਦਾਰੀਆਂ
ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ
ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ
ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ
ਹੇ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ
ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ
ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਣਾ
ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋਂ ਵਸਾਰੇ
ਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ
ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ
ਤਾਂ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ
ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ
ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ
ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸੱਚਾ
ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ
ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ
ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਇਹ ਵਡਿਆਈਆਂ
ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸੱਚਾ
ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ
ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ
ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ
ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ
ਹੈ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ
ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ
ਆਦਿ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ
ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ
ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ
ਸੁਣਤੇ ਪਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ
ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ
ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ
ਰਾਤ ਦੋਏ ਦਾਈ ਦਾਇਆ ਖਿਲੈ ਸਗਲ ਜਗਤ
ਚੰਗੇ ਆਈਆਂ ਬੁਰੇ ਆਈਆਂ
ਜੈ ਧਰਮ ਹਦੂਰ
ਕਰਮੀ ਆਪੋ ਆਪਣੀ ਜਿਨੀ ਨਾਮ ਤੇ ਆਇਆ ਨਾਨਕ ਤੇ
ਛੁੱਟੀ ਨਾਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਧਿਆ ਗਏ ਅਰਨ।